www.healthdrops.com.au
ਨੌਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
8 to 10 प्रोग्राम लहरां दी सां।
रहमत कर दे अर्ज करा मैं ओ मेरा दया साईयां। रहमत कर दे अर्ज करा मैं ओ मेरा दया साईयां। खुशियां दे तू खोल खजाने तेरे दर ते मंगण आईयां। लो जी फिर इना ही दुआवां दे नाल के रहमत रब दी हमेशा रहे तुहाडे सारिया ते खुशियां दे जेड़े खजाने आ ओ परमात्मा सब लई खुले ही रखे। ते लो फिर ऐसे ही अरदास ते दुआ दे नाल मैं तुहाडी होस्ट बॉबी सिद्धू प्रिस्टन तो हाजरां जी लैके अज दा प्रोग्राम लहरां हरमन रेडियो दे वेड़े ते तुहाडे सारिया दे साथ नाल। ते लो जी फिर मेरे वालों प्यार भरी सत श्री अकाल, आदाब, नमस्ते, वाहिगुरु जी का खालसा, वाहिगुरु जी की फतेह। ते बड़ी ही प्यारी जी निघी जी आया होस्ट नाओ जी, की हाल चाल आ, किदां दा रहा तुहाडा हफ्ता? वधिया रहा, काम कार वधिया रहे, सेहतां सब दियां ठीक ने जी? बिलकुल जी, बिलकुल ठीक आ सब दियां सेहतां। ते सारे अपने परिवार अपने खेड़े दे विच हसदे वसदे ते जिंदगी दी हर खुशी नू माण रहे होवोंगे। ते लो जी राज महिंदर भाजी प्रोग्राम दे विच हाजर हो चुके आ मेरे नाल ही, बड़े सोहणे विचार दे नाल। जरूर उन्हां दा विचार प्रोग्राम दे विच थोड़ा जिहा रोक के शामिल करांगे। सो पहला दस दईए जी अज दे दिन बारे, तरीक बारे। सो तरीक तां तुहानू पता ही आ जी, किन्नी हो चुकी अज 27 अक्टूबर ती साल चल रहा 2017 ते शुक्रवार ते टाइम हो चुका जी 8:02 सिडनी दे विच, पर साडे ब्रिस्बेन दे विच होया जी टाइम 7:02। ते मौसम दी गल करिए तां जी ब्रिस्बेन दा मौसम थोड़ा अज गर्म ही रहूगा क्योंकि कल वैसे काफी ज्यादा बारिश हुई आ। ते वैसे तां स्टॉर्म दी उन्हां ने वार्निंग दित्ती होई सी कि काफी ज्यादा गड़े भी पैणगे, पर आई थिंक साडे तां इत्थे थोड़ी मेहर ही रही आ, किते इधर उधर पै गए हुण तां तुसी दस दिओ जी। ਤੇ ਲਓ ਫਿਰ ਆਪਾਂ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ, ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਊਗਾ। ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਾਂਗੇ ਤੁਹਾਡੀਆਂ ਲਿਖਤਾਂ, ਜਾਣੀ ਕਿ ਤੁਸੀਂ ਜੋ ਆਪਣੇ ਦਿਲ ਦੇ ਵਲਵਲੇ ਲਿਖਦੇ ਹੋ, ਜਾਂ ਕੋਈ ਐਸੀ ਰਚਨਾ, ਜਾਂ ਕੋਈ ਐਸਾ ਗੀਤ, ਜਾਂ ਐਸੀਆਂ ਚੰਦ ਲਾਈਨਾਂ ਜਿਹੜੀਆਂ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ, ਤੁਸੀਂ ਸਾਨੂੰ ਭੇਜ ਸਕਦੇ ਹੋ, ਲਿਖ ਕੇ ਵੀ ਭੇਜ ਸਕਦੇ ਹੋ, ਤੇ ਜਾਂ ਫਿਰ ਤੁਸੀਂ ਆਪਣਾ ਵੋਇਸ ਮੈਸੇਜ ਦੇ ਜ਼ਰੀਏ ਵੀ ਭੇਜ ਸਕਦੇ ਹੋ। ਤੇ ਉਸ ਦੇ ਲਈ ਸਾਡਾ ਨੰਬਰ ਹੈ ਜੀ ਟੈਲੀਗ੍ਰਾਮ ਦਾ +917508014489 ਤੇ, ਜਾਂ ਫਿਰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ। ਲਓ ਜੀ ਫਿਰ ਅੱਜ ਮੌਕਾ ਵਾ, ਜੇ ਕਿਸੇ ਨਾਲ ਕੋਈ ਗੁੱਸਾ ਗਿਲਾ ਵਾ ਜਾਂ ਪਿਆਰ ਮੁਹੱਬਤ ਆ, ਕਰ ਦੋ ਇਜ਼ਹਾਰ, ਦੱਸ ਦੋ ਫਿਰ ਸਾਰਿਆਂ ਨੂੰ ਕੀ ਸੋਚਦੇ ਹੋ ਤੁਸੀਂ ਉਹਨਾਂ ਬਾਰੇ। ਤੇ ਇਸ ਤੋਂ ਇਲਾਵਾ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਖਬਰਾਂ ਬਾਰੇ, ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਤੇ ਸਪੈਸ਼ਲੀ ਆਪਾਂ ਸਾਰੇ ਥੈਂਕਸ ਕਰਦੇ ਹਾਂ ਜੀ ਸਰਬਜੀਤ ਭਾਜੀ ਜਿਹੜੇ ਕਿੰਨੇ ਵੱਡੇ ਤੜਕੇ ਉੱਠ ਕੇ ਤੇ ਪ੍ਰੋਗਰਾਮ ਦੀ ਵਾਗਡੋਰ ਸੰਭਾਲਦੇ ਨੇ ਤੇ ਤੁਹਾਡੇ ਤੱਕ ਤੁਹਾਡੇ ਪਸੰਦੀਦਾ ਗੀਤ ਵੀ ਪਹੁੰਚਾਉਂਦੇ ਨੇ। ਜਦਕਿ ਉਹਨਾਂ ਦੀ ਸਿਹਤ ਅੱਜ ਥੋੜੀ ਠੀਕ ਨੇ, ਪਰ ਫਿਰ ਵੀ ਦੇਖ ਲਓ ਕਹਿੰਦੇ ਹੁੰਦੇ ਆ ਨਾ, ਚਾਹੇ ਮੀਂਹ ਜਾਵੇ ਚਾਹੇ ਹਨੇਰੀ ਜਾਵੇ, ਉਹ ਆਪਣੀ ਡਿਊਟੀ ਤੇ ਹਾਜ਼ਰ ਹੁੰਦੇ ਨੇ। ਸੋ ਇਹਨੂੰ ਕਹਿੰਦੇ ਆ ਜੀ ਸੇਵਾ। ਸੋ ਬਹੁਤ ਥੈਂਕਸ ਉਹਨਾਂ ਦਾ ਵੀ ਕਿ ਉਹ ਆਪਣੀ ਸਿਹਤ ਨਾ ਠੀਕ ਹੋਣ ਦੇ ਵਜ੍ਹਾ ਦੇ ਬਾਵਜੂਦ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਤੇ ਲਓ ਫਿਰ ਆਪਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਤੇ ਉਸ ਤੋਂ ਬਾਅਦ ਦੇਖਦੇ ਆ ਜੀ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੁੰਦਾ ਵਾ ਤੇ ਕੌਣ ਕੌਣ ਆਉਂਦਾ ਵਾ, ਤੇ ਨਾਲੇ ਕਰਾਂਗੇ ਗੱਲ ਥੋੜੀ ਜਿਹੀ ਮੈਲਬੋਰਨ ਵਾਲਿਆਂ ਬਾਰੇ। ਤੇ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਲਈ ਅੱਜ ਮੈਂ ਲੈ ਕੇ ਆਈ ਆ, ਉਹ ਵੀ ਜਰੂਰ ਸੁਣਾਵਾਂਗੇ, ਪਰ ਫਿਲਹਾਲ ਸੁਣਦੇ ਆ ਜੀ ਪ੍ਰੋਗਰਾਮ ਦਾ ਪਹਿਲਾ ਗੀਤ। ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਤੱਕੜੀ ਨਾਨਕ ਦੀ ਤੇਰਾ ਤੇਰਾ ਟੋਲੇ ਤੋਂ। ਲਓ ਜੀ ਫਿਰ ਏਦਾਂ ਹੀ ਆ ਜੀ, ਉਹ ਰੱਬ ਦੇ ਘਰ ਦੇਰ ਆ ਕਹਿੰਦੇ ਅੰਧੇਰ ਨੀ, ਤੇ ਆਪਾਂ ਕਹਿ ਦਿੰਦੇ ਹਾਂ ਕਿ ਅੱਗੇ ਜਾ ਕੇ ਨਰਕ ਸਵਰਗ ਆ, ਨਰਕ ਸਵਰਗ ਅੱਗੇ ਉੱਗੇ ਕੋਈ ਨੀ ਹੈਗਾ, ਸਾਰਾ ਕੁਛ ਇੱਥੇ ਹੀ ਆ, ਤੇ ਇੱਥੇ ਜੋ ਕੀਤੀਆਂ ਨੇ ਉਹ ਇੱਥੇ ਹੀ ਭੁਗਤਣੀਆਂ ਪੈਂਦੀਆਂ ਨੇ। ਵੈਸੇ ਵੀ ਸਿਆਣੇ ਇੱਕ ਨਾ ਕਹਾਵਤ ਪਾਉਂਦੇ ਹੁੰਦੇ ਆ, ਜੇ ਮੈਂ ਸਹੀ ਹੋਵਾਂ ਮੈਨੂੰ ਪੱਕਾ ਨੀ ਯਾਦ, ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਪਤਨੀ ਅੱਖਾਂ ਨਾਲ ਖੋਲਣੀਆਂ ਪੈਂਦੀਆਂ, ਕੁਛ ਏਦਾਂ ਦੀ ਕਹਾਵਤ ਹੁੰਦੀ ਹੈ ਜਿਹੜੀ ਕਿ ਸਿਆਣੇ ਬੋਲਦੇ ਹੁੰਦੇ ਆ। ਸੋ ਇਸ ਲਈ ਜੇ ਅਸੀਂ ਚੰਗਾ ਕਰਾਂਗੇ, ਜੇ ਸਾਡਾ ਵਰਤਮਾਨ ਚੰਗਾ ਵਾ, ਤਾਂ ਸਾਡਾ ਆਉਣ ਵਾਲਾ ਜਿਹੜਾ ਕੱਲ ਆ ਉਹ ਵੀ ਬਹੁਤ ਹੀ ਵਧੀਆ ਹੋਵੇਗਾ। ਤੇ ਲਓ ਜੀ ਫਿਰ ਇਸੇ ਵਿਚਾਰ ਦੇ ਨਾਲ ਡਾਕਟਰ ਅਬਦੁਲ ਕਲਾਮ ਉਹ ਵੀ ਲਿਖਦੇ ਆ ਜੀ, ਕਹਿੰਦੇ ਕਿ ਲਾਈਫ ਇਜ਼ ਬੈਸਟ ਫਾਰ ਦੋਜ਼ ਹੂ ਆਰ ਇੰਜੋਇੰਗ ਇਟ, ਡਿਫੀਕਲਟ ਫਾਰ ਦੋਜ਼ ਹੂ ਆਰ ਕੰਪੇਅਰਿੰਗ ਇਟ, ਵਰਸਟ ਫਾਰ ਦੋਜ਼ ਹੂ ਆਰ ਕ੍ਰਿਟੀਸਾਈਜ਼ਿੰਗ ਇਟ। ਯੂਅਰ ਓਨ ਐਟੀਟਿਊਡ ਡਿਫਾਈਨਸ ਯੂਅਰ ਲਾਈਫ, ਸੋ ਇੰਜੋਏ ਲਾਈਫ ਫਾਰ ਐਵਰੀ ਮੂਮੈਂਟ। ਤੇ ਲਓ ਫਿਰ ਹੋ ਗਿਆ ਜੀ ਕਲੀਅਰ, ਕਹਿੰਦੇ ਕਿ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦੇ ਆ ਜਿਹੜੀਆਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਉਹਦੇ ਤੋਂ ਵੀ ਪਾਸੇ ਕਰੋ। ਇੱਕ ਮੇਨ ਗੱਲ ਆ ਕਿ ਆਪਣੀ ਜਿਹੜੀ ਲਾਈਫ ਉਹਨੂੰ ਕੰਪੇਅਰ ਨਾ ਕਰੋ ਦੂਸਰਿਆਂ ਨਾਲ, ਤੇ ਕੰਪੇਅਰ ਕਰਨਾ ਹੀ ਆ ਤਾਂ ਇਹ ਜ਼ਰੂਰ ਸੋਚੋ ਕਿ ਉਸ ਇਨਸਾਨ ਦੇ ਵਿੱਚ ਕਿਹੜੀ ਚੰਗਿਆਈ ਆ, ਕੀ ਚੰਗਾ ਕਰਦਾ ਵਾ ਉਹ, ਤਾਂ ਜੋ ਉਹਦੀ ਕਾਪੀ ਕਰੋ ਜਾਣੀ ਰੀਸ ਕਰੋ ਕਿ ਤੁਸੀਂ ਵੀ ਕੁਛ ਚੰਗਾ ਸਿੱਖ ਸਕੋ। ਹੁਣ ਜਿੱਦਾਂ ਕਿ ਆਪਾਂ ਗੱਲ ਕਰੀਏ ਹੈ ਨਾ, ਅੱਜ ਆਪਾਂ ਦੇਖਣਾ ਵੀ ਮੈਲਬੋਰਨ ਦੇ ਵਿੱਚ ਨਾ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਇਆ ਸੀ, ਤੇ ਬਾਅਦ ਵਿੱਚ ਜਿਹੜੀਆਂ ਵੀਡੀਓ ਆਈਆਂ ਨੇ, ਕਿਆ ਬਾਤ ਆ ਜੀ, ਮੈਂ ਕਿਹਾ ਤੁਸੀਂ ਤਾਂ ਖੂਬ ਇੰਜੋਏ ਕੀਤਾ ਮੈਲਬੋਰਨ ਵਾਲਿਓ। ਤੇ ਅੱਜ ਜਿਹੜੇ ਲਿਸਨਰ ਨਾ ਪ੍ਰੋਗਰਾਮ ਦੇ ਵਿੱਚ ਆਏ, ਆਪਾਂ ਜੇ ਇਹੀ ਸੋਚਣਾ ਵੀ ਉਹ ਜਿਹੜਾ ਇੰਟਰਟੇਨਮੈਂਟ ਆ ਸ਼ਾਇਦ ਉਹਨਾਂ ਵੱਲੋਂ ਹੀ ਆ, ਹਨਾ। ਹੁਣ ਫਟਾਫਟ ਸਾਰੇ ਜਾਣੇ ਮੈਸੇਜ ਪੱਕਾ ਭੇਜ ਦਿਓ, ਮਤਲਬ ਸਤਿ ਸ੍ਰੀ ਅਕਾਲ ਦਾ ਹੀ ਭੇਜ ਦਿਓ, ਪਤਾ ਤਾਂ ਲੱਗ ਜੂਗਾ ਤੁਹਾਡੀ ਖੈਰ ਸੁੱਖ ਦਾ, ਹਨਾ, ਕਿ ਖੈਰੀਅਤ ਵਿੱਚ ਹੋ, ਸੁਖੀ ਸਾਂਦੀ ਆਪਣੇ ਘਰ ਕੰਮਾਂ ਕਾਰਾਂ ਤੇ ਹੋ, ਹੋਰ ਹਨਾ ਜਿਹੜਾ ਕੁਛ ਉੱਥੇ ਹੋਇਆ ਵਾ, ਕਹਿੰਦੇ ਬਾਵਾ ਲੜਾਈ ਹੋਈ ਆ, ਤੇ ਕੁਛ ਫਿਰ ਉਸ ਟਾਈਮ ਤੇ ਏਦਾਂ ਹੁੰਦਾ ਨਾ ਕਿ ਗਾਣੇ ਵੀ ਉਹੋ ਜਿਹੇ ਹੁੰਦੇ ਆ, ਤੇ ਤਾਂ ਚੜ ਗਿਆ ਹੋਊਗਾ ਕਿਸੇ ਨੇ ਕੁਛ ਕਹਿਤਾ, ਤੇ ਫਿਰ ਉੱਥੇ ਜਿਹੜਾ ਕਹਿੰਦੇ ਘਸੁੰਨ ਮੁੱਕੀ ਹੋਈ ਆ, ਉਹ ਤਾਂ ਕਾਫੀ ਜ਼ਿਆਦਾ ਵੀਡੀਓਜ਼ ਦੇ ਵਿੱਚ ਦੇਖ ਰਿਹਾ ਸੀਗਾ। ਤੇ ਬਾਕੀ ਤੁਹਾਨੂੰ ਪਤਾ ਜੀ, ਅਗਰ ਤੁਸੀਂ ਉਹ ਸ਼ੋਅ ਦੇਖਣ ਗਏ ਹੋ, ਪਰ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਜੀ ਸਭ ਸੁੱਖ ਸ਼ਾਂਤੀ ਹੀ ਰਹੀ ਆ। ਸਾਡੇ ਬ੍ਰਿਸਬਨ ਵਾਲੇ ਬਾਹਲੇ ਸਿਆਣੇ ਆ, ਇੱਦਾਂ ਦੀਆਂ ਲੜੋ ਲੜਾਈਆਂ ਤੇ ਇੱਦਾਂ ਦੇ ਝਗੜੇ ਆ ਉਹ ਕਰਦੇ ਨਹੀਂ ਹੈਗੇ। ਤੇ ਲਓ ਜੀ, ਸਿਰਫ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਾਂ ਹੁਣ ਖਬਰਾਂ ਬਾਰੇ ਵੀ ਗੱਲ ਕਰਨੀ ਆ, ਤੇ ਖਬਰਾਂ ਤੋਂ ਪਹਿਲਾਂ ਮਿੰਟੋ ਬਰਾੜ ਜੀ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ। ਸੋ ਜ਼ਰੂਰ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਟਾਈਮ ਤੱਕ ਸ਼ਾਮਿਲ ਕਰਦੇ ਹਾਂ ਜੀ। ਤੇ ਨਾਲ ਹੀ ਆਪਾਂ ਦੇਖ ਲਈਏ ਜੀ, ਤੁਹਾਡੇ ਜਿਹੜੇ ਮੈਸੇਜ ਆਏ ਹੋਏ ਆ। ਰਾਜ ਮਹਿੰਦਰ ਭਾਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ, ਤੇ ਬੜਾ ਹੀ ਪਿਆਰਾ ਇੱਕ ਵਿਚਾਰ ਭੇਜਿਆ ਸੀ। ਕਹਿੰਦੇ ਕਿ ਜੇ ਨੂੰਹਾਂ ਤੋਂ ਸਤਿਕਾਰ ਮਿਲੇ ਤਾਂ ਸੱਸਾਂ ਕਿਉਂ ਲੜਨਗੀਆਂ, ਜੇ ਮਾਪਿਆਂ ਵਰਗਾ ਪਿਆਰ ਮਿਲੇ ਤਾਂ ਧੀਆਂ ਕਿਉਂ ਸੜਨਗੀਆਂ। ਕਿਆ ਬਾਤ ਆ ਜੀ, ਬਹੁਤ ਵਧੀਆ ਵਿਚਾਰ ਆ ਜੀ। ਤੇ ਅੱਗੇ ਜੀ ਸਾਡੇ ਨਾਲ ਪਿੰਦਰ ਬਰਾੜ, ਸਤਿ ਸ੍ਰੀ ਅਕਾਲ ਬੁਲਾਈ ਆ। ਉਹਨਾਂ ਨੇ ਕਹਿੰਦੇ ਕਿ ਸਾਰੇ ਆਪਣੇ ਫਰੈਂਡਸ ਨੂੰ ਵੀ ਕਹਿੰਦੇ ਉਮੀਦ ਆ ਜੀ ਸਭ ਠੀਕ ਠਾਕ ਹੋਵੋਗੇ। ਸੌਂਗ ਨੇਮ ਲਵਲੀ ਦਾ ਗਾਣਾ, ਸਿੰਗਰ ਬਾਏ ਲਵਲੀ ਨੂਰ। ਹਾਂਜੀ, ਬਹੁਤ ਹੀ ਪਿਆਰਾ ਜਿਹਾ ਗਾਣਾ ਵਾ ਲਵਲੀ ਨੂਰ ਦਾ, ਤੇ ਜ਼ਰੂਰ ਆਪਾਂ ਪ੍ਰੋਗਰਾਮ ਦੇ ਵਿੱਚ ਉਸ ਗਾਣੇ ਨੂੰ ਜ਼ਰੂਰ ਸੁਣਾਵਾਂਗੇ। ਤੇ ਫਿਰ ਮੈਲਬੋਰਨ ਵਾਲੇ ਸਪੈਸ਼ਲੀ ਤੁਹਾਡੇ ਲਈ ਆ, ਫਟਾਫਟ ਅੱਜ ਸਾਰੇ ਜਾਣੇ ਜ਼ਰੂਰ ਮੈਸੇਜ ਕਰ ਦਿਓ, ਕਿਉਂਕਿ ਜੀ ਦੀ ਗੈਰ ਹਾਜ਼ਰੀ ਲੱਗ ਗਈ ਸਾਨੂੰ ਲੱਗ ਜਾਣਾ ਪਤਾ ਹਨਾ ਵੀ ਕੀ ਵਰਤਿਆ ਉਹਦੇ ਤੇ। ਲਓ ਫਿਰ ਆਪਾਂ ਕਰਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ ਵੀ ਸੁਣ ਲੈਂਦੇ ਹਾਂ, ਤੇ ਗਾਣੇ ਦੇ ਨਾਲ ਹੀ ਫਿਰ ਖਬਰਾਂ ਦੇ ਬਾਰੇ ਮਿੰਟੂ ਬਰਾੜ ਜੀ ਨਾਲ ਵੀ ਗੱਲ ਕਰਦੇ ਹਾਂ। ਸੋ ਤੁਸੀਂ ਮਾਣੋ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਦਾ ਆਨੰਦ, ਤੇ ਭੇਜ ਦਿਓ ਜੀ ਆਪਣੀਆਂ ਲਿਖਤਾਂ ਆਪਣੀ ਜ਼ਬਾਨੀ, ਜਾਂ ਫਿਰ ਭੇਜ ਦਿਓ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ, ਤੇ ਮੈਂ ਸੁਣਾਉਂਗੀ ਜੀ ਆਪਣੀ ਆਵਾਜ਼ ਦੇ ਵਿੱਚ ਤੁਹਾਡੇ ਦਿਲ ਦੇ ਬਲਬਲੇ, ਕੀ ਸੋਚਦੇ ਹੋ ਤੇ ਕੀ ਲਿਖਦੇ ਹੋ। ਸੋ ਬੜਾ ਹੀ ਈਜ਼ੀ ਆ ਜੀ, ਟੈਲੀਗ੍ਰਾਮ ਦੇ ਜ਼ਰੀਏ +9175080144893, ਤੇ ਨਾਲੇ ਤੇ ਤੁਹਾਨੂੰ ਇੱਕ ਸਵਾਲ ਵੀ ਪੁੱਛ ਹੀ ਲੈਂਦੇ ਹੋ। ਪੰਜਾਬੀ ਦੇ ਲਈ ਅਸੀਂ ਸਾਰੇ ਕਾਫੀ ਜ਼ਿਆਦਾ ਫਿਕਰਮੰਦ ਆ, ਹਨਾ, ਜੋ ਵੀ ਹੋ ਰਿਹਾ ਵਾ, ਜਿੱਦਾਂ ਕਿ ਸਾਈਨ ਬੋਰਡਾਂ ਤੇ ਕਾਲਿਕ ਫੇਰੀ ਜਾ ਰਹੀ ਆ, ਸੋ ਬਹੁਤ ਸਾਰੇ ਲੋਕ ਉਸ ਦੀ ਸਹਿਮਤੀ ਪ੍ਰਗਟਾ ਰਹੇ ਆ। ਸੋ ਹੋਣਾ ਵੀ ਚਾਹੀਦਾ, ਪੰਜਾਬ ਦੇ ਵਿੱਚ ਪੰਜਾਬੀ ਬੋਲੀ ਪ੍ਰਧਾਨ ਹੋਣੀ ਚਾਹੀਦੀ ਆ। ਸੋ ਕਿਤੇ ਨਾ ਕਿਤੇ ਉਹ ਗਾਣਾ ਵੀ ਹੈ ਨਾ ਕਿ ਪੰਜਾਬੀ ਏ ਜਵਾਨੀ ਨੀ, ਰਕਾਨੇ ਮੇਰੇ ਦੇਸ਼ ਦੀ ਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ। ਸੋ ਪੰਜਾਬੀ ਦੀ ਜਿਹੜੀ ਚਿਹਰੇ ਦੀ ਨੁਹਾਰ ਆ ਉਹ ਫਿੱਕੀ ਨੀ ਪੈਣੀ ਚਾਹੀਦੀ। ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਜੀ, ਨਾਮ ਤੇ ਪੜਨਾਮ ਵਿੱਚ ਕੀ ਫਰਕ ਹੁੰਦਾ ਵਾ? ਸੋ ਦੇਖਦੇ ਹਾਂ ਜੀ ਕਿਹਨੂੰ ਪਤਾ ਵਾ ਕਿ ਨਾਮ ਤੇ ਪੜਨਾਮ ਦੇ ਵਿੱਚ ਕੀ ਫਰਕ ਹੁੰਦਾ ਵਾ। ਤੇ ਲਓ ਫਿਰ ਤੁਸੀਂ ਮਾਣੋ ਜੀ ਇਸ ਪਿਆਰੇ ਜਿਹੇ ਗੀਤ ਦਾ ਆਨੰਦ, ਤੇ ਆਪਾਂ ਫਿਰ ਮਿਲਦੇ ਹਾਂ ਖਬਰਾਂ ਦੇ ਨਾਲ।
ਬਹੁਤਾ ਤੇਰਾ ਫੋਨ ਬੀਜ਼ੀ ਆਉਣ ਲੱਗ ਪਿਆ, ਜੇ ਮੈਂ ਪੁੱਛਾਂ ਤਾਂ ਦੁਹਾਈਆਂ ਜਿਹੀਆਂ ਪਾਉਣ ਲੱਗ ਪਿਆ। ਬਹੁਤਾ ਤੇਰਾ ਫੋਨ ਬੀਜ਼ੀ ਆਉਣ ਲੱਗ ਪਿਆ, ਜੇ ਮੈਂ ਪੁੱਛਾਂ ਤਾਂ ਦੁਹਾਈਆਂ ਜਿਹੀਆਂ ਪਾਉਣ ਲੱਗ ਪਿਆ। ਕਿਤੇ ਉਹੀ ਨਾ ਤੂੰ ਕਰਕੇ ਵਿਖਾ ਦਵੀ, ਨਿੱਕੀ ਹੁੰਦੀ ਨੇ ਜੋ ਸੁਣੀਆਂ ਕਹਾਣੀਆਂ। ਮੇਰੇ ਰਾਜਿਆ ਤੂੰ ਕਿਤੇ ਉਹਨਾਂ ਵਰਗਾ ਤਾਂ ਨਹੀਂ, ਜਿਹੜੇ ਰੱਖਦੇ ਹੁੰਦੇ ਸੀ ਦੋ ਰਾਣੀਆਂ। ਮੇਰੇ ਰਾਜਿਆ ਤੂੰ ਕਿਤੇ ਉਹਨਾਂ ਵਰਗਾ ਤਾਂ ਨਹੀਂ, ਜਿਹੜੇ ਰੱਖਦੇ ਹੁੰਦੇ ਸੀ ਦੋ ਰਾਣੀਆਂ। ਕਿਸੇ ਹੋਰ ਨਾਲ ਵੰਡ ਤੇਰੀ ਕੀਤੀ ਨਹੀਂ ਉਹ ਜਾਣੀ, ਹਾੜਾ ਮਿਲ ਤੇ ਨੀ ਗਈ ਕੋਈ ਵਿਛੜੀ ਪੁਰਾਣੀ। ਕਿਸੇ ਹੋਰ ਨਾਲ ਵੰਡ ਤੇਰੀ ਕੀਤੀ ਨਹੀਂ ਉਹ ਜਾਣੀ, ਹਾੜਾ ਮਿਲ ਤੇ ਨੀ ਗਈ ਕੋਈ ਵਿਛੜੀ ਪੁਰਾਣੀ। ਕਿਸੇ ਹੋਰ ਦਾ ਹੋਇਆ ਮੈਂ ਤੈਨੂੰ ਜਰ ਲੂਚਨਾ, ਇੰਨੀਆਂ ਨੀ ਅਗਲਾਂ ਸਿਆਣੀਆਂ। ਮੇਰੇ ਰਾਜੇ ਆ ਤੂੰ ਕਿਤੇ ਉਹਨਾਂ ਵਰਗਾ ਤਾਂ ਨਹੀਂ, ਜਿਹੜੇ ਰੱਖਦੇ ਹੁੰਦੇ ਸੀ ਦੋ ਰਾਣੀ। ਵਾਰਿਸਾਂ ਦੇ ਨਾਲ ਨਾਮ ਲੈਨੀ ਆ ਮੈਂ ਤੇਰਾ ਮੈਨੂੰ ਇਹ ਸਰੂਰ ਕੇ ਤੂੰ ਮੇਰਾ ਬਸ ਮੇਰਾ ਵਾਰਿਸਾਂ ਦੇ ਨਾਲ ਨਾਮ ਲੈਨੀ ਆ ਮੈਂ ਤੇਰਾ ਜੇ ਤਾਂ ਟੁੱਟਿਆ ਗਰੂਰ ਮਾਰੀ ਜਾਣੀ ਦਾ ਗੱਲਾਂ ਲੋਕਾਂ ਦੀਆਂ ਸੁਣੀਆਂ ਨੀ ਜਾਣੀਆਂ ਮੇਰੇ ਰਾਜੇ ਆ ਤੂੰ ਕਿਤੇ ਉਹਨਾਂ ਵਰਗਾ ਤਾਂ ਨਹੀਂ ਜਿਹੜੇ ਰੱਖਦੇ ਹੁੰਦੇ ਸੀ ਦੋ ਰਾਣੀਆਂ ਮੇਰੇ ਰਾਜੇ ਆ ਤੂੰ ਕਿਤੇ ਉਹਨਾਂ ਵਰਗਾ ਤਾਂ ਨਹੀਂ ਜਿਹੜੇ ਰੱਖਦੇ ਹੁੰਦੇ ਸੀ ਦੋ ਰਾਣੀਆਂ ਜੇ ਤਾਂ ਮੇਰਾ ਸ਼ੱਕ ਐਵੇਂ ਹੋਇਆ ਬੇਵਜ੍ਹਾ ਜਿਹੜੀ ਚੰਗੀ ਲੱਗੇ ਉਹ ਦੇ ਦੇਵੀਂ ਸਜ਼ਾ ਜੇ ਤਾਂ ਮੇਰਾ ਸ਼ੱਕ ਐਵੇਂ ਹੋਇਆ ਬੇਵਜ੍ਹਾ ਜਿਹੜੀ ਚੰਗੀ ਲੱਗੇ ਉਹ ਦੇ ਦੇਵੀਂ ਸਜ਼ਾ ਬਿੱਟੂ ਛਿੰਮਿਆ ਤੇਰੇ ਲਈ ਦਿਲ ਧੜਕੇ ਤੇ ਦਿਲ ਵਿੱਚ ਸਦਰਾਂ ਨੀ ਮਾਣੀਆਂ ਮੇਰੇ ਰਾਜਿਆਂ ਤੂੰ ਕਿਤੇ ਉਹਨਾਂ ਵਾਰੀ ਗਾਤਾ ਨਹੀਂ ਜਿਹੜੇ ਰੱਖਦੇ ਹੁੰਦੇ ਸੀ ਦੋ ਰਾਣੀਆਂ ਮੇਰੇ ਰਾਜਿਆਂ ਤੂੰ ਕਿਤੇ ਉਹਨਾਂ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਦੋ ਰਾਣੀਆਂ ਕਰਨਵੀਰ ਦਾ ਗਾਇਆ ਹੋਣਾ ਲਓ ਜੀ ਫਿਰ ਹਨਾ ਲੱਗ ਗਿਆ ਹੋਊਗਾ ਪਤਾ ਨਾਲ ਦੀਆਂ ਕਿ ਤੇਹੀ ਤਾਂ ਨਹੀਂ ਪੁੱਛਦੀਆਂ ਮਜ਼ਾਕ ਕਰਦੀਆਂ ਜੀ ਚਲੋ ਫਿਰ ਹੁਣ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ ਅਸੀਂ ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਜੀ ਉਹਨਾਂ ਦਾ ਨਿੱਘਾ ਜਿਹਾ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਤੁਹਾਡੇ ਸ਼ਹਿਰ ਦਾ ਮੌਸਮ ਕਿੱਦਾਂ ਦਾ ਜੀ
ਮੌਸਮ ਫਿਲਹਾਲ ਧੁੱਪ ਖਿੜੀ ਹੋਈ ਹੈ ਜੀ ਪਰ ਹਵਾ ਵਗ ਰਹੀ ਆ ਕਾਫੀ ਸੋ ਉਮੀਦ ਆ ਵੀ ਮੌਸਮ ਵਧੀਆ ਰਹੇਗਾ
ਹੋਰ ਜੀ ਮੇਲੇ ਤੇ ਉਹ ਹਰ ਮੁੱਕ ਗਏ ਕਿ ਹਜੇ ਚੱਲ ਰਹੇ ਨੇ
ਮੇਲੇ ਤਿਉਹਾਰ ਦਾ ਜਿਹੜਾ ਜਿਹਦੇ ਸਟੇਟ ਦਾ ਨਾ ਹੀ ਮੇਲਿਆਂ ਦਾ ਤਿਉਹਾਰ ਆ ਉਹ ਉੱਥੇ ਮੇਲੇ ਤਾਂ ਚੱਲਦੇ ਰਹਿਣੇ ਆ ਜੀ ਤੇ ਇਸ ਕਰਕੇ ਕੋਈ ਨਾ ਕੋਈ ਮੇਲਾ ਤਿਉਹਾਰ ਹਰ ਵੀਕਐਂਡ ਤੇ ਆ ਜੀ ਹੁਣ ਜਿਹੜੀ ਮੇਲਾ ਦਾ ਅਗਲਾ ਹਰਭਜਨ ਮਾਨ ਹੋਰਾਂ ਦਾ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਐਤਕੀ ਵੀਕਐਂਡ ਦੇ ਉੱਤੇ ਤੇ ਕੋਈ ਨਾ ਕੋਈ ਚੱਲਦਾ ਹੀ ਰਹਿੰਦਾ ਜੀ
ਜੀ ਹਾਂ 20 ਮੇਰੇ ਖਿਆਲ ਇੱਕ ਜਗ੍ਹਾ 28 ਨੂੰ ਵੀ ਆ ਸੋ ਖਬਰਾਂ ਬਾਰੇ ਗੱਲਬਾਤ ਕਰਦੇ ਆ ਜੀ ਸਾਰਿਆਂ ਤੋਂ ਪਹਿਲਾਂ ਤਾਂ ਬਿਲਡਿੰਗਾਂ ਦੀ ਮਨਮਾਨੀ ਨਹੀਂ ਚੱਲਣ ਦਿਆ ਕਿ ਕਿਹਾ ਵਾ ਜੀ ਨਰਿੰਦਰ ਮੋਦੀ ਨੇ ਸੋ ਕੀ ਨਵਾਂ ਕਾਨੂੰਨ ਲੈ ਕੇ ਆ ਰਹੇ ਆ ਜੀ
ਦੇਖੋ ਸ਼ਿਕੰਜੇ ਤਾਂ ਸਾਰੇ ਪਾਸੇ ਕਸੀ ਜਾ ਰਹੇ ਆ ਤੇ ਕਸਣੇ ਚਾਹੀਦੇ ਵੀ ਆ ਕਿਉਂਕਿ ਬਹੁਤ ਸਾਰੀਆਂ ਕੰਮ ਇਹ ਜੇ ਹੁੰਦੇ ਆ ਵੀ ਵੱਡੀਆਂ ਚੀਜ਼ਾਂ ਨੂੰ ਤਾਂ ਰੋਕਾਂ ਪਾ ਲਈਆਂ ਜਾਂਦੀਆਂ ਠੱਲਾਂ ਪਾ ਲਈ ਜਾਂਦੇ ਆ ਪਰ ਜਿਹੜੀ ਆਮ ਬੰਦਿਆਂ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੀ ਆ ਉਹਨਾਂ ਚੀਜ਼ਾਂ ਤੇ ਠੱਲਾਂ ਨੀ ਪਾਈਆਂ ਜਾਂਦੀਆਂ ਸੋ ਇਹ ਹੀ ਦਿੱਕਤ ਜਿਹੜੀ ਆ ਰਹੀ ਆ ਉਹ ਆ ਰਹੀ ਆ ਹੁਣ ਜਿਹੜੀ ਬਿਲਡਰਾਂ ਦੇ ਜਿਹਨਾਂ ਨੇ ਇੱਕ ਮੋਨੋਪੋਲੀਆਂ ਬਣਾ ਕੇ ਫਿਰ ਉਸ ਤੋਂ ਬਾਅਦ ਉਹ ਆਪਦੇ ਢੰਗ ਨਾਲ ਹਰ ਚੀਜ਼ ਕਰਦੇ ਆ ਜਿਹੜਾ ਖਪਤਕਾਰ ਆ ਉਹਦੇ ਤੱਕ ਜਿਹੜੀ ਬਹੁਤ ਜਾ ਕੇ ਮਹਿੰਗੀ ਚੀਜ਼ ਮਿਲਦੀ ਆ ਹਰ ਚੀਜ਼ ਦੇ ਉੱਤੇ ਉਹਨੂੰ ਕਹਿ ਸਕਦੇ ਆ ਵੀ ਇੱਕ ਜਿਹੜੇ ਮੱਧ ਵਰਗੀ ਲੋਕ ਆ ਮੱਧ ਵਰਗੀ ਮੀਨਸ ਮੇਰਾ ਇਹ ਨੀ ਕਹਿਣ ਦਾ ਭਾਵ ਜਿਹੜਾ ਫਾਈਨੈਂਸ਼ਲੀ ਮੱਧ ਵਰਗੀ ਲੋਕ ਆ ਤੇ ਪਰ ਮੇਰੇ ਉਹਨਾਂ ਲੋਕਾਂ ਦੇ ਵੀ ਜਿਹੜੇ ਵਿਚੋਲੇ ਹੁੰਦੇ ਆ ਵਿਚੋਲਿਆਂ ਲਈ ਆ ਉਹ ਵਿਚੋਲੇ ਜ਼ਿਆਦਾ ਪੈਸੇ ਬਣਾ ਜਾਂਦੇ ਆ ਅਸਲ ਨਾਲੋਂ ਸੋ ਇਹ ਜਿਹੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਕਈ ਵਾਰੀ ਜਗ੍ਹਾ ਜਾਣ ਬੁੱਝ ਕੇ ਇੱਕ ਤੋਂ ਦੋ ਥਾਂ ਤੇ ਦੋ ਤੋਂ ਤਿੰਨ ਥਾਂ ਤੇ ਵੇਚ ਦਿੱਤੀ ਜਾਂਦੀ ਆ ਤੇ ਉਹ ਡਰਾਮਾ ਕੀਤਾ ਜਾਂਦਾ ਵੀ ਇੱਥੇ ਬਹੁਤ ਭਾਅ ਹੋ ਗਿਆ ਤੇ ਬਾਅਦ ਦੇ ਵਿੱਚ ਉਹ ਭਾਅ ਇਹੋ ਜਿਹੇ ਲੁਟਕਦੇ ਆ ਵੀ ਉਹ ਬੰਦੇ ਤਾਪ ਨੀ ਆਉਂਦੇ ਮੈਂ ਤੁਸੀਂ ਦੇਖਿਆ ਹੋਣਾ ਪੰਜਾਬ ਚ ਪਿਛਲੇ 8-10 ਸਾਲ ਬਹੁਤ ਜ਼ਿਆਦਾ ਇਹਨਾਂ ਦੇ ਪਲਾਟਾਂ ਦੇ ਤੇ ਹੋਰ ਦੇ ਭਾਅ ਗਏ ਤੇ ਉਦੋਂ ਲੋਕਾਂ ਨੂੰ ਇਹ ਲੱਗ ਰਿਹਾ ਸੀ ਵੀ ਲੁੱਟ ਬਣੀ ਹੋਈ ਆ ਤੇ ਉਹ ਜਿਹੜੇ ਵਿਚੋਲੇ ਸੀ ਉਹ ਵਿੱਚੋਂ ਰੁਪਈਏ ਬਣਾ ਗਏ ਪਰ ਜਿਹੜੇ ਆਮ ਲੋਕ ਸੀਗੇ ਜਿਨ੍ਹਾਂ ਨੇ ਕਹਿ ਸਕਦੇ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਸੀ ਉਹਨਾਂ ਨਾਲ ਇੰਨੀ ਕੁ ਭੈੜੀ ਹੋਈ ਆ ਵੀ ਉਹ ਜਿਹੜਾ ਆਪਦਾ ਪੈਸਾ ਸੀ ਉੱਥੇ ਫਸਾ ਬੈਠੇ ਤੇ ਉਹ ਵਿਕਦੇ ਵੀ ਨੀ ਸੀਗੇ ਹੁਣ ਮੈਂ ਪਿੱਛੇ ਜੇ ਕੱਲ ਹੀ ਮੇਰੀ ਗੱਲ ਚੱਲੀ ਜਾਂਦੀ ਸੀਗੀ ਤਾਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਨਾ ਕਰੋੜ ਰੁਪਈਏ ਦਾ ਪਲਾਟ ਲਿਆ ਸੀ ਮੇਰੇ ਕਿਸੇ ਜਾਣਕਾਰਾਂ ਨੇ ਰਲ ਕੇ ਉਹ ਪਿਛਲੇ 6 ਸਾਲਾਂ ਤੋਂ ਉਡੀਕ ਰਹੇ ਸੀਗੇ ਵੀ ਇਹਦਾ ਭਾਅ ਵਧੂ ਆ ਕਿਉਂਕਿ ਉਹ ਪਹਿਲਾਂ ਜਿਹੜਾ 40 ਲੱਖ ਤੋਂ ਕਰੋੜ ਦਾ 2-3 ਮਹੀਨੇ ਚ ਹੀ ਹੋ ਗਿਆ ਸੀ ਤਾਂ ਉਹਨਾਂ ਨੂੰ ਐਂ ਲੱਗਿਆ ਵੀ ਐਂ ਵਧੀ ਜਾਂਦਾ ਸਾਨੂੰ ਵੀ ਕਰੋੜ ਦਾ 2 ਕਰੋੜ ਹੋਜੂਗਾ। ਪਰ ਉਹ ਪਿਛਲੇ 5 ਸਾਲਾਂ ਬਾਅਦ ਅਖੀਰ ਵੇਟ ਕਰਕੇ ਕੱਲ 96 ਲੱਖ ਦਾ ਮਿੰਟ ਤਰਲਾ ਕੱਢ ਕੇ ਵੇਚਿਆ। ਸੋ ਕਹਿੰਦਾ ਭਾਵ ਇਹ ਆ ਵੀ ਜਿਹੜੀਆਂ ਇਹ ਫਰੋਡ ਸੰਨਾ ਸੰਨ ਹੁੰਦੇ ਆ ਉਹਨਾਂ ਲਈ ਪ੍ਰਧਾਨ ਮੰਤਰੀ ਨੇ ਕਿਹਾ ਵੀ ਜਿਹੜੀਆਂ ਸਿਕੰਜੇ ਹਰ ਬੰਦੇ ਤੇ ਕਸੇ ਜਾਣਗੇ, ਜੋ ਵੀ ਜਿੱਥੇ ਵੀ ਕੋਈ ਬੰਦਾ ਲੁੱਟ ਮਚਾਉਂਦਾ ਤੇ ਆਮ ਲੋਕਾਂ ਦੀ ਲੁੱਟ ਕਰਦਾ ਉਹ ਲੁੱਟ ਰੋਕੀ ਜਾਊਗੀ। ਜਿਹੜੀ ਮਿਹਨਤ ਦੀ ਕਮਾਈ ਆ, ਮਿਹਨਤ ਮੁਸ਼ਕਤ ਦੀ ਕਮਾਈ ਵਾਲਾ ਤਾਂ ਉਹੀ ਗੱਲ ਆ ਜੀ, ਸਕੂਟਰ ਚ ਤੇਲ ਨੀ ਪੈਂਦਾ। ਤੇ ਜਿਹੜੇ ਲੋਕ ਇਹ ਜਿਹੀਆਂ ਕਮਾਈਆਂ ਕਰਦੇ ਉਹ ਰਾਤੋ ਰਾਤ ਕਿੱਥੇ ਪਹੁੰਚ ਜਾਂਦੇ ਆ। ਪਰ ਅਖੀਰ ਜਿਹੜੀ ਇਹ ਗੱਲ ਵੱਖਰੀ ਹੈ ਵੀ ਸਕੂਨ ਤਾਂ ਜਿਹੜਾ ਮਿਹਨਤ ਦੀ ਕਮਾਈ ਵਾਲੇ ਦੇ ਪੱਲੇ ਹੀ ਆਉਂਦਾ ਗਾ, ਇਹ ਤਾਂ ਕਿਤੇ ਦੋ ਰਾਏ ਨੀ ਹੈਗੀ। ਸਕੂਨ ਆ ਜਿਹੜਾ ਉਹ ਹਮੇਸ਼ਾ ਮੁੜਕੇ ਨਾਲ ਹੀ, ਮੁੜਕੇ ਨਾਲ ਕਮਾਏ ਪੈਸਿਆਂ ਨਾਲ ਆਉਂਦਾ। ਪਰ ਕੁੱਲ ਮਿਲਾ ਕੇ ਦੇਖੋ ਅਸੀਂ ਜੁਮਲੇ ਕਹਿ ਦਿੰਦੇ ਆ ਵੀ ਜੁਮਲੇ ਆ ਰਹੇ ਆ ਪ੍ਰਧਾਨ ਮੰਤਰੀ ਦੇ, ਪਰ ਜੁਮਲਿਆਂ ਨਾਲ ਜੇ ਕੰਮ ਵੀ ਹੋ ਰਹੇ ਆ ਜਾਂ ਨਿੱਕੇ ਮਿੱਟੇ ਕੋਈ ਗੱਲਾਂ ਹੋ ਰਹੀਆਂ ਤਾਂ ਜੇ ਉਹਨਾਂ ਦੇ ਨਤੀਜੇ ਆਉਂਦੇ ਆ ਤਾਂ ਮੰਨਣਾ ਪਊਗਾ ਵੀ ਫੇਰ ਵਧੀਆ। ਪਰ ਥੋੜਾ ਜਿਹਾ ਹੁਣ ਨਤੀਜਿਆਂ ਦੇ ਤਾਂ ਅਸੀਂ ਸ਼ੰਕਾ ਹੋਰ ਵੱਧ ਕਰਦੇ ਹਾਂ, ਕਿਉਂਕਿ ਜਿਹੜੇ ਗੁਜਰਾਤ ਇਲੈਕਸ਼ਨ ਆ ਉਹ ਗਲੇ ਦੀ ਹੱਡੀ ਬਣੇ ਹੋਏ ਆ ਪ੍ਰਧਾਨ ਮੰਤਰੀ ਦੇ। ਤੇ ਉਹ ਗੁਜਰਾਤ ਇਲੈਕਸ਼ਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਲੱਗਦਾ ਵੀ ਕੋਈ ਵੀ ਹਥਕੰਡਾ ਅਪਣਾਉਣਾ ਪਵੇ, ਕਿਉਂਕਿ ਉਹ ਗੁਜਰਾਤ ਹਾਰਦੇ ਆ ਜਾਂ ਮੋਦੀ ਤਾਂ 2019 ਦੇ ਇਲੈਕਸ਼ਨਾਂ ਤੇ ਵੀ ਇਸ ਚੀਜ਼ ਦਾ ਅਸਰ ਆਊਗਾ, ਕਿਉਂਕਿ ਮੋਦੀ ਦੀ ਜਿਹੜੀ ਪਲਾਨਿੰਗ ਆ ਜਾਂ ਮੋਦੀ ਜਿਹੜੀ ਸੋਚ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਤਾਂ ਮੈਂ ਹਿੰਦੂ ਰਾਸ਼ਟਰ ਬਣਾ ਕੇ ਤੇ ਉਹਦੇ ਤੋਂ ਉੱਤਰਦਾ ਹੀ ਨੀ ਸੀਟ ਤੋਂ, ਜਿਹੜੀ ਮੇਨ ਉਹਨਾਂ ਨੂੰ ਮਹਿਸੂਸ ਹੋ ਰਿਹਾ। ਤੇ ਪਰ ਜੇ ਗੁਜਰਾਤ ਦੇ ਵਿੱਚ ਉਹਨਾਂ ਦਾ ਕਿਲਾ ਢਹਿ ਢੇਰੀ ਹੋ ਗਿਆ, ਜਿਹਦੇ ਚਾਂਸਿਸ ਏਦਾਂ ਬਣ ਗਏ ਵੀ ਜਿਹੜੇ ਪਾਟੀਦਾਰ ਆ ਨਾ, ਪਾਟੀਦਾਰਾਂ ਦੀ ਜਿਹੜੀ ਜਿਹੜੇ ਪਟੇਲ ਕਹਿ ਸਕਦੇ ਆ, ਉਹ ਉਹਨਾਂ ਦਾ ਇੱਕ ਬਹੁਤ ਵੱਡੀ ਗਿਣਤੀ ਆ ਪਾਟੀਦਾਰਾਂ ਦੀ, ਤੇ ਉਹ ਵੱਡੀ ਗਿਣਤੀ ਉਹ ਮੋਦੀ ਨਾਲ ਨਾਰਾਜ਼ ਚੱਲ ਰਹੀ ਸੀ। ਪਰ ਮੋਦੀ ਹੁਣ ਤੱਕ ਉਹਨਾਂ ਨੂੰ ਪਾੜੋ ਦੀ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਉਹਨਾਂ ਨੂੰ ਦੂਰ ਕਰੀ ਬੈਠਾ ਸੀਗਾ ਸਾਰੀਆਂ ਚੀਜ਼ਾਂ ਤੋਂ, ਤੇ ਉਹ ਕਿਸੇ ਨੂੰ ਵੀ ਮਿਲਣ ਨਹੀਂ ਦੇ ਰਿਹਾ ਸੀ ਆਪਸ ਵਿੱਚ ਦੀ। ਪਰ ਹੁਣ ਪੋਜੀਸ਼ਨ ਇਹ ਆ ਗਈ ਆ ਵੀ ਜਿਹੜੇ ਪਾਟੀਦਾਰ ਆ ਉਹਨਾਂ ਨੇ ਚੋਰੀ ਚੋਰੀ ਰਾਹੁਲ ਗਾਂਧੀ ਨਾਲ ਹੱਥ ਮਿਲਾਇਆ, ਤੇ ਉਹਨਾਂ ਨੂੰ ਵੀ ਪਤਾ ਲੱਗਿਆ ਕਿਉਂਕਿ ਰਾਹੁਲ ਗਾਂਧੀ ਨੂੰ ਚਪਾਏ ਉਹ ਹਾਰਦਿਕ ਪਟੇਲ ਬਹੁਤ ਭੰਡਦੇ ਰਹੇ ਆ ਪਹਿਲਾਂ, ਪਰ ਹੁਣ ਉਹਦੀਆਂ ਵੀਡੀਓ ਲੀਕ ਹੋਈਆਂ ਵੀ ਉਹ ਰਾਹੁਲ ਨੂੰ ਮਿਲ ਕੇ ਆਉਂਦੇ ਦੀਆਂ ਵੀਡੀਓ ਆਈਆਂ ਉਹਨਾਂ ਦੇ ਹੋਟਲ ਚ ਮਿਲਦੇ ਦੀਆਂ ਆਈਆਂ, ਤਾਂ ਉਹ ਭਾਵੇਂ ਮੁਨਕਰ ਹੋ ਰਿਹਾ ਇਸ ਚੀਜ਼ ਤੋਂ ਵੀ ਨਹੀਂ ਅਸੀਂ ਨੀ ਮਿਲੇ ਜਾਂ ਇਹ ਗੱਲ ਨਹੀਂ ਹੋਈ। ਪਰ ਗੱਲ ਇਹ ਆ ਵੀ ਜਿਹੜੀ ਇਹ ਮੁਲਾਕਾਤ ਆ, ਇਹ ਮੁਲਾਕਾਤ ਮੋਦੀ ਲਈ ਇੱਕ ਖਤਰਨਾਕ ਮੁਲਾਕਾਤ ਬਣੀ ਹੋਈ ਆ, ਕਿਉਂਕਿ ਮੋਦੀ ਦੇ ਜਿਹੜਾ ਆਪਦਾ ਵੋਟ ਬੈਂਕ ਤੇ ਕਾਂਗਰਸ ਦੇ ਵੋਟ ਬੈਂਕ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਸੀ, ਭਾਵੇਂ ਸੀਟਾਂ 'ਚ ਅੰਤਰ ਵੱਧ ਸੀ ਪਰ ਵੋਟ ਪਰਸੈਂਟੇਜ ਜਿਹੜਾ 10-12% ਦਾ ਫਰਕ ਸੀਗਾ, ਤੇ ਵੋਟ ਪਰਸੈਂਟ ਦੇ ਮੁਤਾਬਕ ਜੇ ਪਾਟੀਦਾਰਾਂ ਦੀ ਸਾਰੀ ਵੋਟ ਕਾਂਗਰਸ ਦੀ ਝੋਲੀ ਪੈ ਜਾਂਦੀ ਹੈ ਜਾਂ ਕਾਂਗਰਸ ਨਾਲ ਹੱਥ ਮਿਲਾ ਜਾਂਦੀ ਆ, ਤਾਂ ਮੋਦੀ ਲਈ ਜਿਹੜਾ ਗੁਜਰਾਤ ਦਾ ਕਿਲ੍ਹਾ ਫਤਿਹ ਕਰਨਾ ਕਾਫੀ ਔਖਾ ਹੋਜੂ। ਸੋ ਇਹ ਵੀ ਇੱਕ ਹੁਣ ਜਿਹੜੇ ਵੱਧ ਤੋਂ ਵੱਧ ਜੁਮਲੇ ਆ ਰਹੇ ਆ, ਰੋਜ਼ ਨਵੀਆਂ ਨਵੀਆਂ ਗੱਲਾਂ ਆ ਰਹੀਆਂ, ਨਵੀਆਂ ਨਵੀਆਂ ਬਾਤਾਂ ਆ ਰਹੀਆਂ, ਉਹਦੇ 'ਚ ਇੱਕ ਮੈਨੂੰ ਰੀਜ਼ਨ ਇਹ ਵੀ ਦਿਖਾਈ ਦਿੰਦਾ ਵੀ ਇਹ ਵੀ ਇੱਕ ਕਾਰਨ ਜਾਂ ਇੱਕ ਰੀਜ਼ਨ ਹੈਗਾ ਜਿਹਦੇ 'ਚ ਮੋਦੀ ਇਹੋ ਜਿਹੇ ਲੁਭਾਵਣੇ ਜਿਹਨੂੰ ਕਹਿ ਕੇ ਲੁਭਾਵਣੇ ਜਿਹੜੇ ਬਿਆਨ ਜਾਂ ਲੁਭਾਵਣੀਆਂ ਚੀਜ਼ਾਂ ਲੋਕਾਂ ਤੱਕ ਲਿਆ ਰਿਹਾ। ਪਰ ਹਾਂ, ਜੇ ਵਾਕਈ ਬਲੈਕਮੇਲਰ ਲੋਕ ਹੀ ਆ ਜਿਹੜੇ ਆ, ਬਿਲਡਰ ਹੋਏ ਜਾਂ ਹੋਰ ਹੋਏ, ਜਿਹੜੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਬਹੁਤ ਜ਼ਿਆਦਾ ਬਹੁਤਾਤ ਇਹਨਾਂ 'ਚ ਜਿਹੜੇ ਕਿ ਬਾਤ ਦਾ ਬਤੰਗੜ ਬਣਾਉਂਦੇ ਆ, ਇੱਕ ਇਹੋ ਜਿਹਾ ਜਾਲ ਬੁਣ ਲੈਂਦੇ ਆ ਵੀ ਉਸ ਜਾਲ ਦੇ ਵਿੱਚੋਂ ਬੰਦਾ ਨਿਕਲ ਨਹੀਂ ਸਕਦਾ, ਤੇ ਬੰਦੇ ਨੂੰ ਐਂ ਲੱਗਦਾ ਵੀ ਛੇਤੀ ਤੇ ਛੇਤੀ ਵੀ ਮੈਨੂੰ ਰੁਪਈਏ ਬਣ ਰਿਹਾ ਤੇ ਮੈਂ ਲੈ ਲਾ। ਸੋ ਇਹ ਇੱਕ ਵੱਡੀ ਇੱਕ ਗਰੋਹ ਜਾਂ ਗੈਂਗ ਦੇ ਤੌਰ ਤੇ ਕੰਮ ਕਰਦੇ ਆ ਲੋਕ। ਸੋ ਦੇਖਦੇ ਆ ਆਉਣ ਵਾਲੇ ਦਿਨਾਂ 'ਚ ਇਹ ਕਾਨੂੰਨ ਕੋਈ ਕਸਬਾ ਸ਼ਿਕੰਜਾ ਜਾਂ ਨਹੀਂ।
ਜੀ, ਸੋ ਅਮਨ ਢਿੱਲੋਂ ਟਾਊਨਸਵਿਲਾ ਤੋਂ ਵੀ ਕਹਿ ਰਹੇ ਆ ਜੀ, ਗੁੱਡ ਮਾਰਨਿੰਗ ਕਹਿ ਰਹੇ ਆ ਤੇ ਨਾਲ ਹੀ ਦੱਸ ਰਹੇ ਆ ਕਹਿੰਦੇ ਕਿ ਮੈਂ ਵੀ ਇੱਕ ਪਲਾਟ ਲਿਆ ਸੀ ਪਰ ਹੁਣ ਵੇਚ ਨਹੀਂ ਰਿਹਾ, ਫਸ ਗਏ ਹੁਣ ਤਾਂ। ਸੋ ਜੋ ਗੱਲ ਕਰ ਰਹੇ ਆ ਜੀ ਆਪਾਂ ਉਸਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ ਜੀ।
ਬਿਲਕੁਲ ਜੀ, ਦੇਖੋ ਇਹ ਨਾ ਇੱਕ ਸੱਚਾਈ ਆ, ਇਹਦੇ ਵਿੱਚ ਕੋਈ ਵੀ ਦੋ ਰਾਇ ਨਹੀਂ ਹੈ। ਇਹ ਚੀਜ਼ਾਂ ਨਾ ਇੱਕ ਜਾਲ ਮੈਂ ਨੇੜੇ ਤੋਂ ਦੇਖਿਆ, ਮੈਂ ਪੁੱਛਿਆ ਕਿਸੇ ਬੰਦੇ ਨੂੰ ਇਸ ਪ੍ਰੋਪਰਟੀ ਦੇ ਮਾਹਰ ਬੰਦੇ ਨਾਲ ਗੱਲ ਕੀਤੀ ਜਿਹੜਾ ਖੁਦ ਜਾਲ ਬੁਣਨ ਦੇ ਵਿੱਚ ਮਾਹਰ ਸੀ, ਤੇ ਮੈਂ ਬੈਠਾ ਉਹਦੇ ਕੋਲੇ 2 ਸਾਲਾਂ ਚਾਰ ਦੀ ਗੱਲ ਆ। ਮੈਂ ਕਿਹਾ ਵੀ ਇਹ ਕਿਵੇਂ ਤੁਸੀਂ ਕੀ ਘਟਨਾਕ੍ਰਮ ਤੇ ਕਿਵੇਂ ਕਰ ਰਹੇ ਹੋ, ਪਲਾਟਾਂ ਨੂੰ ਅੱਗ ਕਿਵੇਂ ਲਾਈ ਹੋਈ ਆ। ਉਹ ਕਹਿੰਦੇ ਜੀ, ਉਹਨਾਂ ਨੇ ਫਿਰ ਮੈਨੂੰ ਇੱਕ ਬੜੀ ਵਧੀਆ ਜਿਹਾ ਉਦਾਹਰਨ ਦਿੱਤੀ। ਉਹ ਆਖਦੇ ਜੀ ਅਸੀਂ ਕੀ ਕਰਾਂ ਨਾ, ਅਸੀਂ ਦੇਖਦੇ ਹਾਂ ਵੀ ਅਸੀਂ ਪਹਿਲਾਂ ਜ਼ਮੀਨ ਲੈ ਲਈ, ਜਿਵੇਂ ਬਠਿੰਡੇ ਦੇ ਜਿਹੜੀਆਂ ਬਾਹਰ ਨਿਕਲਦੀਆਂ ਸੜਕਾਂ, ਤਾਂ ਉਹ ਬਠਿੰਡੇ ਤੋਂ ਬਾਹਰ ਨਿਕਲਦੀ ਸੜਕ ਭੁੱਚੋ ਰੋਡ ਤੇ 10 ਕਿਲੋਮੀਟਰ ਤੇ ਅਸੀਂ ਜ਼ਮੀਨ ਲੈ ਲਈ। ਪੰਜ ਕਿੱਲੇ ਜ਼ਮੀਨ ਲੈ ਲਈ, ਪੰਜ ਕਿੱਲੇ ਜ਼ਮੀਨ ਲੈ ਕੇ ਉਹ ਅਸੀਂ ਮੰਨ ਲਓ ਵੀ ਅਸੀਂ 50 ਲੱਖ ਦੀ ਲੈ ਲਈ, 50 ਲੱਖ ਦੀ ਲੈ ਕੇ ਸਾਨੂੰ ਪਤਾ ਵੀ ਉਹਦੇ ਚ 40 ਕਨਾਲ ਆ, ਤੇ ਜੋ ਇੱਕ ਕਨਾਲ ਅਸੀਂ 2 ਲੱਖ ਦੀ ਵੀ ਵੇਚਣ ਚ ਕਾਮਯਾਬ ਹੋ ਗਏ ਤਾਂ ਉਹ 80 ਲੱਖ ਦੀ ਵਿਕ ਜੂਗੀ, ਜਾਣੀ ਕਿ ਸਾਨੂੰ 30 ਲੱਖ ਬਣ ਗਿਆ। ਪਰ ਉਹਨੂੰ 2 ਲੱਖ ਦੀ ਅਸੀਂ ਵੇਚਾਂਗੇ ਕਿਵੇਂ, ਉਹਨੂੰ ਇਹਨੂੰ ਤੱਤਾ ਕਿਵੇਂ ਕਰਾਂਗੇ, ਏਡੀ ਤੇਜ਼ੀ ਨਾਲ ਕਿਵੇਂ ਵੇਚਾਂਗੇ, ਉਹਦੇ ਲਈ ਸਾਨੂੰ ਕੰਮ ਕਰਨਾ ਪੈਣਾ ਸੀ। ਤਾਂ ਉਹਦੇ ਲਈ ਉਹਨਾਂ ਨੇ ਕੀ ਕਰਿਆ, ਉਹਦੇ ਲਈ ਉਹਨਾਂ ਨੇ 15 ਕਿਲੋਮੀਟਰ ਦੂਰ ਜਾ ਕੇ, ਉਦੋਂ 5 ਕਿਲੋਮੀਟਰ ਹੋਰ ਗਾਂਹ ਜਾ ਕੇ ਸਿਰਫ ਇੱਕ ਕਨਾਲ ਦਾ ਰਜਿਸਟਰੀ ਕਰਾ ਲਈ 2-2.5 ਲੱਖ ਨੂੰ, ਵੀ 2.5 ਲੱਖ, ਹਾਲਾਂਕਿ ਉੱਥੇ ਕਨਾਲ ਦਾ ਰੇਟ 1 ਲੱਖ ਸੀ, ਤੇ ਉਹਨਾਂ ਨੇ 2.5 ਲੱਖ ਨੂੰ ਰਜਿਸਟਰੀ ਕਰਾ ਲਈ। ਰਜਿਸਟਰੀ ਕਰਾ ਕੇ ਦੂਜੇ ਦਿਨ ਅਖਬਾਰਾਂ ਚ, ਦੂਜੇ ਦਿਨ ਆਮ ਜਨਤਾ ਚ ਇਹ ਗੱਲ ਛੱਡਤੀ ਵੀ ਦੇਖੋ ਜੀ ਬਠਿੰਡੇ ਤੋਂ 15 ਕਿਲੋਮੀਟਰ ਗਾਂਹ ਜਾ ਕੇ ਵੀ ਨਾ 2.5 ਲੱਖ ਦੀ ਹੋ ਗਈ ਕਨਾਲ, ਇੰਨਾ ਜ਼ਿਆਦਾ ਭਾਅ ਬਣ ਗਿਆ ਤੇ ਲੋਕਾਂ ਚ ਮਿਲ ਨੀ ਰਹੀ ਜਗ੍ਹਾ। ਜਦੋਂ ਇਹ ਅਫਵਾਹ ਫੈਲੀ ਤੇ ਨਾਲ ਦੀ ਨਾਲ ਇਹਨਾਂ ਨੇ ਜਿਹੜੀ ਉਦੋਂ ਪਿੱਛੇ ਜਿਹੜੀ 5 ਕਿੱਲੇ ਲਈ ਸੀ ਉਹਨੂੰ ਸੇਲ ਦਾ ਬੋਰਡ ਲਾਤਾ ਵੀ ਅਸੀਂ ਉਹ ਸੇਲ ਦੇ ਉੱਤੇ ਆ ਜੀ, ਤੇ ਅਸੀਂ 2.25 ਲੱਖ ਨੂੰ ਕਨਾਲ ਦਿੰਨੇ ਆ ਉਹ। ਤਾਂ ਉਹ ਲੋਕ ਇਹ ਦਿੰਦੇ ਆ ਵੀ 15 ਕਿਲੋਮੀਟਰ ਜਾ ਕੇ ਵੀ ਜਦੋਂ 2.5 ਨੂੰ ਮਿਲ ਰਹੀ ਹੈ ਤੇ ਇਹ ਤਾਂ 5 ਕਿਲੋਮੀਟਰ ਅੰਦਰ ਨੂੰ ਆ, ਇਹ 2.25 ਚ ਕੋਈ ਮਾੜੀ ਨੀ ਹੈਗੀ, ਜਾਂ ਉਹ 3 ਚ ਵੀ ਉਹਨਾਂ ਨੇ ਪਾਈ ਵੀ 3 ਚ ਵੀ ਕੋਈ ਮਾੜੀ ਨੀ, ਤੇ ਏਦਾਂ ਪੈਸੇ 3 ਗੁਣਾ ਉਹਨਾਂ ਨੇ ਕਰਦੇ ਰਹੇ। ਤੇ ਉਹ ਕਨਾਲ ਜਿਹੜੀ ਵੇਚੀ ਲਈ ਸੀ ਉਹ ਵੀ ਆਪ ਹੀ ਇੱਕ ਕਨਾਲ ਤੇ 20-50 ਹਜ਼ਾਰ ਇਨਵੈਸਟ ਕਰਤਾ ਤੇ 50 ਕਨਾਲਾਂ ਚ ਰੁਪਈਏ ਬਣਾ ਲਏ। ਸੋ ਇਸ ਢੰਗ ਨਾਲ ਉਹਨਾਂ ਨੇ ਨਾ ਇੱਕ ਜਾਲ ਬੁਣਿਆ, ਪਰ ਉਹ ਜਿਹੜੀ 15 ਕਿਲੋਮੀਟਰ ਦੂਰ ਆ ਉਹ 15 ਹੀ ਰਹਿਣੀ ਆ, ਉਹਨੇ ਉਹੀ ਭਾਅ ਰਹਿਣੇ, ਉਹਨਾਂ ਦੇ ਭਾਅ ਓਦਾਂ ਨਹੀਂ ਬਣਨੇ। ਜੇ ਉਹ ਨਾਰਮਲ ਕਹਿੰਦੇ ਤਾਂ 10-15 ਸਾਲ ਨੀ ਉਹਦੇ ਚ ਬੂਮ ਆਉਣਾ ਸੀ, ਤੇ ਉਹਨਾਂ ਨੇ ਉਹਨਾਂ ਨੂੰ 15 ਦਿਨਾਂ ਦੇ ਵਿੱਚ ਉਹ ਚ ਬੂਮ ਲਿਆਤਾ। ਸੋ ਏਦਾਂ ਕਰਕੇ ਉਹਨਾਂ ਨੇ ਮੱਕੜ ਜਾਲ ਬੁਣੇ ਸੀ। ਤੇ ਅਫਵਾਹਾਂ ਦਾ ਦੌਰ ਮੈਸੇਜਾਂ ਦੇ ਜ਼ਰੀਏ, ਅੱਜ ਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਿਹਾ ਫੈਲਾਉਂਦੇ ਆ ਵੀ ਫਲਾਨੇ ਤਾਂ ਇੰਨੇ ਦਾ ਹੋ ਗਿਆ, ਫਲਾਨੇ ਦਾ ਧਮਕੇ ਦਾ ਹੋ ਗਿਆ, ਇੱਕ ਅੱਧੀ ਚੀਜ਼ ਦੇ ਉੱਤੇ ਕਰਕੇ ਰਿਕਾਰਡ ਵੀ ਬਣਾ ਲੈਂਦੇ ਨਾ ਸੱਚੇ ਹੋਣ ਲਈ ਵੀ ਆਹ ਦੇਖੋ ਜੀ ਰਜਿਸਟਰੀ ਦੇਖੋ ਇੰਨਾ ਦਾ ਹੋਇਆ।
ਲੋਕਾਂ
ਨੇ ਪਲਾਟ ਬੁੱਕ ਕਰਾ ਕਰਾ ਕੇ ਫਿਰ 20-20 ਹਜ਼ਾਰ ਚ ਉਹਨਾਂ ਸਾਈਆਂ ਤੇ ਗਾਂ ਵੇਚ ਰਹੇ ਆ। ਪਰ ਜਿੱਥੋਂ ਜਿੰਨਾ ਮਰਜ਼ੀ ਕਹੀ ਜਾਣ ਵੀ ਮੈਲਬਨ ਨੂੰ ਬਹੁਤ ਜ਼ਿਆਦਾ ਗਰੋ ਕਰ ਰਿਹਾ ਜੀ, ਸਿਡਨੀ ਉੱਠ ਕੇ ਮੈਲਬਨ ਨੂੰ ਆ ਗਈ, ਹੋਰ ਸ਼ਹਿਰ ਆਈ ਜਾਂਦੇ ਆ, ਜਿੰਨਾ ਮਰਜ਼ੀ ਇਹ ਗੱਲ ਕਰ ਲੈਣ ਚਿੰਕੇ ਚੱਕੀ ਜਾਂਦੇ ਰੇਟ ਨੂੰ, ਪਰ ਮੇਰੇ ਇਹ ਗੱਲ ਅੱਜ ਦੀ ਨੋਟ ਕਰ ਲਿਓ ਵੀ ਆਉਣ ਵਾਲੇ 4 ਸਾਲਾਂ ਨੂੰ ਜਿਹੜੇ ਪਲਾਟਾਂ ਦੇ ਭਾਅ ਬਿਨਾਂ ਮਤਲਬ ਤੋਂ ਡਬਲ ਟਿਕਣੇ ਹੋਏ ਆ, ਜਿਹੜਾ 1.5 ਲੱਖ ਦਾ ਪਲਾਟ ਜਾ ਕੇ ਮੈਲਬਨ ਸਿਟੀ ਤੋਂ 35-35-40-40 ਕਿਲੋਮੀਟਰ ਤੇ 1.5 ਲੱਖ ਦਾ ਸੀ, ਉਹ 3-3 ਲੱਖ ਦੇ ਕਰਤੇ ਆ ਜਿਹੜੇ ਲੋਕਾਂ ਨੇ, ਉਹ ਬੋਗਸ ਆ। ਉਹ ਜਿਹੜੀ ਚੀਜ਼ ਸੂਚਕ ਅੰਕ ਦੇ ਨਾਲ ਜੁੜ ਕੇ ਨੀ ਵੱਧਦੀ ਤੇ ਉਹੀ ਹਵਾ ਚ ਵੱਧਦੀ ਆ, ਉਹ ਟੈਂਪਰੇਰੀ ਹੁੰਦੀ ਆ। ਸੋ ਇਹ ਟੈਂਪਰੇਰੀ ਆ, 2-4 ਸਾਲਾਂ ਚ ਮੈਲਬਨ ਦੇ ਵਿੱਚ ਵੀ ਇਹ ਭਾਂਡੇ ਫੁੱਟਣਗੇ ਤੁਹਾਡੇ ਸਾਹਮਣੇ ਆ
ਜੀ। ਥੋੜੀ ਜਿਹੀ ਬ੍ਰਿਸਬਨ ਦੇ ਵਿੱਚ ਵੀ ਹੋਈ ਹੋਈ ਆ ਜੀ ਘਰਾਂ ਦੇ ਮਾਮਲੇ ਦੇ ਵਿੱਚ, ਕਿਉਂਕਿ ਜਿਹੜੇ ਰੀਅਲ ਅਸਟੇਟ ਏਜੰਟ ਆ ਉਹ ਆਪਣੇ ਹਿਸਾਬ ਨਾਲ ਜਾਂ ਓਨਰ ਆਪਣੇ ਹਿਸਾਬ ਨਾਲ ਘਰ ਦਾ ਮੁੱਲ ਲਾ ਕੇ ਰੱਖ ਦਿੰਦੇ ਆ। ਸੋ ਬਿਲਕੁਲ ਜੇ ਤੁਸੀਂ ਘਰ ਘੁਰ ਜਾਂ ਕੁਛ ਵੀ ਖਰੀਦਣਾ ਤਾਂ ਪਹਿਲਾਂ ਏਰੀਆ ਜਿਹੜਾ ਉੱਥੋਂ ਦਾ ਏਰੀਆ ਹੈਗਾ ਵਾ ਉਹਦੀ ਸਾਰੀ ਕੈਲਕੂਲੇਸ਼ਨ ਦੇਖ ਕੇ ਫਿਰ ਉਸ ਹਿਸਾਬ ਦੇ ਨਾਲ ਹੀ ਮੇਰੇ ਖਿਆਲ ਚੋਂ ਖਰਚ ਕਰਨਾ ਚਾਹੀਦਾ ਵਾ।
ਦੇਖੋ ਮੈਂ ਬ੍ਰਿਸਬਨ ਦੇ ਵਿੱਚ ਕੱਲ ਪਰਸੋਂ ਥੋੜਾ ਜਿਹਾ ਪਿਛਲੇ ਮਹੀਨੇ ਇੱਕ ਇੰਸੀਡੈਂਟ ਦੇਖਿਆ, ਉਹ ਇਹ ਆ ਵੀ ਏਜੰਟ ਘਰ ਪਾਤਾ 2,40,000 ਦਾ, ਮੰਨ ਲਓ 4-40 ਦਾ ਪਾਤਾ, ਮੰਨ ਲਓ 4-40 ਦਾ ਘਰ ਪਾਉਣ ਤੋਂ ਬਾਅਦ ਆਖਣਗੇ ਆਫਰ ਕਰੋ। ਆਫਰ ਕਰਨ ਤੋਂ ਬਾਅਦ ਜੇ ਤੁਸੀਂ ਬੰਦਾ ਕਹਿੰਦਾ ਵੀ 10,000 ਤਾਂ ਘੱਟ ਕਰੀਏ, 4-30 ਦੀ ਆਫਰ ਕਰ ਦਿੰਦਾ, ਕੋਈ 4-25 ਦੀ ਕਰ ਦਿੰਦਾ, ਫੇਰ ਉਹਨਾਂ ਨੂੰ ਦੂਜੇ ਦਿਨ ਕਹਿੰਦੇ ਸੋਰੀ ਫਲਾਨੇ ਨੇ ਤਾਂ 4-40 ਦੀ ਆਫਰ ਹੀ ਕਰਤੀ, ਤਾਂ ਉਹ ਅਗਲੇ ਨੂੰ ਕਹਿੰਦੇ ਵੀ ਤੂੰ 5,000 ਵਧਾ ਕੇ ਦੇਖ ਲਾ, ਉਹ ਮੁੱਲ 4-40 ਲਾਇਆ ਹੁੰਦਾ ਤੇ ਵੇਚਣ ਵੇਲੇ ਨੂੰ ਉਹ 4-60 ਦਾ ਕਰ ਦਿੰਦਾ ਇੱਕ ਦੂਜੇ ਨਾਲ, ਇਹ ਦਿਖਾ ਦਿਖਾ ਕੇ ਕੰਪੀਟੀਸ਼ਨ। ਜੇ ਤੁਸੀਂ ਉਹਨਾਂ ਤੋਂ ਮੰਗਦੇ ਹੋ ਵੀ ਕੋਈ ਪ੍ਰੂਫ ਦਿਓ ਵੀ ਕਿਹਨੇ ਲਾਏ ਆ ਪੈਸੇ, ਤਾਂ ਉਹ ਕਹਿੰਦੇ ਪ੍ਰਾਈਵੇਸੀ ਆ, ਅਸੀਂ ਐਂ ਦੇ ਨੀ ਸਕਦੇ, ਤੈਨੂੰ ਦੱਸ ਤਾਂ ਤੈਨੂੰ ਆਪਣਾ ਬੰਦਾ ਕਰਕੇ ਉਹਦੇ ਚ ਕੰਫੀਡੈਂਸ ਪੈਦਾ ਕਰ ਲੈਂਦੇ ਆਪਦਾ, ਤੇ ਆਪਦਾ ਜਾਣੀ ਕਿ ਉਹਨੂੰ ਉਹਦੇ ਚ ਵਿਸ਼ਵਾਸ ਪੈਦਾ ਕਰ ਲੈਂਦੇ ਆ ਵੀ ਹਾਂ ਇਹ ਤਾਂ ਵੀ ਮੇਰਾ ਬੰਦਾ ਖਾਸ ਕਰਕੇ ਮੈਨੂੰ ਦੱਸ ਰਿਹਾ, ਤੇ ਉਹ ਦੱਸ ਕੇ ਤੇ ਏਦਾਂ 15-20 ਹਜ਼ਾਰ ਤਾਂ ਤੂੰ ਬਾਅਦ ਹੀ ਵਧਾ ਲੈਂਦੇ ਆ ਜਦੋਂ ਸਾਰਾ ਕੁਛ ਹੋ ਚੁੱਕਾ ਹੁੰਦਾ, ਜਦੋਂ ਸਾਰਾ ਫਾਈਨਲ ਹੋ ਚੁੱਕਾ ਹੁੰਦਾ।
ਇੱਕ ਕਹਿ ਦਿੰਦੇ ਆ ਕਿ ਜਿਹੜਾ ਮਲਟੀ ਆਫਰ ਫਾਰਮ ਆ ਉਹ ਮਤਲਬ ਕਿ ਪ੍ਰਾਈਵੇਸੀ ਹੁੰਦੀ ਆ, ਉਹਦੇ ਵਿੱਚ ਅਸੀਂ ਸ਼ੋਅ ਨਹੀਂ ਕਰ ਸਕਦੇ ਹੁੰਦੇ। ਸੋ ਕੋਈ ਵੀ ਘਰ ਲੈਣ ਤੋਂ ਪਹਿਲਾਂ ਤੁਸੀਂ ਆਪ, ਬਿਕੋਜ਼ ਇੰਟਰਨੈਟ ਤੇ ਸਾਰਾ ਕੁਛ ਪਿਆ ਵਾ, ਤੁਸੀਂ ਏਰੀਏ ਦੀ ਗਰੋਥ ਤੇ ਕੀ ਉਹਦੀ ਡਿਮਾਂਡ ਆ, ਕਿੱਦਾਂ ਦੇ ਲੋਕ ਰਹਿੰਦੇ ਆ, ਕੀ ਉਹਦੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਉਹਦੀ ਜਾ ਸਕਦੀ ਹੈ ਤੇ ਕਿੰਨਾ ਉਹਦਾ ਹਾਈਐਸਟ ਰੇਟ ਆ ਤੇ ਕਿੰਨਾ ਮੀਡੀਅਮ ਆ, ਸਾਰਾ ਕੁਛ ਤੁਸੀਂ ਇੰਟਰਨੈਟ ਤੇ ਕੱਢ ਸਕਦੇ ਹੋ ਕਿਸੇ ਵੀ ਘਰ ਦਾ ਜਾਂ ਕਿਸੇ ਵੀ ਪ੍ਰੋਪਰਟੀ ਦਾ ਰੇਟ ਲਾਉਣ ਤੋਂ ਪਹਿਲਾਂ ਜਾਂ ਕੋਈ ਵੀ ਆਫਰ ਦੇਣ ਤੋਂ ਪਹਿਲਾਂ। ਤੇ ਮੇਰੇ ਖਿਆਲ ਚ ਫਿਰ ਉਹਦੇ ਤੋਂ ਕਾਫੀ ਜ਼ਿਆਦਾ ਹੈਲਪ ਮਿਲ ਜੂਗੀ ਘਰ ਖਰੀਦਣ ਤੇ, ਜੇ ਕੋਈ ਪਲਾਟ ਵਗੈਰਾ ਖਰੀਦਣਾ ਵਾ ਉਸ ਦੇ ਬਾਰੇ ਚ ਵੀ। ਤੁਹਾਡੇ ਐਡੀਲੇਡ ਦੇ ਵਿੱਚ ਵੀ ਏਦਾਂ ਦਾ ਹੀ ਚੱਲ ਰਿਹਾ ਭਾਜੀ?
ਐਡੀਲੇਡ ਦੇ ਵਿੱਚ ਕੁਝ ਏਰੀਆ ਦੇ ਵਿੱਚ ਹੈ, ਕਿਉਂਕਿ ਐਡੀਲੇਡ ਦਾ ਜਿਹੜਾ ਸਾਊਥ ਏਰੀਆ ਈਸਟ ਤੇ ਜਿਹੜਾ ਵੈਸਟ ਏਰੀਆ ਨਾ ਉਹ ਅੱਗੇ ਵੱਧ ਨੀ ਸਕਦਾ, ਕਿਉਂਕਿ ਇੱਕ ਪਾਸੇ ਈਸਟ ਵਾਲੇ ਪਾਸੇ ਜਿਹੜਾ ਪਹਾੜੀ ਆ ਜਾਂਦੀ ਆ ਤੇ ਵੈਸਟ ਵਾਲੇ ਪਾਸੇ ਜਿਹੜਾ ਉਹ ਸਮੁੰਦਰ ਆ ਜਾਂਦਾ। ਸੋ ਉਹ ਦੋਨੇ ਏਰੀਏ ਅੱਗੇ ਨਾ ਵਧਣ ਕਾਰਨ ਉੱਥੇ ਤਾਂ ਜਿਹੜੀਆਂ ਪ੍ਰੋਪਰਟੀਆਂ ਦੇ ਭਾਅ ਰਹਿਣੇ ਆ, ਤੇ ਸਾਊਥ ਦਾ ਜਿਹੜਾ ਏਰੀਆ ਥੋੜਾ ਜਿਹਾ ਲੋਕਾਂ ਨੇ ਸਾਊਥ ਨੂੰ ਬੜਾ ਚੱਕਿਆ ਹੋਇਆ, ਸਾਊਥ ਦੇ ਵਿੱਚ ਭਾਅ ਵਧੇ ਹੋਏ ਆ, ਉਹਦੇ ਕਾਰਨ ਇਹੀ ਆ ਵੀ ਇੱਕ ਦੋ, ਇੱਕ ਤਾਂ ਉਧਰੋਂ ਸਿਟੀ ਨੂੰ ਐਕਸੈਸ ਆ, ਦੂਜੇ ਪਾਸੇ ਥੋੜੀ ਜੀ ਉੱਚੇ ਥਾਵਾਂ ਜਾਂ ਪਹਾੜੀ ਵਾਂਗੂ ਰਹਿਣ ਦਾ ਵੀ ਹੈ, ਫਿਰ ਜਿਹੜੇ ਉਧਰ ਸ਼ੋਪਿੰਗ ਸ਼ੁਪਿੰਗ ਦੇ ਹੋਰ ਕਈ ਚੀਜ਼ਾਂ ਉਧਰ ਨੂੰ ਵੱਧ ਹੋਣ ਕਰਕੇ ਉਧਰ ਨੂੰ ਤਾਂ ਹੈ। ਪਰ ਜਿਹੜਾ ਨੌਰਥ ਸਾਈਡ ਆ, ਨੌਰਥ ਸਾਈਡ ਇਹਦੀ ਲਿਮਿਟ ਨੀ ਹੈ ਐਡੀਲੇਡ ਦੀ, ਜਿੰਨਾ ਮਰਜ਼ੀ ਵੱਧ ਸਕਦਾ, ਤੇ ਨੌਰਥ ਸਾਈਡ ਦੇ ਵਿੱਚ ਕੁਝ ਵੀ ਨਹੀਂ ਜਿਹੜਾ ਭਾਅ ਘਟੇ ਆ ਵਧਣ ਦੀ ਥਾਂ ਤੇ, ਤੇ ਤੁਸੀਂ ਆਮ ਹੀ ਨਾਰਮਲ 3 to 3.5 lakh ਦਾ ਬਹੁਤ ਵਧੀਆ 3 bedroom 4 bedroom ਘਰ ਜਿਹੜਾ ਨੌਰਥ ਸਾਈਡ ਦੇ ਵਿੱਚ ਜਦੋਂ ਮਰਜ਼ੀ ਲੈ ਲਓ, 1.5 lakh ਦਾ ਪਲਾਟ ਆ ਕਨਾਲ ਦਾ ਪਲਾਟ ਜਿਹਨੂੰ 500 ਗਜ ਦਾ ਜਦੋਂ ਮਰਜ਼ੀ ਲੈ ਲਓ ਨੌਰਥ ਸਾਈਡ ਦੇ ਵਿੱਚ, ਤੇ ਸਿਟੀ ਜਾਣ ਨੂੰ 30 to 35 minutes ਉਹਨਾਂ ਏਰੀਆ ਚੋ, ਕਿਸੇ ਤੋਂ 25 minutes ਤੇ ਕਿਸੇ ਤੋਂ 35 minutes ਲੱਗਦੇ ਆ ਵੱਧ ਤੋਂ ਵੱਧ, ਕਿਉਂਕਿ ਫ੍ਰੀਵੇ ਬਣੇ ਹੋਏ ਆ, ਕੋਈ ਰੈਡ ਲਾਈਟ ਨੀ ਹੈਗੀ ਕੁਛ ਨੀ, ਤੇ ਬੜਾ ਈਜ਼ੀਲੀ ਬੰਦਾ 30-35 minutes ਦੀ ਡਰਾਈਵ, ਇੱਥੇ ਕੋਈ ਚੀਜ਼ ਨੀ ਹੈ, ਤੇ ਤੁਹਾਨੂੰ ਘਰ ਜਿਹੜਾ 3.5 lakh ਦੇ ਵਿੱਚ ਇੱਕ ਪੂਰਾ ਵੱਡਾ ਘਰ ਮਿਲ ਜਾਂਦਾ। ਤੇ ਪਿਛਲੇ 10 ਸਾਲਾਂ ਤੋਂ ਤਾਂ ਮੈਂ ਦੇਖ ਰਿਹਾ, 10 ਨੀ ਜੇ ਕਹੀਏ ਤਾਂ 2010 ਚ ਮੈਂ ਘਰ ਲਿਆ ਸੀ ਨੌਰਥ ਸਾਈਡ ਦੇ ਵਿੱਚ, ਤੇ ਉਸ ਤੋਂ ਲੈ ਕੇ ਹੁਣ ਤੱਕ ਘਰ ਦੇ ਭਾਅ ਵਧਣ ਦੀ ਥਾਂ ਤੇ ਉਦੋਂ ਘਰ ਘਟੇ ਆ, ਜਿਹੜਾ 2010 ਚ ਜਿੰਨੇ ਦਾ ਲਿਆ ਸੀ ਤੇ ਉਸ ਨਾਲੋਂ ਭਾਅ ਜਿਹੜੇ ਘਟੇ ਆ ਘਰਾਂ ਦੇ। ਉਹਦਾ ਕਾਰਨ ਜਿਹੜਾ ਮੰਨਿਆ ਜਾਂਦਾ ਜਦੋਂ ਅਸੀਂ ਦੇਖਦੇ ਹਾਂ ਵੀ ਸਾਊਥ ਚ ਭਾਅ ਵਧੇ ਆ, ਤਾਂ ਉਹਦਾ ਕਾਰਨ ਇਹ ਮੰਨਿਆ ਜਾ ਰਿਹਾ ਵੀ ਜਦੋਂ ਬੰਦੇ ਨੂੰ ਉਸ ਏਰੀਏ ਦੇ ਵਿੱਚ 5000 plots ਇੱਕ ਸਾਲ ਦੇ ਵਿੱਚ ਰਿਲੀਜ਼ ਕਰ ਦਿੱਤੇ ਜਾਂਦੇ ਆ ਨਵੇਂ, ਤਾਂ ਉਹ ਲੋਕ ਫਿਰ 500 ਸਾਲ ਪੁਰਾਣਾ ਪਿਆ ਘਰ ਜਾਂ ਜਿਹੜੇ ਘਰ ਨੂੰ ਕਿਸੇ ਨੇ ਪਾਇਆ ਤੇ ਉਹਨੂੰ ਆਪਦੀ ਜਿਹੜਾ ਸੁਪਨਿਆਂ ਦਾ ਘਰ ਨੀ ਹੁੰਦਾ ਉਹ ਲੈਣ ਦੀ ਥਾਂ ਤੇ ਅਗਲਾ 1.5 lakh ਦਾ ਪਲਾਟ ਲੈਂਦਾ, 1.5 lakh ਚ ਘਰ ਪੈ ਜਾਂਦਾ, 3 lakh ਦੇ ਵਿੱਚ ਆਪਦੀ ਮਨ ਮਰਜ਼ੀ ਦੀ ਚੋਇਸ ਮੁਤਾਬਕ ਉਹ ਘਰ ਪਾ ਲੈਂਦੇ ਆ। ਸੋ ਇਸ ਕਰਕੇ ਜਿਹੜੇ ਘਰ ਪੁਰਾਣੇ ਆ ਉਹਨਾਂ ਦੀ ਜਿਹੜੀ ਕੀਮਤ ਨਹੀਂ ਵੱਧ ਰਹੀ। ਮੈਂ ਕਈ ਵਾਰੀ ਦੱਸਦਾ ਲੋਕਾਂ ਨੂੰ ਤਾਂ ਬੜੇ ਹੈਰਾਨ ਹੁੰਦੇ ਆ ਵੀ ਦੇਖੋ ਘਰਾਂ ਦੀ ਕੀ ਕੀਮਤ ਆ ਐਡੀਲੇਡ ਦੇ ਵਿੱਚ, ਜਿਹੜੇ ਖਾਸ ਕਰਕੇ ਨੌਰਥ ਸਾਊਥ ਦੇ ਵਿੱਚ ਤਾਂ ਉਹੀ ਤੁਸੀਂ ਜੇ ਲੈਣਾ ਘਰ ਤਾਂ ਮਹਿੰਗਾ, ਪਰ ਨੌਰਥ ਦੇ ਵਿੱਚ ਜੇ ਤੁਸੀਂ ਘਰ ਲੈਣਾ ਤਾਂ ਬਣਿਆ ਬਣਾਇਆ ਘਰ 260-70 ਤੋਂ ਸ਼ੁਰੂ ਹੋ ਜਾਂਦਾ ਜੀ, ਤੇ 3.5-3.5 ਦੇ ਵਿੱਚ ਬਹੁਤ ਵਧੀਆ ਘਰ ਮਿਲ ਜਾਂਦਾ।
ਵਾਜੀਗਾ ਲਓ ਜੀ, ਫਿਰ ਹੁਣ ਆਪਾਂ ਖਬਰਾਂ ਬਾਰੇ ਅੱਗੇ ਗੱਲ ਕਰਦੇ ਹਾਂ ਕਿ ਜਿਹੜਾ ਸੀਨੀਅਰ ਪੱਤਰਕਾਰ ਕੇਜਾ ਸਿੰਘ ਜੀ ਦੀ ਕਿ ਹੱਤਿਆ ਹੋਈ ਸੀ ਉਸਦੀ ਤੇ ਉਸਦੀ ਮਾਤਾ ਗੁਰਚਰਨ ਕੌਰ ਦੀ, ਕਹਿੰਦੇ ਕਿ ਉਸਦਾ ਜਿਹੜਾ ਕਾਤਲ ਆ ਉਸਨੂੰ ਪੁਲਿਸ ਨੇ ਫੜ ਲਿਆ, ਉਸ ਦੇ ਬਾਰੇ ਕੀ ਕਹੋਗੇ ਜੀ?
ਦੇਖੋ ਚੰਡੀਗੜ੍ਹ ਦੇ ਪੱਤਰਕਾਰ ਸੀ ਜੀ 2 ਮਹੀਨੇ ਪਹਿਲਾਂ ਕੇਜੇ ਸਿੰਘ, ਕਾਫੀ ਵਧੀਆ ਐਡੀਟੋਰੀਅਲ ਰਾਈਟਰ ਸਨ, ਮੈਂ ਕਾਫੀ ਉਹਨਾਂ ਨੂੰ ਪੜ੍ਹਦਾ ਰਹਿੰਦਾ ਸੀ, ਉਹਨਾਂ ਦੇ ਜਿਹੜੇ ਉਹਨਾਂ ਨਾਲ ਜਿਹੜੇ ਉੱਤੇ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਘਰੇ ਆ ਕੇ ਕੋਈ ਕਤਲ ਕਰ ਗਿਆ ਸੀ, ਜੋ ਪਹਿਲੀ ਨਜ਼ਰੇ ਲੁੱਟ ਖੋਹ ਦੀ ਵਾਰਦਾਤ ਵੀ ਲੱਗਦੀ ਸੀ, ਪਰ ਬਹੁਤ ਸਾਰੀਆਂ ਚੀਜ਼ਾਂ ਨਹੀਂ ਵੀ ਚੱਕੀਆਂ ਗਈਆਂ ਸਨ, ਤਾਂ ਇਸ ਕਰਕੇ ਇਹ ਨੀ ਲੱਗ ਰਿਹਾ ਸੀ ਵੀ ਕੀ ਗੱਲ ਆ। ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਆ ਤੇ ਉਹ ਇੱਕ ਮਾਮੂਲੀ ਝਗੜਾ ਜਾਂ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਇਹ ਨਤੀਜੇ ਨਿਕਲੇ ਆ। ਤੇ ਕੋਈ ਯੂਪੀ ਦਾ ਰਹਿਣ ਵਾਲਾ ਬੰਦਾ ਸੀ ਜੀ, ਤੇ ਉਹ ਅੱਜ ਕੱਲ ਚੰਡੀਗੜ੍ਹ ਦੇ ਲਾਗੇ ਰਹਿ ਰਿਹਾ ਸੀ, ਉਹ ਕੱਲ ਫੜਿਆ ਗਿਆ ਤੇ ਉਹਨੇ ਦੱਸਿਆ, ਕਹਿੰਦਾ ਜੀ ਮੈਂ ਇੱਕ ਦਿਨ ਪਾਰਕ ਚ ਬੈਠਾ ਸੀ ਤੇ ਕੇਜੇ ਸਿੰਘ ਨਾਲ ਮੇਰੀ ਤੂੰ ਤੂੰ ਮੈਂ ਹੋ ਗਈ ਕਿਸੇ ਗੱਲ ਤੇ, ਤੇ ਉਹਨਾਂ ਨੇ ਮੇਰੇ ਥੱਪੜ ਮਾਰੇ। ਸੋ ਜਦੋਂ ਥੱਪੜ ਮਾਰੇ ਤਾਂ ਕਹਿੰਦਾ ਮੈਂ ਉਸੇ ਦਿਨ ਧਾਰ ਲਈ ਸੀ ਵੀ ਇਸ ਬੰਦੇ ਨੂੰ ਸਬਕ ਸਿਖਾਉਣਾ, ਤੇ ਫਿਰ ਉਹ ਕਾਫੀ ਚਿਰ ਬਾਅਦ ਜਦੋਂ ਉਹਨਾਂ ਦੇ ਘਰੇ ਆ ਕੇ ਗੇਟ ਖੜਕੜਾਇਆ ਤਾਂ ਜਦੋਂ ਕੇਜੇ ਸਿੰਘ ਨੇ ਥੋੜਾ ਜਿਹਾ ਗੇਟ ਖੋਲਿਆ ਉਹਦੇ ਵਿੱਚ ਦੀ ਉਹਨੇ ਚਾਕੂ ਮਾਰਤਾ, ਤੇ ਚਾਕੂ ਮਾਰਨ ਤੋਂ ਬਾਅਦ ਉਹਨਾਂ ਨੂੰ ਸੰਭਲ ਨਹੀਂ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੇ ਅੰਦਰ ਲਿਜਾ ਕੇ ਉਹਨਾਂ ਦੀ ਮਾਂ ਤੇ ਉਹਨਾਂ ਦੋਨਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਸਿਰਫ ਉਹ ਥੱਪੜ ਦੀ ਜਿਹੜੀ ਰੰਜਿਸ਼ ਜਾਂ ਅੰਦਰੋਂ ਕਹਿੰਦਾ ਵੀ ਮੈਂ ਬਹੁਤ ਆਪਦੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰ ਗਿਆ ਸੀ ਵੀ ਮੈਨੂੰ ਪਾਰਕ ਦੇ ਵਿੱਚ ਇੱਦਾਂ ਥੱਪੜ ਮਾਰਤਾ। ਸੋ ਜਿਹੜੀ ਗੱਲ ਆ, ਇਹ ਨੁਕਸਾਨ ਹੋਇਆ ਜਾਂ ਇੱਕ ਵੱਡਾ ਵਧੀਆ ਇਨਸਾਨ ਚਲਾ ਗਿਆ, ਇੱਕ ਮਾਤਾ ਦੇ ਬੇਕਸੂਰ ਮਾਤਾ ਦਾ ਕਤਲ ਹੋਇਆ, ਇਹ ਤਾਂ ਇੱਕ ਅੱਡ ਚੈਪਟਰ ਤੇ ਦੁੱਖ ਦੀ ਗੱਲ ਰਹਿਣੀ ਰਹਿਣੀ ਆ। ਪਰ ਇਸ ਸਾਰੇ ਘਟਨਾਕ੍ਰਮ ਤੋਂ ਇੱਕ ਗੱਲ ਤਾਂ ਸਾਹਮਣੇ ਆਉਂਦੀ ਆ, ਅਸੀਂ ਅਕਸਰ ਹੀ ਕਹਿੰਦੇ ਆ ਗੱਲਾਂ ਵੀ ਟੈਸਟ ਦੇ ਵਿੱਚ ਆ ਕੇ ਕਈ ਵਾਰੀ ਬੰਦਾ ਇਹ ਦੇਖਦਾ ਨੀ ਵੀ ਮੂਰਲਾ ਚਾਹੇ ਕਮਜ਼ੋਰ ਆ ਕੁਛ ਵੀ ਆ, ਉਹਨੂੰ ਤੁਸੀਂ ਕੁੱਟਾ ਮਾਰੀ ਕਰਨੀ, ਉਹਦੇ ਨਾਲ ਗਾਲੀ ਗਲੋਚ ਹੋਣਾ, ਉਹਦੇ ਨਾਲ ਲੜਨਾ ਭਿੜਨਾ, ਉਹਦੇ ਨਤੀਜੇ ਕਦੇ ਵੀ ਸਾਰਥਕ ਨੀ ਆਉਂਦੇ, ਉਹ ਆਪਦੇ ਮਨ ਦੇ ਵਿੱਚੋਂ ਜ਼ਹਿਰ ਕਦੇ ਨੀ ਕੱਢਦਾ। ਸੋ ਉਹਨਾਂ ਨੂੰ ਕੋਈ ਮਤਲਬ ਨੀ, ਤੁਸੀਂ ਕੇਜੇ ਸਿੰਘ ਆ, ਤੁਸੀਂ ਤੁਹਾਡੇ ਐਡੀਟੋਰੀਅਲ ਮੁੱਖ ਮੰਤਰੀਆਂ ਨੂੰ ਹਿਲਾ ਕੇ ਰੱਖ ਦਿੰਦੇ ਆ, ਪਰ ਉਹਨੂੰ ਤਾਂ ਕੁਛ ਨੀ ਨਾ ਹੋਇਆ, ਉਹਨੇ ਤਾਂ ਉਹਨੇ ਤਾਂ ਇੱਕ ਮਿੰਟ ਲਾਇਆ ਸਾਰਾ ਕੁਛ, ਤੁਹਾਡੇ ਤੁਹਾਡੀ ਜਿਹੜੀ ਪਾਵਰ ਕਲਮ ਦੀ ਪਾਵਰ ਤੁਹਾਡੇ ਧਰੀ ਦੀ ਧਰਾਈ ਰਹਿ ਗਈ ਵੀ ਤੁਸੀਂ ਸਟੇਟ ਦੇ ਸਟੇਟ ਨੂੰ ਮੋੜਾ ਦੇ ਸਕਦੇ ਸੀ ਐਡੀਟੋਰੀਅਲ ਲਿਖ ਕੇ, ਪਰ ਇੱਕ ਬੰਦੇ ਨੂੰ ਨੀ ਦੇ ਸਕੇ। ਤੇ ਕਾਰਨ ਕੀ, ਤੁਸੀਂ ਗੁੱਸੇ ਚ ਆ ਕੇ ਉਹਦੀ ਬੇਇੱਜ਼ਤੀ ਕਰ ਬੈਠੇ ਹੋ, ਜੋ ਵੀ ਕਾਰਨ ਹੋਇਆ ਰਿਹਾ ਹੋਣਾ ਚਲੋ, ਪਰ ਇਹ ਨਾ ਸਾਨੂੰ ਸੋਚਣਾ ਬਣਦਾ। ਅਸੀਂ ਆਮ ਹੀ ਰਾਹਗੀਰ ਜਾਂਦੇ ਆਉਂਦੇ ਕਿਤੇ ਕਿਤੇ ਲੜ ਪੈਂਦੇ, ਇੰਡੀਆ ਚ ਤਾਂ ਨਾਰਮਲ ਹੀ ਆ। ਕੱਲ ਪਰਸੋਂ ਇੱਕ ਕਾਰ ਲੱਗ ਗਈ ਸੀ ਇੱਕ ਟਰੱਕ ਨਾਲ, ਤੇ ਕਾਰ ਵਾਲੇ ਨੂੰ ਇੰਨਾ ਕੁ ਗੁੱਸਾ ਚੜਿਆ ਉਹਨੇ ਟਰੱਕ ਵਾਲੇ ਨੂੰ ਕੁੱਟ ਕੁੱਟ ਕੇ ਮਾਰ ਹੀ ਦਿੱਤਾ, ਰਾੜਾ ਮਾਰ ਮਾਰ ਮਾਰਤਾ। ਪਰ ਉਦੋਂ ਬਾਅਦ ਪਿੰਡ ਵਾਲਿਆਂ ਨੇ ਉਹਨੂੰ ਕੁੱਟ ਕੁੱਟ ਕੇ ਉਹਨੂੰ ਅੱਧ ਮਰਿਆ ਕਰਤਾ ਕਾਰ ਵਾਲੇ ਨੂੰ। ਸੋ ਇਹ ਚੀਜ਼ਾਂ ਦੇਖੋ, ਕਾਰ ਵੀ ਬਣ ਜੂਗੀ, ਲੋਹਾ ਵੀ ਸਿੱਧਾ ਹੋਜੂ, ਸਾਰਾ ਕੁਛ ਹੋਜੂਗਾ। ਜਾਣ ਬੁੱਝ ਕੇ ਕੋਈ ਵੀ ਬੰਦਾ ਕਿਸੇ ਨੂੰ ਨੀ ਕਰਦਾ ਗਾ, ਜਾਣ ਬੁੱਝ ਕੇ ਤਾਂ ਬਹੁਤ ਰੇਅਰ ਚਾਂਸ ਹੁੰਦੇ ਆ ਜੇ ਜਿਹੜੀਆਂ ਗੱਡੀਆਂ ਗੁੱਡੀਆਂ ਲੱਗ ਜਾਣੀਆਂ ਜਾਂ ਹੋਰ। ਆਮ ਹੀ ਅਸੀਂ ਇੱਥੇ ਵੀ ਦੇਖਿਆ ਵੀ ਲੋਕ ਤਹਿਸ ਚ ਆ ਜਾਂਦੇ ਆ, ਹੋਰ ਹੋ ਜਾਂਦੇ ਆ, ਕਿਸੇ ਨਾਲ ਜਿੱਦ ਪੈਂਦੇ ਆ, ਲੜ ਪੈਂਦੇ ਆ। ਬੇਨਤੀ ਇਹ ਆ, ਦੋ ਚਾਰ ਮਿੰਟ ਦਾ ਗੁੱਸਾ ਗਿਲਾ ਹੁੰਦਾ, ਇਹੀ ਇੰਨਾ ਕੀ ਦਿਮਾਗ ਚ ਲੈ ਆਈਏ ਵੀ ਨਾ ਤਾਂ ਅਸੀਂ ਇੱਥੇ ਕੁਛ ਲੈ ਕੇ ਆਏ ਸੀ, ਨਾ ਲੈ ਕੇ ਜਾਣਾ। ਜੇ ਫੁੱਟ ਗਈ ਟੁੱਟ ਗਈ, ਜਿਹੜਾ ਹੋ ਗਿਆ ਹੋ ਗਿਆ। ਐਵੇਂ ਜੇ ਪਹਿਲਾਂ ਵੀ ਖਾਲੀ ਹੱਥ ਆਏ ਸੀ ਉਦੋਂ ਵੀ ਤਾਂ ਮਿਲ ਗਈ, ਹੁਣ ਹੋਰ ਮਿਲ ਜੂਗੀ, ਹੋਰ ਨੀ ਮਿਲ ਜੂ ਤਾਂ ਕੁਛ ਹੋਰ ਹੋਜੂਗਾ। ਵੀ ਕੋਈ ਤਾਂ ਸਾਧਨ ਬਣੂਗਾ ਹੀ। ਜਿਹੜੀ ਇਹ ਗੱਲ ਕਰਨੀ ਵੀ ਹੁਣ ਤਾਂ ਮੈਂ ਬਰਬਾਦ ਹੀ ਹੋ ਗਿਆ ਅਗਲੇ ਨਾਲ ਜਫੋ ਜਫੀ ਲੁਪੜੋਪੜੀ ਹੋਣਾ, ਤੇ ਉਹਦੇ ਨਤੀਜੇ ਬੰਦਾ ਸਾਰੀ ਉਮਰ ਹੀ ਭੋਗੀ ਜਾਂਦਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਥੋੜਾ ਜਾ ਜਿਹੜਾ ਬੰਦਾ ਕਹਿੰਦੇ ਨੀ, ਕੱਲ ਜਿਹੜੀ ਮੈਂ ਵੀਡੀਓ ਸ਼ੇਅਰ ਕੀਤੀ ਸੀ, ਬੜੀ ਪਿਆਰੀ ਵੀਡੀਓ ਸੀ ਦੋ ਹੀਰਿਆਂ ਵਾਲੀ, ਤਾਂ ਉਹ ਦੇਖੋ ਇੱਕ ਅੰਨ ਬੰਦੇ ਨੇ ਦੋ ਹੀਰਿਆਂ ਦੀ ਪਰਖ ਕਰਤੀ। ਬਹੁਤ ਸਾਰੇ ਲੋਕਾਂ ਨੇ ਤੁਹਾਡੇ ਚੋਂ ਦੇਖੀ ਵੀ ਹੋਣੀ ਆ, ਤੇ ਨਹੀਂ ਦੇਖੀ ਤਾਂ ਮੈਂ ਬਰੀਫ ਦੇ ਵਿੱਚ ਉਹਦੀ ਸਟੋਰੀ ਦੱਸ ਦਿੰਦਾ ਜੀ। ਵੀ ਇੱਕ ਬੰਦੇ ਨੂੰ ਨਾ ਉਹਦਾ ਬਾਪ ਦੋ ਹੀਰੇ ਦੇ ਜਾਂਦਾ ਮਰਨ ਤੋਂ ਪਹਿਲਾਂ, ਕਹਿੰਦਾ ਦੋ ਹੀਰੇ ਆ ਮੇਰੇ ਕੋਲੇ, ਪਰ ਮੈਨੂੰ ਇਹ ਪਤਾ ਵੀ ਇੱਕ ਹੀਰਾ ਏ ਚੋਂ ਇੱਕ ਕਾਂਚਾ, ਕਹਿੰਦਾ ਇਹ ਤੇ। ਪਰ ਮੈਂ ਕਹਿੰਦਾ ਦੁਨੀਆ ਭਰ ਦੇ ਪਾਰਖੀਆਂ ਨੂੰ ਦਿਖਾ ਲਿਆ, ਪਰ ਕਿਸੇ ਨੂੰ ਪਤਾ ਹੀ ਨੀ ਲੱਗਦਾ ਵੀ ਕਿਹੜਾ ਹੀਰਾ ਤੇ ਕਿਹੜਾ ਕਾਂਚਾ, ਤੇ ਇੰਨਾ ਮੈਨੂੰ ਪਤਾ ਵੀ ਇੱਕ ਚੋ ਕਾਂਚਾ, ਤੇ ਤੂੰ ਇਹਦਾ ਤੂੰ ਹੁਣ ਇਹ ਤੋਂ ਬਾਅਦ ਤੂੰ ਵਾਰਸਾ। ਉਹ ਮੁੰਡੇ ਨੇ ਦੇਖਿਆ ਮੁੰਡਾ ਜਗਾੜੀ ਸੀ, ਦਿਮਾਗੀ ਸੀ, ਉਹਨੇ ਕੀ ਕੀਤਾ ਨਾ, ਉਹਨੇ ਕਿਸੇ ਰਾਜੇ ਕੋਲੇ ਚਲਾ ਗਿਆ। ਰਾਜੇ ਨੂੰ ਕਹਿੰਦਾ ਵੀ ਆਹ ਲਓ ਜੀ, ਦੋ ਮੇਰੇ ਕੋਲੇ ਦੋ ਹੀਰੇ ਆ, ਇਹ ਚ ਇੱਕ ਕਾਂਚਾ ਤੇ ਇੱਕ ਹੀਰਾ, ਜਿਹੜਾ ਵੀ ਤੁਹਾਡਾ ਪਾਰਖੂ ਇਹਨੂੰ ਪਰਖ ਦੂਆ, ਤੇ ਮੈਂ ਇਹ ਦੋਨੇ ਹੀਰੇ ਉਹ ਸ਼ਾਹੀ ਰਾਜਕੋਸ਼ ਚ ਦੇ ਦੂੰਗਾ, ਜੇ ਇਹਨੂੰ ਪਰਖਤਾ ਵੀ ਜਿਹੜਾ ਹੀਰਾ ਉਹਨੂੰ ਮੈਂ ਸ਼ਾਹੀ ਰਾਜਕੋਸ਼ ਚ ਦੇ ਦੂੰਗਾ, ਤੇ ਜਿਹੜਾ ਜੇ ਨਾ ਪਰਖ ਸਕੇ ਤਾਂ ਇਹਨਾਂ ਹੀਰੇ ਦੋਨਾਂ ਹੀਰਿਆਂ ਦੀ ਮੁੱਲ ਦਾ ਮੈਨੂੰ ਤੁਸੀਂ ਜਿਹੜਾ ਧਨ ਦੇਣਾ ਪਊਗਾ ਰਾਜਕੋਸ਼ ਚੋਂ। ਚਲੋ ਜੀ, ਰਾਜੇ ਨੇ ਸਵੀਕਾਰ ਕਰ ਲਿਆ, ਸਾਰੇ ਆਏ ਪਾਰਖੂ ਉਹ ਨਹੀਂ ਪਰਖ ਸਕੇ। ਇਸ ਢੰਗ ਨਾਲ ਉਹ ਬਹੁਤ ਸਾਰੀ ਰਾਸ਼ੀ ਲੈ ਕੇ ਉੱਥੋਂ ਆ ਗਿਆ। ਐਂ ਕਰਦਾ ਕਰਦਾ ਉਹ ਇਕੱਲਾ ਇਕੱਲਾ ਬਹੁਤ ਸਾਰੇ ਰਾਜਾਂ ਚ ਗਿਆ, ਜਿਹੜੇ ਵੀ ਨੇੜੇ ਰਾਜ ਸੀ, ਤੇ ਸਾਰਿਆਂ ਤੋਂ ਜਿੱਤਦਾ ਗਿਆ। ਬਹੁਤ ਸਾਰਾ ਧਨ ਇਕੱਠਾ ਕਰਕੇ ਉਹ ਆ ਰਿਹਾ ਸੀ ਵਾਪਸ, ਤੇ ਕਹਿੰਦੇ ਇੱਕ ਕੋਈ ਛੋਟੇ ਜਿਹੇ ਰਾਜ ਦਾ ਰਾਜਾ ਨਾ, ਉਹ ਆਪਦੀ ਧੁੱਪ ਦੇ ਵਿੱਚ ਇੱਕ ਆਪਦੀ ਮਜਲਿਸ ਲਾਈ ਬੈਠਾ ਸੀਗਾ, ਦਰਬਾਰ ਲਾ ਰੱਖਿਆ ਸੀ। ਤੇ ਉਸ ਦਰਬਾਰ ਦੇ ਵਿੱਚ ਜਦੋਂ ਕਹਿੰਦਾ ਉਹਨਾਂ ਨੇ ਉਹ ਪਹੁੰਚਿਆ ਉੱਥੇ, ਤੇ ਉਹਨੇ ਆਖਿਆ ਵੀ ਇਹ ਤੋਂ ਵੀ ਜਾਂਦੇ ਜਾਂਦੇ ਜਿਹੜਾ ਮਿਲਦਾ ਉਹ ਹੀ ਲੈ ਲਈਏ। ਉਹ ਰਾਜੇ ਨੂੰ ਜੋ ਸਾਰੀ ਸਟੋਰੀ ਸੁਣਾਈ, ਤੇ ਰਾਜਾ ਦਾ ਨਾ ਭਾਈ ਸਾਡੇ ਕੋਲ ਇੰਨਾ ਕੁਛ ਹੈ ਨੀ ਦੇਣ ਨੂੰ, ਸਾਡੇ ਕੋਲੇ ਨਾ ਕੋਈ ਏਡਾ ਪਾਰਖੂ ਆ, ਤੇ ਅਸੀਂ ਤਾਂ ਇੱਕ ਛੋਟਾ ਜਿਹਾ ਰਾਜ ਚਲਾਉਣਾ, ਅਸੀਂ ਨੀ ਇਸ ਤੇ ਦੀ ਸ਼ਰਤ ਕਬੂਲ ਕਰਦੇ। ਤਾਂ ਉਹ ਕਹਿੰਦਾ ਚਲੋ ਠੀਕ ਆ ਜੀ। ਇੰਨੇ ਨੂੰ ਕੋਈ ਉੱਥੇ ਨਾ ਇੱਕ ਅੰਨਾ ਬੰਦਾ ਬੈਠਾ ਸੀ, ਉਹ ਆਉਂਦਾ ਕਹਿੰਦਾ ਜੀ ਮੈਨੂੰ ਰਾਜਨ ਜੇ ਤੁਸਾਨੂੰ ਉਤਰਾਜਣਾ ਹੋਵੇ ਤਾਂ ਮੈਨੂੰ ਮੌਕਾ ਦਿੱਤਾ ਜਾਵੇ ਪਰਖਣ ਦਾ, ਤੇ ਮੈਂ ਪਰਖ ਲੈਣਾ। ਤੇ ਸਾਰੇ ਹੈਰਾਨ ਹੋਏ ਵੀ ਅੰਨਾ ਬੰਦਾ ਕਿਵੇਂ ਏਡੇ ਏਡੇ ਪਾਰਖੂ ਸੰਜਾਖਿਆਂ ਤੋਂ ਨੀ ਪਰਖੇ ਗਏ, ਅੰਨਾ ਕਿਵੇਂ ਪਰਖੂ ਆ। ਉਹ ਉਹਨੇ ਜੀ ਅੰਨੇ ਨੇ ਉਹਦੀ ਉਹਨੂੰ ਰਾਜੇ ਨੇ ਉਹਨੂੰ ਇਜਾਜ਼ਤ ਦੇ ਤੀ, ਤੇ ਕਹਿੰਦੇ ਜਦੋਂ ਅੰਨਾ ਆਇਆ ਤੇ ਉਹਨੇ ਆ ਕੇ ਨਾ ਦੋਨੇ ਹੀਰਿਆਂ ਦੇ ਉੱਤੇ ਹੱਥ ਧਰ ਲਏ, ਹੱਥ ਧਰਨ ਸਾਰੀ ਆਦਾ ਕਹਿੰਦਾ ਜੀ ਆਹ ਕਾਂਚਾ ਜੀ, ਕਹਿੰਦਾ ਆਹ ਹੀਰਾ। ਉਹ ਉਹ ਆਦੇ ਇਹ ਤੂੰ ਕਿਵੇਂ ਕਹਿ ਸਕਦਾ ਦਾਅਵੇ ਨਾਲ, ਜਦੋਂ ਕੋਈ ਪਰਖ ਹੀ ਨੀ ਸਕਿਆ ਸੀਗਾ ਤੇ ਕੀ ਤੂੰ ਕਿਵੇਂ ਕਹਿ ਸਕਦਾ। ਉਹ ਆਦਾ ਵੀ ਆ ਜਾਓ ਇਹਨੂੰ ਹੱਥ ਲਾ ਕੇ ਦੇਖੋ, ਆ ਧੁੱਪ ਚ ਪਿਆ ਜਿਹੜਾ ਕਾਂਚਾ ਉਹ ਤੱਤਾ ਹੋਇਆ ਪਿਆ, ਤੇ ਜਿਹੜਾ ਹੀਰਾ ਉਹ ਹਜੇ ਵੀ ਠੰਡਾ ਠਰਮੇ ਨਾਲ ਪਿਆ ਆਪਦਾ। ਸੋ ਕਹਿਣ ਦਾ ਭਾਵ ਆ ਵੀ ਜੇ ਤੁਸੀਂ ਆਪਦੇ ਅੰਦਰ ਠਰਮਾ ਰੱਖਦੇ ਹੋ ਤਾਂ ਹੀਰੇ ਹੋ ਤੁਸੀਂ, ਨਹੀਂ ਤਾਂ ਫਿਰ ਕੰਚ ਤਾਂ ਹੈਗੇ ਤੁਸੀਂ
ਜੀ। ਸੋ ਬਹੁਤ ਵਧੀਆ, ਸਿੱਖਿਆ ਵੀ ਬਹੁਤ ਵਧੀਆ ਵਾ ਤੇ ਸਟੋਰੀ ਵੀ ਬਹੁਤ ਵਧੀਆ ਵਾ। ਸੋ ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਸਾਡੇ ਲਿਸਨਰ ਆ ਉਹਨਾਂ ਨੇ ਤਾਂ ਸੁਣ ਵੀ ਲਈ ਹੋਵੇਗੀ ਤੇ ਜ਼ਰੂਰ ਪੜ੍ਹਨਗੇ ਵੀ ਜੀ ਜਿਹੜੀ ਤੁਸੀਂ ਫੇਸਬੁੱਕ ਤੇ ਪਾਈ ਆ। ਤੇ ਅੱਗੇ ਬ੍ਰਦਰ ਸਾਹਿਬ ਗੱਲ ਕਰਦੇ ਹਾਂ ਜੀ ਸਕੂਲਾਂ ਬਾਰੇ, ਜਿਹੜੇ ਕਿ 800 ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸੀ, ਜਾਣੀ ਕਿ ਜੋ ਚੱਲ ਰਿਹਾ ਸੀਗਾ। ਸੋ ਹਾਈ ਕੋਰਟ ਨੇ ਉਸ ਫੈਸਲੇ ਦਾ ਅੱਗੇ ਕੀ ਕੀਤਾ ਵਾ, ਕੀ ਅਪਡੇਟ ਆ ਉਸ ਦਿਨ?
ਦੇਖੋ ਅਪਡੇਟ ਮੇਰੇ ਕੋਲ ਤਾਂ ਨਹੀਂ ਹਲੇ ਆਈ ਹੈ ਇਸ ਚੀਜ਼ ਦੀ, ਮੈਂ ਦੇਖ ਨਹੀਂ ਪਾਇਆ ਅਪਡੇਟ ਤਾਂ। ਪਰ ਇੰਨਾ ਕੁ ਜੇ ਨਿਊਜ਼ ਦੇ ਵਿੱਚ ਕੁਛ ਲਿਖਿਆ ਤਾਂ ਮੈਂ ਜ਼ਰੂਰ ਉਹਦੇ ਬਾਰੇ ਚ ਵਿਸ਼ਲੇਸ਼ਣ ਕਰ ਸਕਦਾ, ਕਿਉਂਕਿ ਮੇਰੀ ਨਜ਼ਰੀ ਇਹ ਖਬਰ ਨਹੀਂ ਪਈ। ਪਰ ਹਾਈ ਕੋਰਟ ਦੇ ਵਿੱਚ ਜਿਹੜੇ ਬੰਦੇ ਸਟੇ ਲੈ ਕੇ ਲੈਣੀ ਗਏ ਹੋਣੇ, ਮੇਰੇ ਹਿਸਾਬ ਨਾਲ ਵੀ ਸਟੇ ਲਿਆ ਜਾਵੇ ਸਕੂਲ ਨਾ ਬੰਦ ਹੋਣ, ਪਰ ਉਹ ਸਟੇ ਹਾਈ ਕੋਰਟ ਵੀ ਤੇ ਕਿਸੇ ਤਾਂ ਕਿਸੇ ਬੇਸ ਤੇ ਦੇਊਗਾ ਨਾ, ਇੱਦਾਂ ਤਾਂ ਹੈ ਨੀ ਵੀ ਸਿੱਧਾ ਹੀ ਦੇ ਦੂਗਾ ਸਟੇ। ਤੇ ਪਰ ਦੇਖਦੇ ਹੁਣ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਦੀਆਂ ਅਪਡੇਟਸ ਆਉਂਦੀਆਂ, ਪਰ ਮੇਰਾ ਮੰਨਣਾ ਇਹ ਆ ਵੀ ਜਿੱਥੇ ਬੱਚਿਆਂ ਦੀ ਘਾਟ ਆ, ਸਹੂਲਤਾਂ ਨੀ, ਉੱਥੇ ਟੀਚਰ ਦੀ ਵੀ ਘਾਟ ਆ, ਉਦੋਂ ਇੱਕ ਕਿਲੋਮੀਟਰ ਇੱਧਰ ਉੱਧਰ ਬੱਚੇ ਜਾ ਵੜਨ ਤਾਂ ਜ਼ਿਆਦਾ ਚੰਗੇ ਰਹਿਣਗੇ, ਤੇ ਕਿਉਂਕਿ ਹਮੇਸ਼ਾ ਹੀ ਜਿਹੜਾ ਵੱਡਾ ਅਦਾਰਾ ਹੁੰਦਾ ਉਹਦੇ ਉਹਦੇ ਚ ਉਹ ਥੋੜਾ ਜਿਹਾ ਸਹੂਲਤਾਂ ਵੱਧ ਜਾਂਦੀਆਂ, ਤੇ ਜੇ ਬੱਚਿਆਂ ਕੋਲੇ ਸ਼ੁਰੂ ਚ ਮੁੱਢਲੀਆਂ ਸਹੂਲਤਾਂ ਹੀ ਨਾ ਹੋਣਗੀਆਂ ਤਾਂ ਬੱਚੇ ਕਿੱਥੋਂ ਪੜ ਲੈਣਗੇ। ਸੋ ਥੋੜਾ ਜਿਹਾ ਵਿਸ਼ਵਾਸ ਸਾਨੂੰ ਜਗਾਉਣਾ ਚਾਹੀਦਾ, ਜਿਹੜੇ ਵੀ ਜਿਵੇਂ ਕ੍ਰਿਸ਼ਨ ਕੁਮਾਰ ਇਹ ਸਾਰੇ ਪ੍ਰੋਜੈਕਟ ਨੂੰ ਦੇਖ ਰਹੇ, ਉਹਨਾਂ ਚ ਵਿਸ਼ਵਾਸ ਜਗਾ ਰੱਖੀਏ ਤਾਂ ਮੈਨੂੰ ਲੱਗਦਾ ਸਦੀ ਸਹੀ ਹੋਊ। ਪਰ ਫੇਰ ਵੀ ਤੁਹਾਨੂੰ ਪਤਾ ਹੀ ਆ ਜੀ, ਸਾਰੇ ਕਿਸਮ ਦੇ ਲੋਕ ਹੀ ਹੁੰਦੇ ਆ, ਤੇ ਲੋਕ ਉਹ ਵੀ ਆ ਜਿਹੜੇ ਹੁਣ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਬਾਹਰ ਕੇ ਸਕੂਲ ਸੀ, 20 ਜਵਾਕ ਸੀਗੇ, ਅਸੀਂ ਨਜ਼ਾਰੇ ਲੈਂਦੇ ਸੀਗੇ, ਹੁਣ ਸਾਨੂੰ ਕੰਮ ਕਰਨਾ ਪਊ, ਉਹ ਲੋਕ ਸਟੇ ਵੀ ਲਿਆਉਣਗੇ।
ਜੀ ਇਹ ਤਾਂ ਹੈ। ਸੋ ਅੱਗੇ ਬ੍ਰਦਰ ਸਾਹਿਬ, ਕਿਸਾਨਾਂ ਦੀ ਕਰਜ਼ਾ ਮਾਫੀ ਦਾ ਕਰਜ਼ਾ ਮਾਫੀ ਬਾਰੇ ਕੋਈ ਨਵੀਂ ਅਪਡੇਟ, ਤੇ ਇੱਧਰ ਜਿਹੜੀ ਕੁੱਤੇ ਬਿੱਲੀਆਂ ਦੇ ਪਾਲਣ ਤੇ ਕੋਈ ਟੈਕਸ ਲੱਗਣ ਵਾਲਾ ਸੀ, ਉਸ ਦੇ ਬਾਰੇ ਕੀ ਖਬਰ ਆ?
ਦੇਖੋ, ਕੁੱਤੇ ਬਿੱਲੀਆਂ ਦੇ ਟੈਕਸ ਤੋਂ ਤਾਂ ਸਾਰਿਆਂ ਨੇ ਮੁਨਕਰ ਹੋ ਗਏ ਆ, ਕੱਲ ਅਫੀਸ਼ੀਅਲ ਕੈਪਟਨ ਨੇ ਵੀ ਬਿਆਨ ਦਿੱਤਾ ਵੀ ਨਹੀਂ ਇਹ ਜਿਹਾ ਕੋਈ ਟੈਕਸ ਨਹੀਂ ਲਾਇਆ ਜਾ ਰਿਹਾ। ਮੇਰੇ ਹਿਸਾਬ ਨਾਲ ਉਹ ਟੈਕਸ ਵਾਲੀ ਗੱਲ ਨਹੀਂ ਸੀ, ਉਹ ਰਜਿਸਟ੍ਰੇਸ਼ਨ ਸੀ, ਤੇ ਉਹ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ, ਤੇ ਲੋਕਾਂ ਨੂੰ 100-200 ਜੇ ਕੁੱਤਾ ਪਾਲਣ ਦਾ ਬਿੱਲੀ ਪਾਲਣ ਦਾ ਸ਼ੌਂਕ ਆ, ਜੇ 100-200 ਸਾਲ ਦਾ ਲਾ ਲੈਣਗੇ ਕੋਈ ਫਰਕ ਨਹੀਂ ਪੈਂਦਾ। ਉਹਦੇ ਨਾਲ ਕੀ ਆ, ਉਹਦੇ ਨਾਲ ਜਿਹੜੀ ਵਾਤਾਵਰਨ ਸਾਫ਼ ਸੁਥਰਾ ਹੁੰਦਾ, ਵਾਤਾਵਰਨ ਦੇ ਵਿੱਚ ਅਵਾਰਾ ਜਾਂ ਜਿਹੜੇ ਬੇਲੋੜੀਆਂ ਚੀਜ਼ਾਂ ਖਤਮ ਹੁੰਦੀਆਂ, ਉਹ ਜ਼ਰੂਰੀ ਸੀ, ਤੇ ਕਿਸੇ ਦੀ ਜਾਨ ਵੀ ਬਚ ਸਕਦੀ ਆ। ਪਰ ਉਹ ਰੌਲਾ ਉਹਨੂੰ ਟੈਕਸ ਨਾਲ ਜੋੜ ਕੇ ਜਨਤਾ ਨੇ ਉਹਨੂੰ ਤੱਤਾ ਕਰਤਾ ਜੀ, ਹੁਣ ਅਸੀਂ ਕੁੱਤਾ ਵੀ ਨਹੀਂ ਰੱਖ ਸਕਦੇ, ਹੁਣ ਉਹ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਦੇਖਿਆ ਨੀ, ਬਾਹਰ ਦਾ ਸਿਸਟਮ ਨੀ ਦੇਖਿਆ, ਤੇ ਇਸ ਕਰਕੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇਹਦੇ ਚ ਤਾਂ ਸਾਡਾ ਗਲਾ ਹੀ ਘੁੱਟ ਗਿਆ, ਤਾਂ ਸਾਡੀ ਪ੍ਰਾਈਵੇਸੀ ਖਤਮ ਹੋ ਗਈ। ਪਰ ਕੈਪਟਨ ਨੂੰ ਮਜਬੂਰ ਨੇ ਬਿਆਨ ਦੇਣਾ ਪਿਆ ਵੀ ਇਹ ਜਾਂ ਕੋਈ ਟੈਕਸ ਟੁਕਸ ਨਹੀਂ ਹੈਗਾ, ਤੇ ਉਹਨੂੰ ਕੇਰਾਂ ਰੋਕਿਆ। ਪਰ ਜਿਹੜੀ ਕਰਜ਼ਾ ਮਾਫੀ ਦੀ ਗੱਲ ਆ, ਉਹਦੇ ਚ ਇਹ ਆ ਜੀ ਵੀ ਕਰਜ਼ਾ ਮਾਫੀ ਦੀ ਤਿਆਰੀ ਤਾਂ ਗਈ ਆ ਹੋ ਪੂਰੀ, ਤੇ ਸਾਰਾ ਕੁਛ ਕਰੀ ਜਾਂਦੇ ਆ, 10,000 ਕਰੋੜ ਦੇ ਲਾਗੇ ਦਾ ਜਿਹੜਾ ਕਰਨ ਦੀ ਕੋਸ਼ਿਸ਼ ਆ, ਆਉਣ ਵਾਲੇ 2-4 ਦਿਨਾਂ ਚ, 10 ਦਿਨਾਂ ਚ, 2 ਵੀਕਾਂ ਚ ਫੈਸਲਾ ਤਾਂ ਆਊਗਾ। ਪਰ ਹੁਣ ਦੂਜੇ ਪਾਸੇ ਪੈਸਾ ਕਿੱਥੋਂ ਆਊਗਾ, ਉਹਦੇ ਬਾਰੇ ਚਿੰਤਤ ਹੋਈ ਹੋਈ ਆ ਸਰਕਾਰ, ਉਹਦੇ ਲਈ ਕਦੇ ਕੋਈ ਕੁਛ ਕਿਧਰੋਂ ਕਰਦੀ ਆ, ਕੋਈ ਕਿਧਰੋਂ ਕਰਦੀ ਆ, ਤੇ ਇੰਤਜ਼ਾਮ ਹੋ ਨੀ ਰਿਹਾ। ਪਰ ਕਹਿੰਦੇ ਨੀ ਹੁੰਦੇ ਵੀ ਨੱਕ ਚੋਂ ਕੱਢ ਕੇ ਗੱਲ ਨਾ ਲਾਉਣ ਵਾਲੀ ਗੱਲ ਆ, ਕੈਪਟਨ ਜਿਹੜੀ ਗੰਨੇ ਵਾਲਿਆਂ ਦੀ ਪੇਮੈਂਟ ਰੋਕ ਕੇ ਤੇ ਲੋਕਾਂ ਦਾ ਕਰਜ਼ਾ ਮਾਫੀ ਨੂੰ ਦੇ ਰਹੀ ਆ, ਅਜੇ ਤਾਂ ਉਹੀ 3 ਮਹੀਨੇ ਸਾਲ ਗੰਨੇ ਦੀ ਪੇਮੈਂਟ ਰੁਕੀ ਜਾਊਗੀ। ਅਖੀਰ ਮਾਰ ਉਹ ਕਹਿੰਦੇ ਨੀ ਚਾਕੂ ਤੇ ਕੱਦੂ ਵਾਲੀ ਗੱਲ ਆ ਜੀ, ਅਖੀਰ ਨੁਕਸਾਨ ਕੱਦੂ ਦਾ ਹੀ ਹੋਣਾ। ਸੋ ਉਹੀ ਕੁਛ ਹੋ ਰਿਹਾ, ਜਾਂ ਤਾਂ ਕੋਈ ਵੱਡਾ ਫੰਡ ਕਿਸੇ ਪਾਸਿਓਂ ਆਵੇ ਤਾਂ ਫੇਰ ਕੋਈ ਗੱਲ ਬਣਦੀ ਆ ਵੀ ਭਾਈ ਆ ਸਰਕਾਰ ਸੈਂਟਰ ਤੋਂ ਆ ਗਿਆ ਜਾਂ ਇਧਰੋਂ ਆ ਗਿਆ ਜਾਂ ਆਹ ਸਾਧਨ ਆ ਕਿਸੇ ਪਾਸੇ ਕਮਾਈ ਦਾ ਜਿਹਦੇ ਨਾਲ ਪੈਸੇ ਕਰ ਕਿਸਾਨ ਦੇ ਮੋੜੇ ਜਾਣਗੇ, ਉਹ ਤਾਂ ਕਿਸੇ ਪਾਸੇ ਦਿਖਾਈ ਨੀ ਦੇ ਰਿਹਾ। ਉਹ ਤਾਂ ਸਾਰੇ ਪਾਸੇ ਇੱਕੋ ਹੀ ਗੱਲ ਦਿਖ ਰਹੀ ਆ ਵੀ ਕਰਜ਼ਾ ਲਓ ਤੇ ਕਰਜ਼ਾ ਲਾਹੋ, ਇਹ ਪਾਲਿਸੀ ਦੇ ਉੱਤੇ ਚੱਲ ਰਹੀ ਹੈ ਸਰਕਾਰ।
ਜੀ ਸੁਬਰਾਜ ਸਾਹਿਬ, ਅੱਗੇ ਜਗਤਾਰ ਡੁਡਿੱਕੇ ਹਾਂਗਕਾਂਗ ਵਾਲੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਅਫਵਾਹਾਂ ਕਿਵੇਂ ਫੈਲਦੀਆਂ ਤੇ ਪੋਲੀਟੀਕਲ ਕਿਵੇਂ ਫਾਇਦਾ ਲੈਂਦੇ ਹਨ। ਪਿਛਲੇ ਦਿਨੀ ਪਿਸ ਤੇ ਟੈਕਸ ਵਾਲੀ ਗੱਲ ਚੱਲੀ ਸੀ, ਇਹੋ ਜਿਹੇ ਮਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇੱਕ ਬ੍ਰਿਸਬਨ ਵਿੱਚ ਪੰਜਾਬੀ ਸਾਹਿਤ ਕਾਨਫਰੰਸ ਹੋ ਰਹੀ ਹੈ, ਇਸ ਬਾਰੇ ਜ਼ਰੂਰ ਗੱਲ ਕਰਿਓ। ਜੀ ਬ੍ਰਾਦਰ ਸਾਹਿਬ,
ਬਿਲਕੁਲ ਜੀ, ਦੇਖੋ ਪੰਜਾਬੀ ਜਿਹੜਾ ਤਾਂ ਅਫਵਾਹਾਂ ਦੀ ਗੱਲ ਤਾਂ ਸਾਨੂੰ ਪਤਾ ਹੀ ਹੈ ਵੀ ਅਫਵਾਹਾਂ ਤਾਂ ਦੇਖੋ ਇੱਕ ਮੂੰਹ ਤੋਂ ਜਾਂਦੀ ਦੂਜੇ ਮੂੰਹ ਤੇ ਹੋਰ ਗੱਲ ਹੁੰਦੀ ਹੈ, ਸਵਾਦ ਲੈਂਦੇ ਲੈਂਦੇ ਗੱਲ ਦਾ ਪਤੰਗੜ ਬਣਾ ਦਿੰਦੇ ਆ, ਬਾਤ ਦਾ ਪਤੰਗੜ ਬਣ ਜਾਂਦਾ। ਤੇ ਉਹ ਅੱਜ ਕੱਲ ਥੋੜਾ ਜਿਹਾ ਸੌਖਾ ਹੋ ਗਿਆ ਵੀ ਸੋਸ਼ਲ ਮੀਡੀਆ ਹਰ ਬੰਦੇ ਦੀ ਜੇਬ ਚ ਆ ਗਿਆ, ਤੇ ਉਹ ਬਿਨਾਂ ਸੋਚੇ ਬਿਨਾਂ ਪਰਖੇ ਕਿਸੇ ਵੀ ਚੀਜ਼ ਨੂੰ ਅੱਗੇ ਦੇ ਅੱਗੇ ਫੈਲਾਈ ਜਾਂਦੇ ਆ, ਤੇ ਉਹ ਅਫਵਾਹ ਬਣ ਜਾਂਦੀ ਆ। ਦੂਜੀ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਗੱਲ ਹੋਈ ਆ, ਉਹ ਮੈਨੂੰ ਅੱਜ ਹੀ ਪਤਾ ਲੱਗਿਆ ਵੀ ਕੋਈ ਸਾਹਿਤਕਾਰਾਂ ਦੀ ਕੋਈ ਕਾਨਫਰੰਸ ਹੋ ਰਹੀ ਹੈ ਜੀ ਬ੍ਰਿਸਬਨ ਦੇ ਵਿੱਚ, ਕਿਉਂਕਿ ਕਾਫੀ ਚਿਰ ਪਹਿਲਾਂ ਬੋਪਾਰਾ ਸਾਹਿਬ ਨਾਲ ਗੱਲਬਾਤ ਹੋਈ ਸੀ, ਉਹ ਇੱਕ ਖੇਡ ਮੇਲੇ ਦੇ ਵਿੱਚ ਜਿਹੜਾ ਪੱਤਰਕਾਰ ਸੰਮੇਲਨ ਤੇ ਲੇਖਕਾਂ ਦਾ ਕੋਈ ਸੰਮੇਲਨ ਕਰਾਉਣਾ ਚਾਹੁੰਦੇ ਸੀ, 1-1.5 ਮਹੀਨਾ ਪਹਿਲਾਂ ਦੀ ਮੇਰੀ ਗੱਲ ਹੋਈ ਸੀ, ਪਰ ਉਦੋਂ ਬਾਅਦ ਉਹ ਕੋਈ ਮੇਰੀ ਜ਼ਿਆਦਾ ਇਸ ਵਿਸ਼ੇ ਤੇ ਗੱਲ ਨਹੀਂ ਹੋਈ। ਤੇ ਅੱਜ ਹੀ ਮੈਨੂੰ ਕਿਸੇ ਨੇ ਪੋਸਟਰ ਭੇਜਿਆ ਸੀ ਵੀ ਇੱਦਾਂ ਕਰਕੇ ਵਿਸ਼ਵ ਸਾਹਿਤ ਕਾਨਫਰੰਸ ਹੋ ਰਹੀ ਆ, ਤੇ ਪਰ ਮੈਨੂੰ ਬੜੀ ਅਜੀਬ ਜਿਹਾ ਲੱਗਿਆ, ਕਿਉਂਕਿ ਸਾਰੇ ਕਿਤੇ ਨਾ ਧੜੇ ਬੰਦੀਆਂ ਤੇ ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀਆਂ ਤੇ ਜਾਂ ਬਸ ਵੀ ਇੱਕ ਦੂਜੇ ਨੂੰ ਮਨਫੀ ਕਰਨ ਦੀਆਂ ਗੱਲਾਂ ਹੁੰਦੀਆਂ। ਹੁਣ ਜੇ ਅਸੀਂ ਕਹੀਏ ਵੀ ਅਸੀਂ ਪੰਜਾਬੀ ਸਾਹਿਤ ਦੀ ਜੇ ਗੱਲ ਛੇੜੂਗੀ ਤੇ ਪੰਜਾਬੀ ਸਾਹਿਤ ਦੀ ਜੇ ਆਸਟ੍ਰੇਲੀਆ ਦੀ ਗੱਲ ਛੇੜਾਂਗੇ ਤੇ ਆਸਟ੍ਰੇਲੀਆ ਦੀ ਗੱਲ ਛੇੜਨ ਸਾਰ ਅਜੀਤ ਸਿੰਘ ਰਾਹੀ ਦਾ ਨਾਂ ਆਊਗਾ, ਗਿਆਨੀ ਸੰਤੋਖ ਸਿੰਘ ਦਾ ਨਾਂ ਆਊਗਾ। ਚਲੋ ਮੇਰੇ ਵਰਗੇ ਨੂੰ ਮਨਫੀ ਕੀਤਾ ਜਾ ਸਕਦਾ ਜਿਹਨੇ ਕੁਛ ਨੀ ਕੀਤਾ, ਐਵੇਂ ਇਕੱਲੀਆਂ ਗੱਲਾਂ ਹੀ ਕੀਤੀਆਂ, ਮੈਨੂੰ ਕੋਈ ਪ੍ਰੋਬਲਮ ਨੀ, ਮੈਨੂੰ ਕਿਸੇ ਨਾਂ ਕਿਸੇ ਵੀ ਸਾਹਿਤ ਦੀ ਲਾਈਨ ਚ ਨਾ ਸੁਣਿਆ ਜਾਵੇ, ਨਾ ਗਿਣਿਆ ਜਾਵੇ, ਨਾ ਜੋੜਿਆ ਜਾਵੇ, ਮੈਨੂੰ ਕੋਈ ਫਰਕ ਨੀ ਪੈਂਦਾ ਕਿਉਂਕਿ ਮੈਂ ਸੀਰੀਅਸ ਨੀ ਹੈਗਾ ਕਿਸੇ ਵੀ ਵਿਸ਼ੇ ਦੇ ਉੱਤੇ। ਮੈਂ ਤਾਂ ਚਾਰ ਚੁਫੇਰੇ ਹੀ ਤੁਰਿਆ ਫਿਰਦਾ, ਉਧਰ ਵੀ ਤੁਰਿਆ ਫਿਰਦਾ, ਉਧਰ ਵੀ, ਸੋ ਮੈਨੂੰ ਨਹੀਂ ਮੰਨਿਆ ਜਾ ਸਕਦਾ ਇਸ ਚੀਜ਼ ਬਾਰੇ। ਪਰ ਜੇ ਹੁਣ ਲੇਖਣ ਦੀ ਗੱਲ ਆਊਗੀ, ਲਿਖਣ ਕਿਰਿਆ ਦੀ ਆਊਗੀ, ਤਾਂ ਹੋਰ ਬਹੁਤ ਵੱਡੇ ਵੱਡੇ ਨਾਂ ਪਏ ਆ, ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਉਹਨਾਂ ਨੂੰ ਉਹਨਾਂ ਉਹ ਵਿਸ਼ਵ ਸਾਹਿਤ ਕਾਨਫਰੰਸ ਹੋ ਰਹੀ ਹੋਵੇ ਪੰਜਾਬ ਆਸਟ੍ਰੇਲੀਆ, ਤੇ ਆਸਟ੍ਰੇਲੀਆ ਦੇ ਰਾਈਟਰਾਂ ਨੂੰ ਪਤਾ ਹੀ ਨਾ ਹੋਵੇ, ਆਸਟ੍ਰੇਲੀਆ ਦੇ ਰਾਈਟਰਾਂ ਦਾ ਕੋਈ ਜ਼ਿਕਰ ਹੀ ਨਾ ਹੋਵੇ। ਹੈਗਾ ਜ਼ਿਕਰ ਉਹਦੇ ਚ 10-5 ਮੁੰਡਿਆਂ ਮੁੰਡੇ ਕੁੜੀਆਂ ਦਾ ਨਵਿਆਂ ਦਾ, ਚੰਗੀ ਗੱਲ ਆ, ਉਹਨਾਂ ਦਾ ਹੌਸਲਾ ਵਧੂਗਾ, ਇਹੋ ਜਿਹੇ ਥਾਵਾਂ ਤੇ ਜਾਣਗੇ ਉਹ, ਚਾਰ ਦਿਨਾਂ ਨੂੰ ਚਮਕਣਗੇ, ਵਧੀਆ ਲੱਗਿਆ। ਪਰ ਥੋੜੀ ਜੀ ਕਿਤੇ ਕਿਤੇ ਨਾ ਕਿਤੇ ਮੈਨੂੰ ਉਹ ਚ ਇਹੀ ਗੱਲਾਂ ਲੱਗ ਰਹੀਆਂ ਵੀ ਆਪੋ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ, ਆਪਣੇ ਆਪਣੇ ਚਹੇਤਿਆਂ ਲਈ ਇਹ ਜੇ ਕੰਮ ਕੀਤੇ ਜਾਂਦੇ ਆ। ਜੇ ਇਹਨੂੰ ਆਪਣੀ ਸੰਸਥਾ ਦਾ ਜਾਂ ਆਪਦਾ ਕਿਹਾ ਜਾ ਲਿਆ ਜਾਵੇ, ਨਾ ਕਿ ਐਂ ਕਿਹਾ ਜਾਵੇ ਵੀ ਵਿਸ਼ਵ ਜਾਂ ਆਸਟ੍ਰੇਲੀਆ ਦੀ ਸਾਹਿਤ ਪੰਜਾਬੀ, ਉਹ ਨੀ। ਆਸਟ੍ਰੇਲੀਆ ਦੇ ਸਾਹਿਤਕਾਰ ਬਹੁਤ ਸਾਰੇ ਸਿਡਨੀ ਚ ਬੈਠੇ ਆ, ਮੈਲਬਰਨ ਦੇ ਵਿੱਚ ਮੈਂ ਅਜੇ ਬੰਦੇ ਬੈਠੇ ਆ ਜਿਹੜੇ ਪਤਾ ਨੀ ਕਿੱਦੇ ਤੋਂ, ਸੁਰਿੰਦਰ ਸਿੰਘ ਕੰਵਰ, ਗੈਬੀ ਸਾਹਿਬ, ਹੋਰ ਬਹੁਤ ਸਾਰੇ ਮੈਂ ਨਾਂ ਗਿਣਾ ਸਕਦਾ, ਸਿਡਨੀ ਦੇ ਵਿੱਚ ਵੀ ਬਹੁਤ ਸਾਰੇ ਨਾਂ ਗਿਣਾ ਸਕਦਾ ਜਿਹੜੇ ਸਾਹਿਤ ਨੂੰ ਬਹੁਤ ਚਿਰ ਤੋਂ ਉੱਤੇ ਜੁੜੇ ਹੋਏ ਆ, ਲਿਖ ਰਹੇ ਆ, ਬਹੁਤ ਕੁਛ ਕਰ ਰਹੇ ਆ, ਪਰ ਉਹ ਸਾਰੇ ਦੇ ਸਾਰੇ ਨਜ਼ਾਰਦਾ ਉਹਨਾਂ ਚੋਂ ਉਸ ਦੇ ਵਿੱਚੋਂ, ਤੇ ਉਹ ਫਿਰ ਉਹ ਇੱਕੋ ਹੀ ਹੈ ਜੀ, ਅੰਨਾ ਮੰਡੇ ਸੀਰ ਨੀ ਮੁੜ ਮੁੜ ਆਪਣੇ ਨੂੰ ਦੇ। ਮਾਫ਼ੀ ਚਾਹੁੰਦਾ ਕਿਸੇ ਦੇ ਹੱਡ ਗੋਡੇ ਲੱਗੂ ਤਾਂ ਲੱਗੇ, ਕੋਈ ਫਰਕ ਨੀ ਪੈਂਦਾ, ਮੈਨੂੰ ਮਾੜਾ ਕਹੀ ਜਾਵੇ, ਕੋਈ ਮਰਜ਼ੀ ਕਹੀ ਜਾਵੇ, ਪਰ ਜਦੋਂ ਤੁਸੀਂ ਤੱਕੜੀ ਫੜਦੇ ਹੋ ਨਾ, ਜਾਂ ਕੋਈ ਵੱਡਾ ਵੱਡੀ ਸੋਚ ਲੈ ਕੇ, ਵੱਡਾ ਵਿਜਨ ਲੈ ਕੇ ਚੱਲਦੇ ਹੋ, ਜਾਂ ਵੱਡਾ ਨਾਂ ਰੱਖਦੇ ਹੋ, ਤਾਂ ਸੋਚ ਵਿਜਨ ਨੂੰ ਵੱਡੀ ਰੱਖੋ ਵੀ, ਦਿਖਾਵਾ ਨਾ ਕਰੋ, ਵਿਜਨ ਵੱਡਾ ਰੱਖੋ। ਹੁਣ ਅਸੀਂ ਇੱਥੇ ਦੇਖੋ, ਹੁਣ ਆਪਾਂ ਪਾਤਰ ਸਾਹਿਬ ਨੂੰ ਬੁਲਾਇਆ ਜਾਂ ਹੋਰ ਬੁਲਾਇਆ, ਤੇ ਕੱਲੀ ਕੱਲੀ ਸੰਸਥਾ ਨੂੰ ਬੁਲਾਇਆ ਉੱਥੇ, ਅਸੀਂ ਪਾਤਰ ਸਾਹਿਬ ਦੇ ਹਰੇਕ ਪਰੋਂ ਕੱਲੇ ਕੱਲੇ ਬੰਦੇ ਨੂੰ, ਜਿੰਨੇ ਵੀ ਸਾਡੇ ਐਡਲੇਡ ਦੇ ਵਿੱਚ ਰਾਈਟਰ ਲਿਖਦੇ ਸਨ, ਜੋ ਵੀ ਐਡਲੇਡ ਦੇ ਵਿੱਚ ਕਿਸੇ ਨੇ ਵੀ ਕਲਮ ਨਾਲ, ਚਾਹੇ ਉਹਨੇ ਇੱਕ ਕਵਿਤਾ ਲਿਖੀ ਸੀ, ਮੈਂ ਸਭ ਨੂੰ ਸਟੇਜ ਤੇ ਬੁਲਾ ਕੇ ਪਾਤਰ ਸਾਹਿਬ ਤੋਂ ਆਸ਼ੀਰਵਾਦ ਦਵਾਇਆ। ਇਹ ਕਿਹਾ ਜੀ, ਇਹ ਸਾਡੇ ਆਉਣ ਵਾਲਾ ਭਵਿੱਖ ਆ ਸਾਹਿਤ ਦਾ, ਮੇਰੇ ਹੀ ਦੱਸੋ ਉਹਦੇ ਨਾਲ ਕੀ ਛਾਪ ਲੈ ਗਈ, ਮੈਂ ਕਿੱਡਾ ਕੁ ਛੋਟਾ ਹੋ ਗਿਆ ਉਸ ਨਾਲ, ਮੈਨੂੰ ਤਾਂ ਕੋਈ ਫਰਕ ਨੀ ਪਿਆ। ਮੈਂ ਤਾਂ ਦੇਖੋ, ਮੈਂ ਤਾਂ ਆਪਣੇ ਆਪ ਨੂੰ ਇਸ ਕੈਟਾਗਰੀ ਚ ਨੀ ਮੰਨਦਾ, ਕਿਉਂਕਿ ਮੈਂ ਤਾਂ ਇੱਕ ਉਹੀ ਤੁੱਕੇ ਲਾਉਣ ਵਾਲਾ, ਕਿਤੇ ਲਿਖਣ ਬਹਿ ਜਾਂਦਾ, ਕਿਤੇ ਬੋਲਣ ਬਹਿ ਜਾਂਦਾ, ਉਹੀ ਜਿਵੇਂ ਹੁੰਦਾ ਨੀ, ਕੋਈ ਮੇਰੀ ਇੱਕ ਪਰਫੈਕਟ ਕੋਈ ਲਾਈਨ ਨੀ ਹੈਗੀ, ਤੇ ਮੈਨੂੰ ਇਸ ਚ ਕੋਈ ਇਤਰਾਜ਼ ਵੀ ਨੀ ਆਉਂਦਾ ਵੀ ਮੇਰਾ ਕਿਤੇ ਨਾਂ ਨੀ ਆਉਂਦਾ, ਜ਼ਿਕਰ ਨੀ ਆਉਂਦਾ, ਮੈਨੂੰ ਕੋਈ ਫਰਕ ਨੀ। ਪਰ ਮੈਂ ਉਹਨਾਂ ਲੋਕਾਂ ਬਾਰੇ ਸੋਚਦਾ ਵੀ, ਹੁਣ ਗਿਆਨੀ ਸੰਤੋਖ ਸਿੰਘ ਨੇ 6 ਕਿਤਾਬਾਂ ਲਿਖੀਆਂ, ਗਿਆਨੀ ਸੰਤੋਖ ਸਿੰਘ ਦੁਨੀਆਂ ਭਰ ਦੇ ਅਖਬਾਰਾਂ ਚ ਛਾਪ ਰਿਹਾ, ਦੁਨੀਆਂ ਭਰ ਦੇ ਰੇਡੀਓ ਟੀਵੀਆਂ ਤੇ ਬੋਲ ਰਿਹਾ, ਤੇ ਉਹ ਸਾਹਿਤ ਦੇ ਵਿੱਚ ਕਿਤੇ ਖਾਤੇ ਚ ਹੀ ਨੀ ਆਉਂਦਾ। ਕਾਰਨ ਪਤਾ ਕੀ ਆ, ਉਹ ਧਰਮ ਦੀ ਗੱਲ ਕਰਦਾ, ਉਹ ਸਿੱਖਇਜ਼ਮ ਦੀ ਗੱਲ ਕਰਦਾ, ਤੇ ਜਿੱਥੇ ਜਿੱਥੇ ਇੱਕੋ ਜਿਹੇ ਉਹ ਲੋਕ ਇੱਥੇ ਧੜੇਬੰਦੀਆਂ ਬਣ ਗਈਆਂ, ਇੱਕ ਕਾਮਰੇਡੀ ਗਰੁੱਪ ਬਣ ਗਿਆ, ਇੱਕ ਧਰਮ ਵਾਲਿਆਂ ਦਾ, ਇੱਕ ਤਰਕ ਵਾਲਿਆਂ ਦਾ ਗਰੁੱਪ ਬਣ ਗਿਆ, ਉਹ ਗਰੁੱਪਾਂ ਦੇ ਹਿਸਾਬ ਨਾਲ ਇੱਕ ਦੂਜੇ ਨੂੰ ਖੁਸ਼ ਕਰੀ ਜਾਂਦੇ ਆ। ਪਰ ਮੇਰਾ ਮੰਨਣਾ ਇਹ ਆ ਵੀ ਸਾਹਿਤ ਦੇ ਮਾਮਲੇ ਚ ਇਹ ਚੀਜ਼ ਤੋਂ ਉੱਚਾ ਉੱਠ ਜਾਣਾ ਚਾਹੀਦਾ। ਜੇ ਸਾਹਿਤ ਦੀ ਗੱਲ ਕਰਦੇ ਹੋ ਨਾ, ਉੱਥੇ ਤਰਕ ਦੀ ਗੱਲ ਕਰਨ ਵਾਲਾ ਬੰਦਾ ਵੀ ਹੋਵੇ, ਉੱਥੇ ਧਰਮ ਦੀ ਗੱਲ ਕਰਨ ਵਾਲਾ ਬੰਦਾ ਵੀ ਹੋਵੇ, ਉੱਥੇ ਕੋਈ ਜਿਹੜੀ ਕਾਮਰੇਡੀ ਦੀ ਗੱਲ ਆ ਉਹ ਕਰਨ ਵਾਲਾ ਵੀ ਬੰਦਾ ਹੋਵੇ, ਕੋਈ ਫਰਕ ਨੀ ਪੈਂਦਾ। ਸਾਰੇ ਕਿਸਮ ਦੇ ਰਾਈਟਰ ਹੋਣੇ ਚਾਹੀਦੇ ਆ, ਸਾਰਿਆਂ ਦੇ ਵਿਚਾਰਾਂ ਹੋਣੀਆਂ ਚਾਹੀਦੀਆਂ, ਸਾਰਿਆਂ ਦੀ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਆ। ਪਰ ਇਹ ਤਾਂ ਇੱਕ ਸਿਰਫ ਤੇ ਸਿਰਫ ਨਾ ਆਪਦੇ ਆਪ ਨੂੰ ਦੁਨੀਆਂ ਦੇ ਵਿੱਚ ਇਹ ਸ਼ੋ ਕਰਨਾ ਵੀ ਅਸੀਂ ਬਹੁਤ ਵੱਡਾ ਇੱਕ ਸੰਮੇਲਨ ਸਾਹਿਤ ਦਾ ਕਰਾ ਰਹੇ ਹਾਂ ਜਾਂ ਉਹ ਕਰਾ ਰਹੇ ਹਾਂ। ਪਰ ਉਹ ਜੇ ਹੁਣ ਪੁੱਛਿਆ ਜਾਵੇ ਵੀ ਸਾਹਿਤਕਾਰਾਂ ਦੇ ਵਿੱਚ ਫਲਾਨੇ ਫਲਾਨੇ ਨਾਂ ਕਿੱਥੇ ਆ, ਫਲਾਨਾ ਬੰਦਾ ਕਿੱਥੇ ਆ, ਤਾਂ ਉਹ ਤੁਹਾਨੂੰ ਦਿਖਾਈ ਨੀ ਦੇ ਰਹੇ ਇੱਥੇ। ਉਹਨਾਂ ਨੂੰ ਦੱਸਿਆ ਪੁੱਛਿਆ ਵੀ ਨੀ ਗਿਆ ਕਿਸੇ ਨੂੰ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਕਿਸੇ ਨੂੰ ਪੁੱਛਿਆ ਵੀ ਹੋਵੇ ਜੇ ਕਿਸੇ ਹੋਰ ਰਾਈਟਰ ਨੂੰ ਵੀ ਭਾਈ ਤੁਸੀਂ ਹੁਣ ਸਾਡੇ ਇੱਥੇ ਵੀ ਐਡਲੇਡ ਦੇ ਵਿੱਚ ਵੀ ਹੋਰ ਵੀ 5-7 ਮੁੰਡੇ ਕੁੜੀਆਂ ਇਹੋ ਜਿਹੇ ਲਿਖਦੇ ਆ ਜਿਹਨਾਂ ਨੇ ਆਪਦਾ ਨਾਂ ਵੀ ਬਣਾਇਆ ਹੋਇਆ, ਤਾਂ ਉਹਨਾਂ ਦੀਆਂ ਕਿਤਾਬ ਵੀ ਆਈ ਹੋਈ ਆ ਜਾਂ ਕੁਛ ਨਾ ਕੁਛ ਹੋਰ ਵੀ ਆ, ਪਰ ਉਹਨਾਂ ਦਾ ਕਿੱਥੇ ਆ ਜ਼ਿਕਰ, ਕਿਤੇ ਵੀ ਕੋਈ ਜ਼ਿਕਰ ਨੀ। ਮੈਂ ਮੈਲਬਰਨ ਦੇ ਵਿੱਚ ਵੀ ਇਹੋ ਜਿਹੇ 5-7 ਬੰਦੇ ਦਿਖਾ ਜਿਹੜੇ ਸਾਹਿਤ ਨਾਲ ਦਿਲੋਂ ਜੁੜੇ ਹੋਏ ਆ, ਤੇ ਇਹਨਾਂ ਸਾਰੇ ਸਾਹਿਤਕਾਰਾਂ ਨਾਲੋਂ ਵੱਧ ਕਿਤਾਬਾਂ ਪੜ੍ਹੀਆਂ ਹੋਣੀਆਂ ਉਹਨਾਂ ਦੀਆਂ। ਮੈਂ ਬ੍ਰਿਸਬੇਨ ਦੇ ਵਿੱਚ ਹੀ ਰੀਡਿੰਗ ਗਰੁੱਪ ਦਿਖਾ ਦਿੰਦਾ, ਬ੍ਰਿਸਬੇਨ ਦੇ ਵਿੱਚ ਪੰਜਾਬੀ ਰੀਡਰ ਗਰੁੱਪ ਦੇ ਵਿੱਚ ਇਹੋ ਜਿਹੇ ਨੌਜਵਾਨ ਬੈਠੇ ਆ ਜਿਹਨਾਂ ਨੇ 500-500 ਕਿਤਾਬ, 1000-1000 ਕਿਤਾਬ ਪੜ੍ਹੀ ਹੋਈ ਆ, ਪਰ ਕਿੱਥੇ ਉਹਨਾਂ ਦਾ ਨਾਂ ਜ਼ਿਕਰ ਕਿਤੇ। ਸੋ ਇਹ ਕੁਛ ਨੀ, ਇਹ ਤਾਂ ਸਿਰਫ ਤੇ ਸਿਰਫ ਹਰ ਬੰਦੇ ਦੀ ਆਪੋ ਆਪਦੀ ਇੱਕ ਚਲਾਈ ਹੋਈ ਆ, ਦੁਕਾਨਦਾਰੀਆਂ ਬਣਾਈਆਂ ਹੋਈਆਂ, ਉਹੀ ਚੀਜ਼ ਆ ਜੀ।
ਬਿਲਕੁਲ, ਮੈਂ ਵੀ ਇਹੀ ਕਹਿਣ ਲੱਗੀ ਸੀ ਕਿ ਹੁਣ ਤੱਕ ਮਤਲਬ ਕਿ ਪਹਿਲਾਂ ਹੁੰਦੇ ਸੀਗੇ ਪੰਜਾਬੀ ਸੱਭਿਆਚਾਰ ਕਲਚਰ ਨੂੰ ਕਾਫੀ ਜ਼ਿਆਦਾ ਲੋਕ ਅਵੇਅਰ ਹੁੰਦੇ ਸੀ, ਹੁਣ ਤਾਂ ਲੋਕ ਡੇ ਬਾਏ ਡੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਜਾਂ ਫੰਕਸ਼ਨ ਵਗੈਰਾ ਹੋ ਰਹੇ ਆ, ਮੋਸਟਲੀ ਇਹ ਸਾਰੀਆਂ ਦੁਕਾਨਦਾਰੀਆਂ ਹੀ ਬਣਦੇ ਜਾ ਰਹੇ ਆ। ਕਲਚਰ ਨਾਲ ਅਵੇਅਰਨੈਸ ਆ ਜਾਂ ਕਿਸੇ ਦੀ ਜਾਂ ਕਲਚਰ ਨਾਲ ਰਿਲੇਟਡ ਜਾਂ ਨਿਰਪੱਖ ਜਾਂਚ ਕਰਦੇ ਆ, ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟਦੀ ਜਾ ਰਹੀ ਆ। ਚਾਹੇ ਉਹ ਕੋਈ ਵੀ ਫੰਕਸ਼ਨ ਆ, ਸਾਰੇ ਨੀ ਹੈਗੇ ਬਟ ਮੋਸਟਲੀ ਹੈਗੇ ਆ ਇੱਦਾਂ ਦੇ।
ਦੇਖੋ ਵੈਸੇ ਤਾਂ ਇੱਕ ਚੁੱਪ ਤੇ 100-100 ਹੁੰਦਾ, ਦੇਖੋ ਮੈਨੂੰ ਕੋਈ ਫਰਕ ਨੀ ਪੈਂਦਾ ਸੀ, ਕਿਉਂਕਿ ਮੈਂ ਨਾ ਜਾਣਾ ਸੀ ਨਾ ਜਾ ਸਕਦਾ ਸੀ ਨਾ ਆ ਸਕਦਾ, ਮੈਨੂੰ ਬੋਲਣ ਦੀ ਵੀ ਲੋੜ ਸੀ ਕਿਸੇ ਪਿੱਛੇ, ਮੈਂ ਉਹਨਾਂ ਦੇ ਹੱਕਾਂ ਨੂੰ ਬੋਲ ਕੇ ਕੀ ਲੈਣਾ, ਕਿਉਂਕਿ ਇਹਦੇ ਬੱਟੇ ਮੈਨੂੰ ਪਤਾ ਕੀ ਮਿਲੂ, ਇਹਦੇ ਬੱਟੇ ਹੁਣ ਅੱਧੇ ਘੰਟੇ ਬਾਅਦ ਮੈਨੂੰ ਮੈਸੇਜ, ਫੋਨ, ਕਾਲਾਂ, ਪੁੱਠਾ ਸਿੱਧਾ ਕਮੈਂਟ ਸਾਰਾ ਕੁਛ ਆਊਗਾ ਮੇਰੇ ਬਾਰੇ ਚ, ਮਾੜੀਆਂ ਗੱਲਾਂ ਵੀ ਕਹੀਆਂ ਜਾਣੀਆਂ। ਪਰ ਫਿਰ ਹੁਣ ਜਿਹੜੀ ਸੱਚ ਆ ਕਿਸੇ ਨੂੰ ਤਾਂ ਬੋਲਣਾ ਹੀ ਪਊਗਾ, ਕਿਸੇ ਨੂੰ ਤਾਂ ਗਲ ਬਿੱਲੀ ਦੇ ਗਲ ਚ ਡੱਲੀ ਬੰਨਣੀ ਪਊ, ਮੈਂ ਬੋਲਤੀ ਆ। ਪਰ ਮੈਨੂੰ ਕੋਈ ਇਹਨਾਂ ਚੀਜ਼ਾਂ ਦਾ ਪਰਵਾਹ ਨਹੀਂ ਹੈ, ਮੈਂ ਇਹਨਾਂ ਚੀਜ਼ਾਂ ਦੇ ਨਾ ਮੈਂ ਅੱਜ ਤੱਕ ਕਿਸੇ ਨਾਲ ਵਿਤਕਰਾ ਰੱਖਿਆ, ਨਾ ਮੈਂ ਰੱਖਾਂ ਤੇ ਨਾ ਮੈਨੂੰ ਲੋੜ ਆ, ਕਿਉਂਕਿ ਜਿਹੜੀ ਜਿਹੜੀ ਚੀਜ਼ ਸਿੱਧੀ ਆ, ਸਪਸ਼ਟ ਆ, ਜੇ ਕਿਸੇ ਚੀਜ਼ ਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ। ਜੇ ਚਾਰ ਦਿਨਾਂ ਨੂੰ ਮੈਂ ਇਤਿਹਾਸ ਲਿਖੂਆ ਤੇ ਮੈਂ ਕਿਸੇ ਬੰਦੇ ਨੂੰ ਨਹੀਂ ਚਾਹੁੰਦਾ, ਜਾਂ ਮੈਂ ਕੋਈ ਗੱਲ ਲਿਖੂਆ ਤਾਂ ਇਹਨੂੰ ਮੈਂ ਉਹਨੂੰ ਇਤਿਹਾਸ ਚੋਂ ਥੋੜਾ ਮਾਈਨਸ ਕਰ ਦੂੰਗਾ, ਉਹ ਤਾਂ ਉਹ ਕਿਤੇ ਹੋਰ ਖੁੰਜੇ ਤੇ ਖੜ ਕੇ ਬੋਲ ਪਊਗਾ। ਜਿਹੜੇ ਬੰਦੇ ਨੇ ਜਿਹੜਾ ਕੰਮ ਕੀਤਾ ਜਾਂ ਜਿਹੜੀ ਗੱਲ ਕੀਤੀ ਆ ਉਹਨੇ ਕੀਤੀ ਆ, ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਉਹਨੂੰ ਜੇ ਕਿਤੇ ਕਿੰਨਾ ਮਰਜ਼ੀ ਜ਼ੋਰ ਲਾ ਲਓ, ਉਹਨੂੰ ਉਹ ਤਾਂ ਕਿਸੇ ਹੋਰ ਕੋਨੇ ਚ ਬੋਲੋ, ਉਹ ਤੁਸੀਂ ਆਪਦਾ ਕੱਦ ਛੋਟਾ ਕਰ ਰਹੇ ਹੋ ਕਿਸੇ ਬੰਦੇ ਨੂੰ ਮਾਈਨਸ ਕਰਕੇ ਨਾ। ਮੈਨੂੰ ਕਈ ਵਾਰੀ ਕਹਿੰਦੇ ਵੀ ਫਲਾਨਾ ਬੰਦਾ ਤੇਰੇ ਨਾਲ ਲੜਦਾ, ਫਲਾਨਾ ਤੇਰੇ ਨਾਲ ਵਿਰੋਧੀ ਬੋਲਦਾ ਨੀ, ਫਲਾਨਾ, ਤੇ ਤੂੰ ਉਹਦਾ ਜ਼ਿਕਰ ਥਾਂ ਥਾਂ ਤੇ ਕਰੀ ਜਾਂਦਾ, ਇਹ ਕਿਉਂ? ਮੈਂ ਕਿਹਾ ਯਾਰ ਮੈਂ ਨਾ ਜ਼ਿਕਰ ਕਰੂੰਗਾ, ਉਹਨੇ ਜੋ ਕੁਛ ਕੀਤਾ ਮੈਂ ਤਾਂ ਉਹੀ ਜ਼ਿਕਰ ਕਰਦਾ, ਉਹ ਤਾਂ ਉਹਨੂੰ ਮੈਂ ਕਿਵੇਂ ਮਾਈਨਸ ਕਰ ਦੂੰਗਾ। ਹੁਣ ਖੇਡਾਂ ਦੇ ਜ਼ਿਕਰ ਦੀ ਗੱਲ ਆਉਂਦੀ ਆ, ਜਦੋਂ ਵੀ ਜ਼ਿਕਰ ਆਉਂਦੀ ਆ ਤੇ ਮਹਾਂਵੀਰ ਸਿੰਘ ਗਰੇਵਾਲ ਦਾ ਨਾਂ ਆਉਂਦਾ ਵੀ ਭਾਈ ਉਹਨਾਂ ਨੇ ਖੇਡਾਂ ਸ਼ੁਰੂ ਕੀਤੀਆਂ। ਮੈਨੂੰ ਬਹੁਤ ਵਾਰੀ ਮੇਰੇ ਨਾਲ ਉਹਨਾਂ ਨੇ ਮੈਨੂੰ ਕਿਸੇ ਨਾ ਕਿਸੇ ਗੱਲ ਤੇ ਸਹਿਮਤੀ ਨਹੀਂ ਜਿਤਾਈ ਉਹਨਾਂ ਨੇ, ਪਰ ਮੈਂ ਤਾਂ ਆਪਣੀਆਂ ਸਾਰੀਆਂ ਕਿਤਾਬਾਂ ਜਿੱਥੇ ਵੀ ਲਿਖਣਾ ਬੋਲਣਾ ਮੈਂ ਤਾਂ ਉਹਨਾਂ ਨੂੰ ਬੋਲਦਾ, ਮੈਂ ਤਾਂ ਨਾਂ ਲੈਣਾ ਵੀ ਹਾਂ ਭਾਈ ਮਹਾਂਵੀਰ ਸਿੰਘ ਗਰੇਵਾਲ ਹੋਰਾਂ ਨੇ ਖੇਡਾਂ ਸ਼ੁਰੂ ਕਰਾਈਆਂ, ਉਹਨਾਂ ਨੇ ਇਹ ਕਰਿਆ, ਉਹਨਾਂ ਨੇ ਬਹੁਤ ਕਰਿਆ, ਮੈਂ ਤਾਂ ਆਪਦੇ 10 ਲੇਖਾਂ ਚ ਲਿਖਿਆ, 20 ਟੀਵੀ ਸ਼ੋਆਂ ਤੇ ਬੋਲਿਆ, ਰੇਡੀਓ ਤੇ 50 ਵਾਰੀ ਬੋਲਿਆ, ਤੇ ਉਹ ਠੀਕ ਆ, ਉਹ ਮੈਨੂੰ ਨਹੀਂ ਚੰਗਾ ਸਮਝਦੇ, ਨਾ ਸਮਝਣ ਕੋਈ ਪ੍ਰੋਬਲਮ ਨਹੀਂ, ਪਰ ਮੈਂ ਇਸ ਚੀਜ਼ ਨੂੰ ਜੈਲਸ ਮੰਨ ਕੇ ਵੀ ਭਾਈ ਵੀ ਮੈਂ ਉਹ ਮੈਨੂੰ ਚੰਗਾ ਨੀ ਸਮਝਦੇ ਤੇ ਮੈਂ ਮਹਾਂਵੀਰ ਸਿੰਘ ਨੂੰ ਕਿਵੇਂ ਮਾਈਨਸ ਕਰ ਦੂੰਗਾ ਇਸ ਸਾਰੀ ਗੱਲਬਾਤ ਚੋਂ, ਜਦੋਂ ਉਹਨਾਂ ਨੇ 30 ਸਾਲ ਪਹਿਲਾਂ ਇਹ ਕੰਮ ਕੀਤੇ ਆ
ਜੀ,
ਜਿਹੜੇ ਕੀਤੇ ਉਹ ਕੀਤੇ ਆ, ਉਹਨੂੰ ਤੁਸੀਂ ਰੋਕ ਨੀ ਸਕਦੇ। ਤੁਸੀਂ ਉਹ ਜੇ ਕੁਛ ਕਰ ਰਹੇ ਹੋ ਨਾ, ਤੁਸੀਂ ਲੋਕਾਂ ਕੋਲੇ ਆਪਦਾ ਹੀ ਕੱਦ ਛੋਟਾ ਕਰ ਰਹੇ ਹੋ ਵੀ ਭਾਈ ਇਹ ਤਾਂ ਉਹਨੂੰ ਚਾਹੁੰਦਾ ਤਾਂ ਉਹਨੂੰ ਗੁਣਗਾਣ ਗਾਈ ਜਾਂਦਾ, ਜਾਂ ਉਹਨੂੰ ਨਹੀਂ ਚਾਹੁੰਦਾ ਤਾਂ ਉਹਨੂੰ ਮਾਈਨਸ ਕਰੀ ਜਾਂਦਾ। ਇਹ ਏਦਾਂ ਨੀ ਮਾਈਨਸ ਹੁੰਦਾ ਕੋਈ ਵੀ ਚੀਜ਼, ਜੋ ਇਤਿਹਾਸ ਆ ਜਾਂ ਜੋ ਪੈੜਾਂ ਕਿਸੇ ਨੇ ਕਰਤੀਆਂ ਉਹ ਪੈੜਾਂ ਮਿਟਾਈਆਂ ਨੀ ਜਾ ਸਕਦੀਆਂ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਤੁਸੀਂ ਕਹਿਣਾ ਚਾਹੋ?
ਬਸ ਜੀ ਮਿਹਰਬਾਨੀ, ਤੁਸੀਂ ਕੋਈ ਨਾ ਕੋਈ ਗੱਲਬਾਤ ਇਹੋ ਜਿਹੀ ਪੁੱਛ ਕਰ ਰਹਿੰਦੇ ਹੋ ਤੇ ਮੈਨੂੰ ਅੱਜ ਦੇ ਦਿਨ ਦੇ ਰਜੇਵੇਂ ਆ ਕਾਨਫਰੰਸ ਦੇ, ਤੇ ਹੁਣ ਅਗਲੇ ਆਉਣ ਵਾਲੇ ਹਫ਼ਤੇ 10 ਦਿਨ ਦੇ ਰਜੇਵੇਂ ਇਸ ਕੰਮ ਚ ਮਿਲ ਜਾਣਗੇ ਲੋਕਾਂ ਦੇ ਸੱਜਣਾ ਮਿੱਤਰਾਂ ਦੇ ਸੁਨੇਹਿਆਂ ਨਾਲ ਤੇ। ਪਰ ਕੋਈ ਨੀ ਜੀ, ਜੀਆਂ ਨੂੰ ਸਵਾਗਤ ਆ ਸਭ ਦਾ, ਜੋ ਮਰਜ਼ੀ ਕੁਛ ਵੀ ਕਰਨਾ ਚਾਹੁੰਦਾ ਕੁਛ ਵੀ ਕਹਿਣਾ ਚਾਹੁੰਦਾ ਉਹ ਉਹਨਾਂ ਦਾ ਜੀ ਆਇਆ, ਪਰ ਭਾਸ਼ਾ ਸਭਿਕ ਰੱਖਿਓ, ਹੋ ਸਕਦਾ ਮੈਂ ਵੀ ਤੈਸ ਚਾ ਕੇ ਗਲਤੀ ਕਰ ਗਿਆ ਵਾਂ, ਗਲਤ ਬੋਲ ਗਿਆ ਵਾਂ, ਪਰ ਸਭਿਕ ਭਾਸ਼ਾ ਨਾਲ ਜੋ ਮਰਜ਼ੀ ਜਵਾਬ ਮੰਗੋਗੇ ਜਵਾਬ ਵੀ ਦੇਵਾਂਗੇ। ਤੇ ਦੂਜਾ ਇਹ ਆ ਵੀ ਆਪਾਂ ਵੀ ਪੜਚੋਲਿਓ, ਜੇ ਮੇਰੇ ਵਰਗੇ ਕਿਸੇ ਬੰਦੇ ਨੂੰ ਬੋਲਣ ਦਾ ਇਸ ਟਾਈਮ ਬੋਲਿਆ ਗਿਆ ਜਾਂ ਬੋਲਣ ਦਾ ਟਾਈਮ ਮਿਲਿਆ ਤਾਂ ਟਾਈਮ ਦਿੱਤਾ ਕੀ ਨੇ, ਕਿਉਂ ਦਿੱਤਾ, ਇਹਦੇ ਬਾਰੇ ਵੀ ਵਿਚਾਰਾਂ ਕਰਿਓ ਤੇ ਕੋਸ਼ਿਸ਼ ਕਰਿਆ ਕਰੋ। ਜੇ ਤੁਸੀਂ ਵੱਡੇ ਵਿਜ਼ਨ ਲੈ ਕੇ ਚੱਲੇ ਹੋ ਨਾ, ਬਹੁਤ ਵੱਡੇ ਵਿਜ਼ਨ ਲੈ ਕੇ ਚੱਲੇ ਹੋ, ਤਾਂ ਉਹ ਵਿਜ਼ਨ ਇਕੱਲੇ ਦਿਖਾਵੇ ਦਾ ਨਾ ਰੱਖੋ, ਵਿਜ਼ਨ ਕਰਕੇ ਵੀ ਦਿਖਾਓ। ਤੇ ਜਿਹੜੀ ਨਾਲੇ ਜਿਹੜੀ ਪਹਿਲੀ ਲਿਖਿਆ, ਹਰੇਕ ਬੰਦਾ ਲਿਖਦਾ ਨਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, ਪਹਿਲਾ ਅਖਬਾਰ, ਪੰਜਾਬੀ ਅਖਬਾਰ, ਅਸੀਂ ਅਕਸਰ ਲਿਖਦੇ ਹਾਂ, ਮੈਂ ਵੀ ਉਹਨਾਂ ਚ ਵਿੱਚ ਸ਼ੁਮਾਰ ਹਾਂ, ਇਹ ਚੀਜ਼ਾਂ ਲਿਖਦਾ, ਜਿਵੇਂ ਹੁਣ ਪਹਿਲੀ ਸਾਹਿਤ ਸੈਮੀਨਾਰ, ਪਰ ਮੈਂ ਦੱਸਦਾ ਜੀ ਇਹ ਪਹਿਲਾ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਚੁੱਕੇ ਆ, ਇਸ ਤੋਂ ਪਹਿਲਾਂ ਤਾਂ ਇੱਕ 2011 ਚ ਅਸੀਂ ਕਰਵਾ ਚੁੱਕੇ ਹਾਂ। 2011 ਦੇ ਵਿੱਚ ਪਹਿਲਾ ਲੇਖਕਾਂ ਤੇ ਪੱਤਰਕਾਰਾਂ ਦਾ ਇਕੱਠ ਸੀ, 2011 ਦੀਆਂ ਐਡਲੇਡ ਖੇਡਾਂ ਦੌਰਾਨ ਐਡਲੇਡ ਦੇ ਵਿੱਚ ਕਰਵਾਇਆ ਸੀ, ਜਿਹ ਚ 40 ਬੰਦਿਆਂ ਦਾ ਉਸ ਟਾਈਮ ਚ ਸਨਮਾਨ ਦਿੱਤੇ ਗਏ ਸੀ, 40 ਲੇਖਕਾਂ ਨੂੰ, ਤੇ ਉਹਦੇ ਚ ਉਹ ਲੇਖਕ ਵੀ ਸੀ ਉਸ ਟਾਈਮ ਦੇ ਵਿੱਚ ਜਿਹੜੇ ਲੇਖਕ ਮੇਰੇ ਨਾਲ ਲੜ ਰਹੇ ਸੀ ਉਸ ਟਾਈਮ ਚ, ਮੇਰੇ ਨਾਲ ਵਿਚਾਰਕ ਜੰਗ ਹੋ ਰਹੀ ਸੀ ਹਰਸ਼ਿੰਦਰ ਕੌਰ ਦੇ ਮਾਮਲੇ ਚ, ਪਰ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਸੀ ਉੱਥੇ, ਅਸੀਂ ਉਹਨਾਂ ਨੂੰ ਵੀ ਉੱਥੇ ਸਨਮਾਨ ਦਿੱਤਾ ਸੀ, ਕਿਉਂਕਿ ਉਹ ਇੱਕ ਲੇਖਕ ਸੀ, ਉਹ ਲਿਖ ਰਹੇ ਸੀ, ਉਹ ਸਾਰਾ ਕੁਛ ਕਰ ਰਹੇ ਸੀ, ਅਸੀਂ ਕਿਸੇ ਨੂੰ ਵੀ ਮਾਈਨਸ ਨਹੀਂ ਕੀਤਾ ਸੀ। ਈਵਨ ਕੁਝ ਕੁ ਬੰਦੇ ਨਾ ਇਸ ਗੱਲ ਤੋਂ ਆਏ ਨੀ ਸੀ ਵੀ ਇਹ ਤਾਂ ਉਹ ਕਰਾ ਰਹੇ ਆ ਸਮਾਗਮ, ਅਸੀਂ ਨਹੀਂ ਗਾਉਂਦੇ, ਤੇ ਅਸੀਂ ਉਹਨਾਂ ਨੂੰ ਜਾ ਕੇ ਉੱਥੇ ਗਰਾਊਂਡ ਦੇ ਵਿੱਚ ਜਾ ਕੇ ਅਵਾਰਡ ਦੇ ਕੇ ਆਏ ਸੀ ਵੀ ਨਹੀਂ ਤੁਸੀਂ ਪਹੁੰਚੇ ਨੀ ਉੱਥੇ, ਭਾਈ ਤੁਹਾਡਾ ਅਵਾਰਡ ਆ ਲੋ ਇੱਥੇ। ਸੋ ਇਸ ਢੰਗ ਇਸ ਵਿਜ਼ਨ ਨਾਲ ਕੰਮ ਕਰਨਾ ਚਾਹੀਦਾ ਜੇ ਕਰਨਾ, ਪਰ ਕੋਈ ਚੱਕਰ ਨੀ ਜੀ, ਦੇਖੋ ਵਿਹਲਿਆਂ ਨੂੰ ਕੰਮ ਤਾਂ ਕੋਈ ਮਿਲਣਾ ਹੀ ਚਾਹੀਦਾ। ਹੁਣ ਤੁਸੀਂ ਮੈਨੂੰ ਕਿੱਤੇ ਲਾਤਾ ਅੱਜ, ਤੇ
ਇਹਦੇ ਵਿੱਚ ਕਿੱਤੇ ਵਾਲੀ ਗੱਲ ਨੀ ਜੀ, ਇਹ ਤਾਂ ਰਿਐਲਿਟੀ ਆ, ਕਿਉਂਕਿ ਹੁਣ ਗੋਰਿਆਂ ਦੇ ਵਿੱਚ ਦੇਖੀਏ ਉਹ ਚਾਹੇ ਕਿਸੇ ਨਾਲ ਘੰਟਾ ਪਹਿਲਾਂ ਲੜੇ ਹੋਣ, ਪਰ ਜੇ ਕਿਸੇ ਨੇ ਕੁਛ ਵਧੀਆ ਕੀਤਾ ਉਹਨੂੰ ਐਪਰੀਸ਼ੀਏਟ ਜ਼ਰੂਰ ਕਰਦੇ ਆ, ਉਹਦੀ ਤਾਰੀਫ ਵੀ ਕਰਨਗੇ ਤੇ ਉਹਦੇ ਮੂੰਹ ਤੇ ਜਾ ਕੇ ਉਹਨੂੰ ਕੰਗਰੈਟਸ ਵੀ ਕਹਿਣਗੇ, ਜਿਹੜਾ ਕਿ ਕਿਤੇ ਨਾ ਕਿਤੇ ਸਾਡੇ ਪੰਜਾਬੀਆਂ ਦੇ ਵਿੱਚ ਹੈ ਨੀ ਗਾ। ਅਸੀਂ ਕੁਛ ਵੀ ਕਰਦੇ ਹਾਂ, ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਉਹਦੇ ਵਿੱਚ ਕੁਛ ਸਾਡਾ ਫਾਇਦਾ ਹੈਗਾ ਵਾ ਕਿ ਨਹੀਂ ਹੈਗਾ। ਹੁਣ ਫੰਕਸ਼ਨ ਵਗੈਰਾ ਹੁੰਦੇ ਸੀ, ਪਹਿਲਾਂ ਸਟਾਰਟਿੰਗ ਕੀਤੀ ਸੀਗੀ ਕਲਚਰਲ ਐਕਟੀਵਿਟੀਜ਼ ਤੇ, ਉਹ ਕਲਚਰਲ ਐਕਟੀਵਿਟੀਜ਼ ਆ ਹੁਣ ਕਿੱਧਰ ਨੂੰ ਤੇ ਇਹ ਵੱਖਰੀ ਗੱਲ ਆ ਜੀ, ਅਸੀਂ ਰੌਲਾ ਉਦੋਂ ਹੀ ਪਾਉਂਦੇ ਹਾਂ ਜਦੋਂ ਕੋਈ ਚੀਜ਼ ਸਾਡੇ ਸਿਰ ਤੋਂ ਦੀ ਲੰਘ ਜਾਂਦੀ ਆ। ਪਹਿਲਾਂ ਸਿੰਗਰਾਂ ਬਾਰੇ ਵੀ ਇਹੀ ਸੀ, ਅਸੀਂ ਪ੍ਰਮੋਟ ਕਰਦੇ ਸੀ ਜਦੋਂ ਉਹਨਾਂ ਦੇ ਗਾਣੇ ਆਪਣੇ ਘਰਾਂ ਦੇ ਵਿੱਚ ਅੱਗ ਲਾਉਣ ਲੱਗੇ ਤਾਂ ਅਸੀਂ ਸਾਰੇ ਲੋਕਾਂ ਨੇ ਰੌਲਾ ਪਾ ਲਿਆ। ਤੋ ਕਿਤੇ ਨਾ ਕਿਤੇ ਜਦੋਂ ਚੀਜ਼ ਦੀ ਸ਼ੁਰੂਆਤ ਹੁੰਦੀ ਆ ਤਾਂ ਅਸੀਂ ਉਹਨੂੰ ਉਸ ਟਾਈਮ ਰੋਕ ਦਈਏ ਤਾਂ ਬਾਹਲੀ ਵਧੀਆ ਰਹਿੰਦੀ ਆ, ਨਹੀਂ ਤਾਂ ਫਿਰ ਗਾਹ ਜਾ ਕੇ ਜਿਹੜੇ ਖਿਲਾਰੇ ਪੈਂਦੇ ਆ ਉਹਦਾ ਸਭ ਨੂੰ ਸਾਰਿਆਂ ਨੂੰ ਪਤਾ ਵਾ।
ਜੀ 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 ਬਿਲਕੁਲ ਜੀ, ਚਲੋ ਕੋਈ ਗੱਲ ਨੀ ਬਾਬੂ ਜੀ, ਆਪਾਂ ਤਾਂ ਦੁਆ ਅਰਦਾਸ ਕਰਦੇ ਹਾਂ ਵੀ ਇਹ ਜਿਹੜਾ ਸੈਮੀਨਾਰ ਆ ਜਾਂ ਜੋ ਵੀ ਕਰ ਰਹੇ ਆ ਪੰਜਾਬੀ ਮਾਂ ਬੋਲੀ ਲਈ ਇੱਕ ਮੀਲ ਪੱਥਰ ਸਾਬਤ ਹੋਵੇ, ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਨਿਕਲ ਕੇ ਆਉਣ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਹੋਵੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕ ਇਕੱਲੇ ਉੱਥੇ ਪਰਚੇ ਪੜ ਕੇ ਜਾਂ ਲੈਕਚਰ ਦੇ ਕੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜਣ, ਇਹ ਆ ਕੇ ਫੀਲਡ ਵਰਕ ਵੀ ਕਰਨ। ਇਹ ਦੁਆਵਾਂ ਅਰਦਾਸਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਜੀ ਬ੍ਰਦਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ,
ਮਿਹਰਬਾਨੀ।
ਲਓ ਜੀ, ਇਹ ਸਨ ਮਿੰਟੂ ਬਰਾੜ ਜੀ। ਸੋ ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਬਾਤ ਹੋ ਗਈ ਤੇ ਹੋਰ ਵੀ ਕਈ ਗੱਲਾਂ ਤੇ ਵਿਚਾਰ ਚਰਚੇ ਹੋ ਗਏ, ਤੇ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੈ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਗਾਣੇ ਵੀ ਪਲੇ ਕਰਾਂਗੇ, ਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ। ਅਗਰ ਤੁਹਾਡੇ ਮਨਾਂ ਦੇ ਵਿੱਚ ਕੋਈ ਗੱਲ ਆ, ਕੋਈ ਵਲਵਲਾ ਵਾ, ਕੋਈ ਜਜ਼ਬਾ ਵਾ, ਕੋਈ ਜਜ਼ਬਾਤ ਆ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋ, ਆਪਣੇ ਲਿਖਤਾਂ ਦੇ ਰਾਹੀਂ ਲਿਖ ਕੇ ਸਾਨੂੰ ਭੇਜ ਸਕਦੇ ਹੋ। ਅਗਰ ਲਿਖਣ ਦਾ ਟਾਈਮ ਨਹੀਂ, ਤੁਸੀਂ ਸਾਨੂੰ ਵੋਇਸ ਮੈਸੇਜ ਵੀ ਭੇਜ ਸਕਦੇ ਹੋ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਇੱਧਰ ਕਾਫੀ ਜ਼ਿਆਦਾ ਮੈਸੇਜ ਵੀ ਆ ਗਿਆ, ਪਰ ਇੱਕ ਬ੍ਰੇਕ ਦਾ ਟਾਈਮ ਵੀ ਆ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪਰ ਮੈਂ ਤੁਹਾਨੂੰ ਪੁੱਛਿਆ ਸੀ ਕਿ ਪੰਜਾਬੀ, ਪੰਜਾਬੀ ਤਾਂ ਅਸੀਂ ਸਾਰੇ ਕਰਦੇ ਹਾਂ, ਤੁਸੀਂ ਦੱਸਿਓ ਜੀ ਪੰਜਾਬੀ ਦੇ ਵਿੱਚ ਨਾਮ ਤੇ ਪੜਨਾਮ ਦੇ ਵਿੱਚ ਕੀ ਫਰਕ ਹੁੰਦਾ ਵਾ। ਸੋ ਕਿਤੇ ਨਾ ਕਿਤੇ ਅਸੀਂ ਵੀ ਯਾਦ ਦਵਾਉਂਦੇ ਰਹਾਂਗੇ, ਤੁਹਾਨੂੰ ਦੱਸਦੇ ਰਹੋ ਜੀ। ਤੇ ਬਾਕੀ ਤੁਹਾਡੀਆਂ ਲਿਖਤਾਂ ਮੇਰੇ ਕੋਲ ਪਹੁੰਚ ਚੁੱਕੀਆਂ ਨੇ, ਕਈਆਂ ਨੇ ਆਪਣੀ ਆਵਾਜ਼ ਦੇ ਵਿੱਚ ਭੇਜੀਆਂ ਨੇ, ਤੇ ਕਈਆਂ ਨੂੰ ਫਿਰ ਮੇਰੀ ਆਪਣੀ ਆਵਾਜ਼ ਦੇ ਨਾਲ ਹੀ ਸੁਣਾਵਾਂਗੀ। ਤੇ ਨਾਲ ਹੀ ਆਪਾਂ ਕਿਹਾ ਸੀ ਜੀ, ਮੈਲਬੌਰਨ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਇਆ ਸੀ, ਵਾਹਵਾ ਖਾਤਰਦਾਰੀ ਹੋਈ ਆ ਜੀ ਉੱਥੇ ਇੱਕ ਦੂਸਰੇ ਦੀ, ਜਿਹੜੇ ਲਿਸਨਰ ਜਿਹੜੇ ਕਿ ਉੱਥੇ ਦਰਸ਼ਕ ਦੇਖਣ ਗਏ ਸੀ। ਸੋ ਜ਼ਰੂਰ ਮੈਸੇਜ ਭੇਜਿਓ ਜੀ, ਕਿਉਂਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਜੇ ਐਬਸੈਂਟ ਰਹੂਗਾ ਤੇ ਅਸੀਂ ਮੰਨ ਲੈਣਾ ਵਾ ਕਿ ਖਾਤਰਦਾਰੀ ਉਸ ਇਨਸਾਨ ਦੀ ਵੀ ਹੋ ਗਈ ਆ। ਸੋ ਕਿਤੇ ਨਾ ਕਿਤੇ ਤੁਹਾਡੀ ਖੈਰੀਅਤ ਪੁੱਛਣ ਦਾ ਇੱਕ ਜ਼ਰੀਆ ਵਾ ਇਹ, ਹੈ ਨਾ। ਦੱਸ ਦਿਓ ਮੈਲਬੌਰਨ ਵਾਲਿਓ ਕਿੱਦਾਂ ਦਾ ਰਿਹਾ ਸ਼ੋ, ਤੇ ਲਓ ਫਿਰ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਦਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0400-96-96-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਆ। ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਬਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਸੀਡੀ ਬੈਚਸ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। समा ही पैसा है, सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लभण अते कागज पत्र करन दे लई भी मदद करनगे। ओ आप भी लाइसेंस्ड बिल्डर ने, रियल अस्टेट दीआं सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नू 0477500600 ते, या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन
हरमन रेडियो।
प्यारियों स्वागत है एक बार फिर तो ब्रेक तो बाद ते टाइम हो चुका वा जी 9:04 सवेर दे ते प्रोग्राम चल रहा लहरां ते मैं तुहाडी होस्ट बॉबी सिद्धू प्रिस्टन तो ते तुसी भी साडे नाल राबता कायम कर सकदे हो टेलीग्राम दे जरिए। तो नंबर है जी +917508014489। तो कहंदे ने कि सुरजीत पात्र जी दीआं लिखीआं लाइनां कहंदे कि ऐब भी बहुत है मुझ में, ऐब भी बहुत है मुझमें और खूबियां भी बहुत, ढूंढने वाले तू सोच तुझे क्या चाहिए मुझमें। सो बिल्कुल जी हर एक इंसान दे विच ऐब ते चंगे दोनों ही गुण हुंदे आ, ते ए डिपेंड करदा जी सामने वाले ते कि उस इंसान दे विचों केड़ी चीज नूं तरजीह दिंदा, ओहदे ऐब दस दस के उहनूं जलील करना जां ओहदियां खूबियां दस दस के ਉਹ ਖੂਬੀਆਂ ਨੂੰ ਆਪਣੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਾ। ਤੇ ਲਓ ਫਿਰ ਹੋਰ ਕਹਿੰਦੇ ਹੁੰਦੇ ਨਾ ਕਿ ਅੱਜ ਪਰਛਾਵੇਂ ਨੂੰ ਪੁੱਛ ਲਿਆ ਮੈਂ, ਅੱਜ ਪਰਛਾਵੇਂ ਨੂੰ ਪੁੱਛ ਲਿਆ ਮੈਂ ਕਿ ਉਹ ਚੱਲਦਾ ਹੈ ਮੇਰੇ ਨਾਲ, ਮੈਨੂੰ ਪਰਛਾਵਾਂ ਹੱਸ ਕੇ ਕਹਿੰਦਾ ਹੋਰ ਦੂਜਾ ਹੈ ਵੀ ਕੌਣ ਤੇਰੇ ਨਾਲ। ਸੋ ਆਪਣੇ ਨਾਲ ਆਪਣੇ ਪਰਛਾਵੇਂ ਨੇ ਹੀ ਚੱਲਣਾ ਵਾ। ਸੋ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਣਾਓ ਕਿ ਹਮੇਸ਼ਾ ਆਪਣੇ ਆਪ ਤੇ ਮਾਣ ਮਹਿਸੂਸ ਕਰੋ, ਆਪਣੇ ਆਪ ਨੂੰ ਪਰਚੋਲ ਕੇ ਤੁਹਾਨੂੰ ਕੋਈ ਨਾ ਕੋਈ ਖੁਸ਼ੀ ਜ਼ਰੂਰ ਮਹਿਸੂਸ ਹੋਵੇ। ਤੇ ਲਓ ਫਿਰ ਆਪਾਂ ਹੁਣ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ ਜੀ। ਤੇ ਦਿਲਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਉਹਨਾਂ ਨੇ ਬੜੀ ਪਿਆਰੀ ਲਿਖਤ ਭੇਜੀ ਹੈ। ਕਹਿੰਦੇ ਕਿ ਤੇਰੇ ਅੰਦਰ ਵੀ ਹਲਚਲ ਉਸ ਕਦਰ ਨਾ ਉੱਠੀ, ਤੇਰੇ ਅੰਦਰ ਵੀ ਹਲਚਲ ਉਸ ਕਦਰ ਨਾ ਉੱਠੀ ਕਿ ਰੋੜ ਕੇ ਲੈ ਜਾਂਦਾ ਸੁਨਾਮੀ ਬਣ ਕੇ, ਆਉਂਦਾ ਰਿਹਾ ਕਿਨਾਰੇ ਤੱਕ ਬਸ ਮੁੜਦਾ ਰਿਹਾ ਪੈਰਾਂ ਨੂੰ ਛੂ ਕੇ, ਵੇ ਮੈਂ ਡੁੱਬਣ ਤੋਂ ਡਰਦੀ ਸੀ ਭਿੱਜਣ ਤੋਂ ਨਹੀਂ। ਤੇ ਨਾਲ ਹੀ ਜੀ ਕਹਿ ਰਹੇ ਆ ਗੁਰਦੀਪ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਆ, ਖੂਬ ਆ ਜੀ ਸਾਡੇ ਕੋਲ। ਦੇਖੋ ਕਿੰਨੇ ਵਧੀਆ ਵਧੀਆ ਹੀਰੇ ਨੇ ਜੋ ਦਿਲ ਦੇ ਜਜ਼ਬਾਤਾਂ ਨੂੰ ਲਿਖਣਾ ਵੀ ਜਾਣਦੇ ਨੇ ਤੇ ਦੂਸਰਿਆਂ ਤੱਕ ਪਹੁੰਚਾਉਣਾ ਵੀ ਜਾਣਦੇ ਨੇ। ਤੇ ਅੱਗੇ ਜੀ ਸਾਡੇ ਨਾਲ ਗੌਰਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ। ਫੋਟੋ ਮੈਂ ਬਾਅਦ ਵਿੱਚ ਸ਼ਾਮਿਲ ਕਰਦੀ ਆ ਕਿਉਂਕਿ ਹਲੇ ਉਹ ਆਪ ਨੀ ਦੇਖੀ ਕਿ ਉਸਦੇ ਵਿੱਚ ਹੈ ਕੀ। ਤੇ ਅੱਗੇ ਸਾਡੇ ਨਾਲ ਗੁਰੇ ਥਿਨ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਨਾਲ ਹੀ ਬੜਾ ਪਿਆਰਾ ਇੱਕ ਗੁਲਾਬ ਦਾ ਫੁੱਲ ਆ ਜੀ ਸਵੀਟ ਮੋਰਨਿੰਗ ਦਾ ਭੇਜਿਆ। ਕਹਿੰਦੇ ਕਿ ਕੁਝ ਰਿਸ਼ਤੇ ਖੁਦਾ ਬਣਾਤੇ ਹੈ, ਕੁਝ ਰਿਸ਼ਤੇ ਖੁਦਾ ਬਣਾਤੇ ਹੈ, ਕੁਝ ਰਿਸ਼ਤੇ ਲੋਕ ਬਣਾਤੇ ਹੈ, ਕੁਝ ਲੋਕ ਬਿਨਾ ਰਿਸ਼ਤੇ ਕੇ ਹੀ ਰਿਸ਼ਤਾ ਨਿਭਾਤੇ ਹੈ, ਸ਼ਾਇਦ ਵਹੀ ਦੋਸਤ ਕਹਿਲਾਤੇ ਹੈ। ਵਾਹ ਜੀ ਵਾਹ, ਬਹੁਤ ਖੂਬ। ਤੇ ਨਾਲ ਇੱਕ ਹੋਰ ਫੋਟੋ ਭੇਜੀ ਹੈ, ਕਹਿੰਦੇ ਫਾਟਕ ਬੰਦ ਹੋਣੇ ਪਰ ਬੈਂਸ ਰੁਕ ਗਈ, ਲੇਕਿਨ ਇਨਸਾਨ ਨਹੀਂ, ਅਬ ਬਤਾਓ ਅਕਲ ਬੜੀ ਕੇ ਬੈਂਸ। ਤੇ ਬੜੀ ਵੀ ਫੋਟੋ ਭੇਜੀ ਹੈ ਜੀ, ਰੇਲਵੇ ਫਾਟਕ ਬੰਦ ਹੋਏ ਹੋਏ ਆ ਤੇ ਜਿਹੜੀ ਮੱਝ ਆ ਉਹ ਤਾਂ ਰੁਕੀ ਹੋਈ ਆ ਕਿਉਂਕਿ ਉਹਨੂੰ ਆਉਂਦਾ ਨੀ ਹੋਣਾ ਨਾ ਲੰਘਣਾ ਉਹ ਫਾਟਕ ਦੇ ਹੇਠਲੇ ਹੇਠਾਂ ਦੀ। ਪਰ ਜਿਹੜੇ ਲੋਕ ਆ ਇਨਸਾਨ ਆ ਮੋਟਰਸਾਈਕਲ ਸਕੂਟਰਾਂ ਤੇ ਉਹ ਉਸ ਫਾਟਕ ਨੂੰ ਕਰੋਸ ਕਰ ਰਹੇ ਨੇ। ਸੋ ਹੁਣ ਬਾਕੀ ਆਪ ਹੀ ਦੱਸ ਦੋ ਜੀ, ਉਹਨਾਂ ਨੇ ਜੋ ਪੁੱਛਿਆ ਵਾ ਕਿ ਅਕਲ ਬੜੀ ਕੇ ਬੈਂਸ। ਤੇ ਨਾਲ ਹੀ ਜੀ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ, ਉਹਨਾਂ ਨੇ ਗੁੱਡ ਮਾਰਨਿੰਗ ਕਹੀ ਆ ਮੈਨੂੰ, ਮਿੰਟੂ ਭਾਜੀ ਤੇ ਸਰਜੀਤ ਭਾਜੀ ਨੂੰ। ਕਹਿੰਦੇ ਮੀ ਐਂਡ ਮਾਈ ਸੁਰਿੰਦਰ ਸਿੰਘ ਜਗਰਾ ਇੰਜੋਇੰਗ ਯੂਅਰ ਪ੍ਰੋਗਰਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਆਲ ਫੈਮਿਲੀ। ਤੇ ਉਹਨਾਂ ਨੇ ਸਾਨੂੰ ਫੋਟੋ ਭੇਜੀ ਆ ਜੀ ਆਪਣੀ, ਤੇ ਨਾਲ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਜੀ, ਕਹਿੰਦੇ ਕਿ ਉਹਨਾਂ ਨੇ ਵੀ ਜੀ ਇੱਕ ਫੋਟੋ ਭੇਜੀ ਆ ਜਿੱਥੇ ਕਿ ਤਾਰਿਆਂ ਨਾਲ ਭਰਿਆ ਆਸਮਾਨ ਆ, ਬੱਦਲ ਵਾਈ ਬਣੀ ਹੋਈ ਆ, ਤੇ ਕਹਿੰਦੇ ਚਾਹ ਪੀ ਕੇ ਜਿਹਦੇ ਹੱਥ ਵਿੱਚ ਜੂਠਾ ਕੱਪ ਦੇਣਾ ਸੀ, ਚਾਹ ਪੀ ਕੇ ਜਿਹਦੇ ਹੱਥ ਵਿੱਚ ਜੂਠਾ ਕੱਪ ਦੇਣਾ ਸੀ, ਉਹਦੇ ਹੱਥ ਚ ਦੇਸ਼ ਤੇ ਦਿੱਤਾ ਮੰਨ ਜੀ ਜਾਂਦਾ। ਆਹੋ ਜੀ ਇਹਨਾਂ ਨੇ ਕਿੱਧਰ ਨੂੰ ਕਮੈਂਟ ਕਰਿਆ ਤੁਹਾਨੂੰ ਪਤਾ ਹੀ ਆ ਜੀ, ਨਰਿੰਦਰ ਮੋਦੀਵਾਲ ਤੇ ਜਸਪਾਲ ਸਿਰਨੀ ਵਾਲੇ। ਬੜੇ ਟਾਈਮ ਬਾਅਦ ਆਏ ਹੋ ਤੁਸੀਂ, ਕਿੱਥੇ ਰਹਿ ਗਏ ਸੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ। ਕਹਿੰਦੇ ਬਹੁਤ ਸੋਹਣਾ ਵੈਦਰ ਅੱਜ ਸਿਰਨੀ ਦੇ ਵਿੱਚ, ਬਾਰਿਸ਼ ਵੀ ਹੋ ਰਹੀ ਆ। ਚਲੋ ਜੀ ਫਿਰ ਤੁਹਾਡੇ ਵਾਲੀ ਸਾਈਡ ਤਾਂ ਪਕੌੜੇ ਖਾਣ ਦਾ ਟਾਈਮ ਆ ਗਿਆ। ਤੇ ਅੱਗੇ ਜੀ ਦੀਪ ਪਲਾਹੀ, ਕਹਿ ਰਹੇ ਆ ਜੀ ਕਿ ਬਰਾੜ ਸਾਹਿਬ ਅੱਜ ਆਵਾਜ਼ ਵਿੱਚ ਗੁੱਸੇ ਵਾਲੀ ਤਲਖੀ ਆ, ਕੀ ਗੱਲ ਹੋ ਗਈ? ਮੇਰੇ ਖਿਆਲ ਦੇ ਵਿੱਚ ਜੀ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ, ਕਿਉਂਕਿ ਸਾਰੇ ਆਪੋ ਆਪਣੇ ਵਿਚਾਰ ਆ ਜਿਹੜੇ ਰੱਖ ਰਹੇ ਸੀ, ਤੇ ਉਹ ਕੋਈ ਗੱਲ ਖਬਰ ਚੱਲ ਰਹੀ ਸੀ ਜੀ, ਉਸਦੇ ਬਾਰੇ ਹੀ ਗੱਲਬਾਤ ਹੋ ਰਹੀ ਸੀ। ਤੇ ਲਓ ਫਿਰ ਇੱਕ ਸਾਨੂੰ ਗਾਣੇ ਦੀ ਫਰਮਾਇਸ਼ ਕੀਤੀ ਪਿੰਦਰ ਬਰਾੜ ਨੇ, ਲਵਲੀ ਨੂਰ ਦਾ ਗਾਣਾ ਸੀਗਾ, ਉਹ ਗਾਣਾ ਵੀ ਆਪਾਂ ਸੁਣ ਲੈਂਦੇ ਹਾਂ। ਸੋ ਉਹਨਾਂ ਚਿਰ ਮੈਂ ਇੱਕ ਮੈਸੇਜ ਹੋਰ ਪੜ੍ਹ ਦਿੰਦੀ ਹਾਂ ਜੀ। ਮਨਿੰਦਰ ਸਿੰਘ ਹਾਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਲਿਸਨਿੰਗ ਐਸ ਯੂਜ਼ੁਅਲ ਥੈਂਕਸ, ਵੈਰੀ ਗੁੱਡ ਵਿਊਜ਼ ਆਫ ਮੈਂਟੂ ਜੀ, ਥੈਂਕਸ ਲਵ ਜੀ। ਉਹ ਤਾਂ ਮੈਨੂੰ ਕਹਿ ਗਏ ਕਹਿੰਦੇ ਕੋਈ ਨਾ ਕੋਈ ਗੱਲ ਇਹੋ ਜਿਹੀ ਛੇੜ ਦਿੰਦੀ ਆ, ਫਿਰ ਸਾਰਾ ਹਫਤਾ ਮੇਰਾ ਬਿਜ਼ੀ ਰਹਿੰਦਾ ਵਾ, ਹੈ ਨਾ। ਸੋ ਬਿਜ਼ੀ ਰਹਿਣ ਦੀ ਗੱਲ ਨਹੀਂ ਜੀ, ਕਿਉਂਕਿ ਜੇ ਹੁਣ ਅਸੀਂ ਰੇਡੀਓ ਤੇ ਕੋਈ ਗੱਲਬਾਤ ਕਰਦੇ ਹਾਂ, ਜੇ ਸਾਰੇ ਕਹਿੰਦੇ ਆ ਕਿ ਹਾਂ ਇਹ ਰੇਡੀਓ ਆ ਵਧੀਆ, ਮਤਲਬ ਕਿ ਲੋਕਾਂ ਨੂੰ ਦਿਖਾ ਰਿਹਾ ਵਾ, ਕੋਈ ਰਸਤਾ ਦਿਖਾ ਰਿਹਾ ਵਾ, ਇਹਦੇ ਵਿੱਚ ਇਹ ਨਹੀਂ ਕਿ ਅਸੀਂ ਕੁਛ ਕਹਿੰਦੇ ਹਾਂ, ਤੁਸੀਂ ਵੀ ਆਪਣੇ ਵਿਊਜ਼ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ, ਅਗਰ ਅਸੀਂ ਕਿਸੇ ਗੱਲ ਤੇ ਤੁਹਾਨੂੰ ਗਲਤ ਲੱਗਦੇ। ਵੈਸੇ ਅਸੀਂ ਵੀ ਗਲਤ ਹੁੰਦੇ ਹਾਂ, ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ, ਅਸੀਂ ਕੋਈ ਸਪੈਸ਼ਲ ਇਨਸਾਨ ਤਾਂ ਹੈ ਨਹੀਂ ਗੇ ਵੀ ਅਸੀਂ ਕਦੇ ਗਲਤੀਆਂ ਨਹੀਂ ਕਰ ਸਕਦੇ। ਸੋ ਗਲਤੀਆਂ ਸਾਤੋਂ ਵੀ ਹੁੰਦੀਆਂ ਵਾ, ਤੇ ਅਸੀਂ ਵੀ ਤੁਹਾਡੇ ਅਰਗੇ ਹੀ ਹਾਂ। ਸੋ ਸਾਡੀ ਗਲਤੀ ਨੂੰ ਤੁਸੀਂ ਸੁਧਾਰ ਦਿਆ ਕਰੋ। ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਹਰਮਨ ਰੇਡੀਓ ਕਿਸੇ ਇੱਕ ਦਾ ਨਹੀਂ ਹੈਗਾ, ਸਾਰਿਆਂ ਦਾ ਹੀ ਆ, ਸਾਰੇ ਪਰਿਵਾਰ ਦੀ ਤਰ੍ਹਾਂ ਵਾ। ਸੋ ਪਰਿਵਾਰ ਦੇ ਵਿੱਚ ਵਿਚਾਰ ਵਟਾਂਦਰੇ ਚੱਲਦੇ ਰਹਿਣ ਤਾਂ ਵਧੀਆ ਗੱਲ ਰਹਿੰਦੀ ਆ, ਸੰਵਾਦ ਵੀ ਚੱਲਦਾ ਰਹਿੰਦਾ ਵਾ, ਤੇ ਇਸੇ ਤਰ੍ਹਾਂ ਗੱਲਾਂ ਚੋਂ ਗੱਲਾਂ ਨਿਕਲਦੀਆਂ ਆਉਂਦੀਆਂ ਨੇ। ਸੋ ਲਓ ਜੀ ਫਿਰ ਗੱਲਾਂ ਚੋਂ ਗੱਲਾਂ ਹੋਰ ਵੀ ਕੱਢਾਂਗੇ, ਮੈਸੇਜ ਬਹੁਤ ਆ ਚੁੱਕੇ ਆ, ਤੇ ਇਸ ਦੇ ਵਿੱਚ ਸਾਨੂੰ ਆਪਣੀਆਂ ਲਿਖਤਾਂ ਤੇ ਫਿਰ ਦੱਸ ਦਈਏ ਜੀ ਸਾਰਿਆਂ ਨੂੰ ਕਿ ਕਿੰਨੇ ਕਾਬਲੀਅਤ ਆ ਤੁਹਾਡੇ ਵਿੱਚ, ਕਿੰਨੇ ਗੁਣ ਆ। ਤੇ ਮੈਲਬੋਰਨ ਵਾਲੇ ਤਾਂ ਮੈਨੂੰ ਲੱਗਦਾ ਡਰਦੇ ਮਾਰੀ ਮੈਸੇਜ ਭੇਜੀ ਜਾਂਦੇ ਆ ਵੀ ਕਿਤੇ ਪਤਾ ਨਾ ਲੱਗ ਜੇ ਵੀ ਸਿੱਧੂ ਮੂਸੇ ਵਾਲੇ ਦੇ ਸ਼ੋਅ ਵਿੱਚ ਸੇਵਾ ਕਿਹਦੀ ਹੋਈ, ਹੈ ਨਾ। ਮਜ਼ਾਕ ਕਰਦੀ ਆ। ਤੇ ਲਓ ਫਿਰ ਆਪਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ।
ਪਾਲਰਾਂ ਚ ਕਦੋਂ ਸ਼ੇਰ ਸੱਜਦਾ, ਖੋ ਕੇ ਖਾਣ ਵਾਲਾ ਵੀ ਕਦੇ ਨੀ ਰੱਜਦਾ। ਬਿਊਟੀ ਪਾਲਰਾਂ ਚ ਕਦੋਂ ਸ਼ੇਰ ਸੱਜਦਾ, ਖੋ ਕੇ ਖਾਣ ਵਾਲਾ ਵੀ ਕਦੇ ਨੀ ਰੱਜਦਾ। ਹੱਥੀ ਨਾ ਦਿਨਾਂ ਨੇ ਕੰਮ ਕਰਨੇ ਉਹੀ ਰੌਲਾ ਪਾਉਂਦੇ ਤਕਦੀਰ ਦਾ। ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਉਹ ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਝੋਲੀ ਚੁੱਕ ਬੰਦੇ ਕੰਮ ਲੋਟ ਕਰੀ ਬੈਠੇ, ਘਰ ਡਿਗਰੀਆਂ ਖੂੰਜੇ ਕਈਆਂ ਲਾ ਦੀਆਂ। ਝੋਲੀ ਚੁੱਕ ਬੰਦੇ ਕੰਮ ਲੋਟ ਕਰੀ ਬੈਠੇ, ਘਰ ਡਿਗਰੀਆਂ ਖੂੰਜੇ ਕਈਆਂ ਲਾ ਦੀਆਂ। ਸੱਸ ਕਹਿੰਦੀ ਨੂੰ ਤੋਂ ਮੈਨੂੰ ਚਾਹੀਦਾ ਏ ਮੁੰਡਾ, ਚੱਕ ਬਾਬਾ ਜੀ ਨੇ ਪੂੜੀਆਂ ਬਣਾ ਦੀਆਂ। ਅੱਜ ਦੇ ਸਮੇਂ ਦੇ ਵਿੱਚ ਜੀ ਤੂੰ ਹੈ ਨੀ ਨੋਟ, ਅੱਜ ਦੇ ਸਮੇਂ ਦੇ ਵਿੱਚ ਜੀ ਤੂੰ ਹੈ ਨੀ ਨੋਟ, ਕਦੇ ਰਾਂਝਾ ਬਣ ਸਕਦਾ ਨੀ ਹੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਆਪ ਬਹੁਤੇ ਲਾਡਾਂ ਚਾਵਾਂ ਵਿੱਚ ਪਾਲੋ ਨਾ ਜਵਾਕ, ਪੁੱਠੇ ਕੰਮਾਂ ਤੋਂ ਨੀ ਜਾਂਦਾ ਕਦੇ ਹਟਿਆ। ਬਹੁਤੇ ਲਾਡਾ ਚਾਵਾਂ ਨਾਲ ਪਾਲੋ ਨਾ ਜਵਾਕ, ਪੁੱਠੇ ਕੰਮਾਂ ਤੋਂ ਨੀ ਜਾਂਦਾ ਕਦੇ ਹਟਿਆ। ਐਸੇ ਲੱਖਾਂ ਨਾਲੋਂ ਇੱਕ ਫੌਜੀ ਬੰਦਾ ਚੰਗਾ, ਜਿਹੜਾ ਬਾਰਡਰਾਂ ਦੇ ਉੱਤੇ ਰਹਿੰਦਾ ਡਟਿਆ। ਬਾਪੂ ਕੁਝ ਆਖੇ ਮੁੰਡਾ ਵੱਢ ਖਾਣ ਪੈਂਦਾ, ਬਾਪੂ ਕੁਝ ਆਖੇ ਮੁੰਡਾ ਵੱਢ ਖਾਣ ਪੈਂਦਾ, ਉਂਝ ਝੰਡਾ ਚੁੱਕੀ ਫਿਰਦਾ ਈ ਪੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਪਰਦੇਸਾਂ ਵਿੱਚ ਪਿੰਡ ਨਾ ਭੁਲਾ ਦੀ, ਵਿਆਹ ਕਰਨਾ ਏ ਅਜੇ ਤੈਥੋਂ ਛੋਟੀ ਦਾ। ਜਾ ਕੇ ਪਰਦੇਸਾਂ ਵਿੱਚ ਪਿੰਡ ਨਾ ਭੁਲਾ ਦੀ, ਵਿਆਹ ਕਰਨਾ ਏ ਅਜੇ ਤੈਥੋਂ ਛੋਟੀ ਦਾ। ਸ਼ਿਫਟਾਂ ਦੇ ਉੱਤੇ ਜਦੋਂ ਚੁੰਦਾ ਏ ਪਸੀਨਾ, ਪਿੱਛੋਂ ਮਜ਼ਾ ਬੜਾ ਆਉਂਦਾ ਖਾਧੀ ਰੋਟੀ ਦਾ।
ਵੱਜਦੇ ਸਪੀਕਰਾਂ ਤੇ ਲਵਲੀ ਦੇ ਗਾਣੇ ਵੱਜਦੇ ਸਪੀਕਰਾਂ ਤੇ ਲਵਲੀ ਦੇ ਗਾਣੇ ਗੱਲਾਂ ਸੱਚੀਆਂ ਨਾ ਜਾਂਦਾ ਹੈ ਤਕੀਰ ਦਾ ਨੀਤੂ ਆਸਾਂ ਲਾਈ ਫਿਰਦੀਏ ਆਸਾਂ ਰਾਮ ਦੇ ਮੁੰਡਾ ਫੈਨ ਨਾਨਕੀ ਦੇ ਵੀਰ ਦਾ ਨੀਤੂ ਆਸਾਂ ਲਾਈ ਫਿਰਦੀਏ ਆਸਾਂ ਰਾਮ ਦੇ ਮੁੰਡਾ ਫੈਨ ਨਾਨਕੀ ਦੇ ਵੀਰ ਦਾ ਨੀਤੂ ਆਸਾਂ ਲਾਈ ਫਿਰਦੀਏ ਆਸਾਂ ਰਾਮ ਦੇ ਮੁੰਡਾ ਫੈਨ ਨਾਨਕੀ ਦੇ ਵੀਰ ਦਾ
ਲਓ ਜੀ ਗਾਣਾ ਸੁਣ ਰਹੇ ਸੀ ਨੀਤੂ ਆਸਾ ਲਾਈ ਫੇਰਦੀ ਆ ਆਸਾ ਰਾਮ ਤੇ ਮੁੰਡਾ ਫੈਨ ਨਾਨਕੀ ਦੇ ਵੀਰ ਦਾ ਕਿਆ ਬਾਤ ਆ ਜੀ ਬਹੁਤ ਪਿਆਰਾ ਜਿਹਾ ਗਾਣਾ ਲਵਲੀ ਨੂਰ ਦਾ ਸੋ ਏਦਾਂ ਦੀ ਸਾਫ਼ ਸੁਥਰੀ ਗਾਇਕੀ ਚਾਹੀਦੀ ਆ ਜੀ ਸਾਡੇ ਆਉਣ ਵਾਲੇ ਸੁਣਨ ਵਾਲਿਆਂ ਨੂੰ ਵੀ ਤੇ ਆਉਣ ਵਾਲੇ ਸਮਾਜ ਦੇ ਲਈ ਵੀ ਸੋ ਬਹੁਤ ਵਧੀਆ ਗਾਣਾ ਜੀ ਮੈਨੂੰ ਵੀ ਇਹ ਗਾਣਾ ਬਹੁਤ ਪਸੰਦ ਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਗਾਣਾ ਬਹੁਤ ਪਸੰਦ ਹੋਏਗਾ ਉਹ ਕਹਿੰਦੇ ਹੁੰਦੇ ਨਾ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਸੋ ਅਲਮਾ ਇਕਬਾਲ ਜੀ ਦੀਆਂ ਇਹਨਾਂ ਰਚਨਾ ਦੇ ਨਾਲ ਸੋ ਇਨਸਾਨ ਬਹੁਤ ਕੁਛ ਸਮਝ ਆ ਜਾਂਦਾ ਜੀ ਉਹਨਾਂ ਦੀਆਂ ਲਿਖੀਆਂ ਇਹ ਦੋ ਲਾਈਨਾਂ ਦੇ ਵਿੱਚ ਬਹੁਤ ਕੁਛ ਆ ਕਿ ਆਪਣੇ ਆਪ ਨੂੰ ਇੰਨਾ ਬੁਲੰਦ ਕਰੋ ਕਿ ਰੱਬ ਵੀ ਤੁਹਾਡੀ ਰਜ਼ਾ ਨੂੰ ਪੁੱਛੇ ਕੁਛ ਕਰਨ ਤੋਂ ਪਹਿਲਾਂ ਪਰ ਇਹ ਮਤਲਬ ਕਿ ਸਾਡੇ ਪਾਸ ਦੀ ਗੱਲ ਹੈ ਨੀ ਇਹ ਬੰਦਾ ਵਾ ਬੰਦੇ ਤਾਂ ਗਲਤੀਆਂ ਦਾ ਪੁਤਲਾ ਤੇ ਗਲਤੀਆਂ ਕਰਦਾ ਵੀ ਬਹੁਤ ਆ ਤੇ ਅੱਗੇ ਇੱਧਰ ਪ੍ਰੋਗਰਾਮ ਦੇ ਵਿੱਚ ਜੀ ਅਮਨਦੀਪ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਹਰਦੀਪ ਸਿੰਘ ਵੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਮਿੰਟੂ ਭਾਜੀ ਨੂੰ ਕਹਿ ਰਹੇ ਆ ਕਿ ਉਹ ਉਹਨਾਂ ਦੇ ਨਾਲ ਨੇ ਤੇ ਕਹਿੰਦੇ ਥੈਂਕਸ ਫਾਰ ਸਪੀਕ ਅਪ ਸੋ ਵਧੀਆ ਗੱਲ ਆ ਜੀ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਹੀ ਪੈਂਦੀ ਆ ਤੇ ਅੱਗੇ ਜੋਧਾ ਸਿੰਘ ਤਾਲੀਵਾਲ ਉਹਨਾਂ ਨੇ ਲਿਖ ਕੇ ਭੇਜੀਆਂ ਜੀ ਆਪਣੀ ਕਲਮ ਦੇ ਵਿੱਚੋਂ ਕਹਿੰਦੇ ਕਿ ਇਹ ਕਲਮ ਹਮੇਸ਼ਾ ਲਿਖਦੀ ਏ ਜਜ਼ਬਾਤਾਂ ਨੂੰ ਇਹ ਕਲਮ ਹਮੇਸ਼ਾ ਲਿਖਦੀ ਏ ਜਜ਼ਬਾਤਾਂ ਨੂੰ ਇਹ ਪਾਣੀ ਪਾਉਂਦੀ ਬਲਦੀਆਂ ਹੋਈਆਂ ਅੱਗਾਂ ਤੇ ਇਹ ਕਲਮ ਹਮੇਸ਼ਾ ਲਿਖਦੀ ਸੱਚੀਆਂ ਗੱਲਾਂ ਨੂੰ ਇਹ ਸਿਰ ਚੜ ਬੋਲੇ ਬੇਈਮਾਨ ਤੇ ਠੱਗਾਂ ਤੇ ਇਹ ਕਲਮ ਹੀ ਦੱਸਦੀ ਲੋਕੋ ਇਹ ਬੁਰਾਈਆਂ ਨੇ ਇਹ ਕਲਮ ਹੀ ਦੱਸਦੀ ਲੋਕੋ ਇਹ ਬੁਰਾਈਆਂ ਨੇ ਕਰਮਾਂ ਵਾਲਿਆਂ ਦੇ ਹੱਥ ਯੋਧੇ ਕਲਮਾਂ ਆਈਆਂ ਨੇ ਕਿਆ ਬਾਤ ਆ ਜੀ ਬਹੁਤ ਵਧੀਆ ਗੱਲ ਆ ਤੇ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਕਹਿੰਦੇ ਮਿੰਟੂ ਬਰਾੜ ਵੀਰ ਲਈ ਆ ਇਹ ਲਾਈਨਾਂ ਸੋ ਬਹੁਤ ਵਧੀਆ ਗੱਲ ਆ ਜੀ ਇਹ ਸਾਰਿਆਂ ਦੀ ਫਿਤਰਤ ਹੋਣੀ ਚਾਹੀਦੀ ਆ ਹਰ ਇੱਕ ਇਨਸਾਨ ਦੇ ਵਿੱਚ ਇੰਨੀ ਕੁ ਜ਼ਰੂਰਤ ਹੋਣੀ ਚਾਹੀਦੀ ਆ ਕਿ ਜੋ ਗਲਤ ਆ ਉਹਨੂੰ ਗਲਤ ਕਹਿਣ ਤੇ ਜੋ ਠੀਕ ਆ ਉਹਨੂੰ ਠੀਕ ਕਹਿਣ ਤੇ ਜੇ ਗਲਤ ਆ ਉਹਨੂੰ ਸੁਧਾਰਨ ਦੇ ਲਈ ਇਹ ਨਹੀਂ ਕਿ ਡਾਂਗਾ ਸੋਟੇ ਚੱਕ ਲੈਣੇ ਆ ਉਹਨੂੰ ਸੁਧਾਰਨ ਦੇ ਲਈ ਪਿਆਰ ਤੇ ਹਲੀਮੀ ਦੇ ਨਾਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਅਦਰਵਾਈਜ਼ ਜੋ ਸਹੀ ਆ ਸੱਚ ਆ ਉਹਦਾ ਸਾਥ ਦੇਣਾ ਵੀ ਬਣਦਾ ਵਾ ਤੇ ਲਓ ਫਿਰ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਤੇ ਨਾਲ ਮਿੰਟੂ ਭਾਜੀ ਨੂੰ ਬੈਸਟ ਵਿਸ਼ਿਸ ਕਹਿ ਰਹੇ ਆ ਕਹਿੰਦੇ ਕਿ ਅੱਜ ਮਿੰਟੂ ਬਿਜ਼ੀ ਰਹੇਗਾ ਪਰ ਸੱਚ ਸੱਚ ਹੈ ਮੈਂ ਵੀ ਇਹੀ ਮਹਿਸੂਸ ਕੀਤਾ ਤਾਂ ਹੀ ਤਾਂ ਜ਼ਿਕਰ ਕੀਤਾ ਸੀ ਸੋ ਬਿਲਕੁਲ ਆ ਜੀ ਸੱਚ ਕੋ ਵਾਚ ਨਹੀਂ ਤੇ ਗੁੱਡ ਲੱਕ ਤਾਂ ਉਹਨਾਂ ਨੂੰ ਮੈਂ ਵੀ ਕਹਿ ਚੁੱਕੀ ਹਾਂ ਮੈਂ ਕਿਹਾ ਗੁੱਡ ਲੱਕ ਫਾਰ ਹੋਲ ਵੀਕ ਤੁਸੀਂ ਤਾਂ ਅੱਜ ਦੀ ਗਈ ਆ ਮੈਂ ਤਾਂ ਪੂਰੇ ਹਫ਼ਤੇ ਲਈ ਉਹਨਾਂ ਨੂੰ ਗੁੱਡ ਲੱਕ ਕਹਿ ਦਿੱਤਾ ਵਾ ਸੋ ਕੋਈ ਗੱਲ ਨਹੀਂ ਸੀ ਇਨਸਾਨ ਨੂੰ ਬਿਜ਼ੀ ਰਹਿਣਾ ਚਾਹੀਦਾ ਵਾ ਵੈਸੇ ਵੀ ਕਹਿੰਦੇ ਹੁੰਦੇ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੈ ਨਾ ਵਿਹਲੇ ਤਾਂ ਰਹਿਣੇ ਨਹੀਂ ਚਾਹੀਦਾ ਸੋ ਵਧੀਆ ਗੱਲ ਆ ਆਪਾਂ ਉਹਨਾਂ ਨੂੰ ਬਿਜ਼ੀ ਰਹਿਣ ਲਈ ਕੋਈ ਨਾ ਕੋਈ ਕੰਮ ਤਾਂ ਦਿੱਤਾ ਹੀ ਹੈ ਤੇ ਬਾਕੀ ਜਗਤਾਰ ਭਾਜੀ ਕਹਿ ਰਹੇ ਆ ਕਿ ਜੋ ਸ਼ਬਦ ਨਾਮ ਦੀ ਜਗ੍ਹਾ ਲਵੇ ਉਹ ਪੜਨਾਮ ਹੁੰਦਾ ਹੈ ਜਿਵੇਂ ਬੋਬੀ ਸਿੱਧੂ ਹਰਮਨ ਰੇਡੀਓ ਦੀ ਵਧੀਆ ਪੇਸ਼ਕਾਰ ਹੈ ਕਿਆ ਬਾਤ ਹੈ ਭਾਜੀ ਥੈਂਕ ਯੂ ਜੀ ਤੇ ਮੈਨੂੰ ਲੱਗਦਾ ਮੈਨੂੰ ਤਾਂ ਅੱਜ ਭੁੱਖ ਨਹੀਂ ਲੱਗਣੀ ਕਹਿੰਦੇ ਪਰ ਉਹ ਅਵਾਤਾਬਾ ਬੋਲਦੀ ਬਹੁਤ ਹੈ ਆਹ ਤਾਂ ਬਾਲੀ ਗਲਤ ਕਹਿਤੀ ਇਹਦੇ ਵਿੱਚ ਬੋਬੀ ਦਾ ਨਾਮ ਹੈ ਤੇ ਉਹ ਪੜਨਾਮ ਹੈ ਕੁੜੀ ਗੁਸਾਨਾ ਕਰੀਏ ਇੱਕ ਉਦਾਹਰਨ ਹੈ ਪਰ ਸੱਚ ਨਹੀਂ ਹੈ ਆਪਣਾ ਗੀਤ ਸੁਣਾ ਦੇ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਆ ਤੇ ਬਾਕੀ ਕੋਸ਼ਿਸ਼ ਇਹੀ ਹੁੰਦੀ ਆ ਕਿ ਚਾਹੇ ਸਾਡਾ ਅਵਾਤਾਬਾ ਬੋਲਿਆ ਹੀ ਆ ਪਰ ਫਿਰ ਵੀ ਉਹਦੇ ਵਿੱਚੋਂ ਕੁਛ ਚੰਗਾ ਵੀ ਮੇ ਤੇ ਬਾਕੀ ਮੇਰਾ ਬੋਲਿਆ ਅਵਾਤਾਬਾ ਜੇ ਸਾਰਿਆਂ ਨੂੰ ਹਸਾਉਂਦਾ ਵਾ ਤਾਂ ਮੈਨੂੰ ਕਿਸੇ ਗੱਲ ਦਾ ਕੋਈ ਵੀ ਗੁੱਸਾ ਨਹੀਂ ਹੈਗਾ ਤੇ ਮੈਂ ਗੁੱਸਾ ਕਰਦੀ ਵੀ ਨਹੀਂ ਹੈਗੀ ਗੁੱਸਾ ਕਰਕੇ ਮੈਂ ਆਪਦਾ ਖੂਨ ਥੋੜਾ ਸਾੜਨਾ ਵਾ ਵੈਸੇ ਵੀ ਕੁੜੀਆਂ ਨੂੰ ਆਪਦੀ ਬਿਊਟੀ ਦਾ ਬਹੁਤ ਫਿਕਰ ਹੁੰਦਾ ਵਾ ਸੋ ਗੁੱਸੇ ਦੇ ਵਿੱਚ ਕੁੜੀਆਂ ਦੀ ਬਿਊਟੀ ਬਹੁਤ ਖਰਾਬ ਹੁੰਦੀ ਆ ਸੋ ਤਾਂ ਕਰਕੇ ਗੁੱਸਾ ਗੁੱਸਾ ਨਹੀਂ ਮੈਂ ਕਰਦੀ ਅੱਗੇ ਜੀ ਟੈਨਸ਼ਨ ਹੀ ਨਾ ਲਓ ਬਾਕੀ ਤੇ ਬਹੁਤ ਸੋਹਣੀ ਐਗਜ਼ਾਮਪਲ ਵੀ ਵਧੀਆ ਦਿੱਤੀ ਆ ਤੇ ਨਾਮ ਤੇ ਪੜਨਾਮ ਬਾਰੇ ਵੀ ਤੁਸੀਂ ਦੱਸ ਦਿੱਤਾ ਪਰ ਤੁਸੀਂ ਹੀ ਸਾਡੇ ਇੱਕ ਲਿਸਨਰ ਹੋ ਜਿਨ੍ਹਾਂ ਨੇ ਦੱਸਿਆ ਵਾ ਜੀ ਨਾਮ ਕੀ ਹੁੰਦਾ ਤੇ ਪੜਨਾਮ ਕੀ ਹੁੰਦਾ ਸੋ ਨਾਮ ਜਿਵੇਂ ਕਿਸੇ ਦਾ ਨਾਮ ਹੁੰਦਾ ਵਾ ਜਿਸ ਤਰ੍ਹਾਂ ਕਿਸੇ ਦਾ ਵੀ ਨਾਮ ਲੈ ਲਓ ਤੁਹਾਡਾ ਆਪਣਾ ਨਾਮ ਲੈ ਲਓ ਤੇ ਨਾਮ ਦੀ ਥਾਂ ਤੇ ਜਿਹੜਾ ਸ਼ਬਦ ਵਰਤਿਆ ਜਾਂਦਾ ਕਿਉਂਕਿ ਕੋਈ ਵੀ ਵਰਡਿੰਗ ਆਪਾਂ ਲਿਖਦੇ ਉਹਦੇ ਵਿੱਚ ਇੱਕੋ ਵਾਰੀ ਦੋ ਨਾਮ ਨੇ ਜਿਵੇਂ ਰਾਮ ਖਾਂਦਾ ਹੈ ਰਾਮ ਜਾਂਦਾ ਹੈ ਇੱਕੋ ਲਾਈਨ ਦੇ ਵਿੱਚ ਦੋ ਜਦੋਂ ਰਾਮ ਰਾਮ ਦੋ ਵਾਰੀ ਲਿਖਾਂਗੇ ਤਾਂ ਉਹ ਥੋੜਾ ਔੜ ਜੇ ਲੱਗੂਗਾ ਵਧੀਆ, ਤੇ ਫਿਰ ਆਪਾਂ ਇੰਨਾ ਲਿਖ ਸਕਦੇ ਆ ਰਾਮ ਖਾਂਦਾ ਹੈ ਤੇ ਉਹ ਆਪਣੀ ਮਾਤਾ ਨਾਲ ਜਾਂਦਾ ਹੈ ਜਾਂ ਕਿਸ ਤਰ੍ਹਾਂ ਵੀ। ਸੋ ਨਾਮ ਦੀ ਥਾਂ ਤੇ ਜਿਹੜਾ ਸ਼ਬਦ ਵਰਤਿਆ ਜਾਂਦਾ ਵਾ ਉਹਨੂੰ ਕਹਿੰਦੇ ਆ ਪੜਨਾਮ। ਸੋ ਲਓ ਜੀ ਦੱਸ ਦਿੱਤਾ ਤੁਹਾਨੂੰ ਆਪਾਂ ਜਵਾਬ ਵੀ। ਤੇ ਹਰਪ੍ਰੀਤ ਸਿੰਘ ਕੋਹਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਮੈਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਤੇ ਘਰ ਪਰਿਵਾਰ ਦੀ ਖੁਸ਼ੀ ਲਈ ਦੁਆ ਕਰ ਰਹੇ ਆ ਜੀ ਸਾਰਿਆਂ ਦਾ। ਕਹਿੰਦੇ ਕਿ ਹਰਜੀਤ ਸਿੰਘ ਲਜਸਾੜਾ ਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ, ਤੁਹਾਡੀ ਹਰ ਸਫਲਤਾ ਲਈ ਦੁਆ ਕਰਦੇ ਹਾਂ। ਤੁਮ ਜੀਓ ਹਜ਼ਾਰੋਂ ਸੌ ਸਾਲ, ਹਰ ਇੱਕ ਸਾਲ ਕੇ ਦਿਨ ਹੋ ਪਚਾਸ ਹਜ਼ਾਰ, ਪਰਮਾਤਮਾ ਤੁਹਾਡੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ। ਹਰਪ੍ਰੀਤ ਸਿੰਘ ਕੋਹਲੀ ਹੈਪੀ ਬਰਥਡੇ, ਸਟੇ ਬਲੈਸਡ। ਲਓ ਜੀ ਹਰਜੀਤ ਸਿੰਘ ਲਜਸਾੜਾ, ਮੈਨੂੰ ਨੀ ਲੱਗਦਾ ਉਹ ਪ੍ਰੋਗਰਾਮ ਸੁਣਦੇ ਹੋਣਗੇ, ਪਰ ਭਾਜੀ ਤੁਹਾਡੀਆਂ ਬੈਸਟ ਵਿਸ਼ਿਜ਼ ਉਹਨਾਂ ਤੱਕ ਜ਼ਰੂਰ ਪਹੁੰਚ ਗਈਆਂ ਨੇ। ਤੇ ਸਾਡੇ ਵੱਲੋਂ ਵੀ, ਸਾਰੇ ਲਿਸਨਰ ਰੇਡੀਓ ਦੀ ਟੀਮ ਵੱਲੋਂ ਵੀ, ਜਨਮ ਦਿਨ ਜਿਹਦਾ ਵੀ ਅੱਜ ਜਨਮ ਦਿਨ ਹੈਗਾ ਵਾ, ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਅੱਗੇ ਜੀ ਮੇਰੀ ਭੈਣ ਕੁਲਦੀਪ ਕੌਰ, ਲਓ ਜੀ ਇਹਨਾਂ ਨੇ ਵੀ ਸਾਨੂੰ ਆਪਣੀਆਂ ਲਿਖਤਾਂ ਭੇਜੀਆਂ। ਬਹੁਤ ਸੋਹਣਾ ਲਿਖਦੀ ਆ ਕੁੜੀ, ਤੇ ਉਸ ਤੋਂ ਵੀ ਵਧੀਆ ਫੋਟੋਆਂ ਬਣਾਉਂਦੀ ਆ। ਮੇਰਾ ਇਰਾਦਾ, ਮੈਂ ਵੀ ਆਪਣੀ ਇੱਕ ਅੱਧੀ ਫੋਟੋ ਕਰਾਂ। ਹੁਣ ਇਹਨੇ ਰੀਸੈਂਟਲੀ ਜੀ ਮੇਰੀ ਭੈਣ ਨੇ ਇੱਕ ਬੜੀ ਸੋਹਣੀ ਲਿਖਤ ਦੇ ਨਾਲ ਤੇ ਇੱਕ ਫੋਟੋ ਪਾਈ ਸੀ। ਸੱਚੀ ਕਹਿੰਦੀ ਆ ਉਹ ਇੰਨੀ ਕੁ ਲਾਜਵਾਬ ਸੀ ਤੇ ਦੇਖ ਕੇ ਰੂਹ ਖੁਸ਼ ਹੁੰਦੀ ਸੀ। ਸੋ ਬਹੁਤ ਸੋਹਣੀ ਕਲਾ ਵਾ ਜੀ ਮੇਰੀ ਇਸ ਭੈਣ ਕੋਲ। ਸੋ ਪਰਮਾਤਮਾ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ। ਸੋ ਇਹਨਾਂ ਦੀਆਂ ਲਿਖਤਾਂ ਨੂੰ ਆਪਾਂ ਲੈਣੇ ਆ ਜੀ ਪ੍ਰੋਗਰਾਮ ਦੇ ਵਿੱਚ ਥੋੜਾ ਰੋਕ ਕੇ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਡੈਡੀਕੇਟ ਟੂ ਆਲ ਡਰਾਈਵਰਸ ਜਿਹੜੇ ਕਿ ਡਰਾਈਵ ਕਰ ਰਹੇ ਨੇ ਇਸ ਟਾਈਮ। ਤੁਸੀਂ ਜਿਹੜੀ ਵੀ ਜਿੱਥੇ ਵੀ ਡਰਾਈਵ ਕਰਦੇ ਹੋ, ਚਾਹੇ ਕੈਨੇਡਾ, ਚਾਹੇ ਅਮੈਰੀਕਾ ਤੇ ਜਾਂ ਫਿਰ ਆਸਟ੍ਰੇਲੀਆ, ਇੰਡੀਆ, ਨਿਊਜ਼ੀਲੈਂਡ, ਕਿਤੇ ਵੀ, ਸੋ ਸਾਰਿਆਂ ਦੇ ਲਈ ਇੱਕ ਪਿਆਰਾ ਜਿਹਾ ਗੀਤ ਆਪਾਂ ਸੁਣਾ ਦੀਏ ਜੀ। ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਤੇ ਲਿਖਿਆ ਵਾ, ਤੁਹਾਡੇ ਫੇਵਰੇਟ ਗਿੱਲ ਰੌਂਤੇ ਵਾਲੇ ਨੇ, ਬੜਾ ਸੋਹਣਾ ਲਿਖਦਾ ਮੁੰਡਾ ਇਹ ਵੀ, ਹੈਨਾ, ਕੱਲੀ ਕੱਲੀ ਗੱਲ ਦਾ ਮਤਲਬ ਹੁੰਦਾ ਵਾ। ਸੋ ਇੱਕ ਗਾਣਾ ਆਇਆ ਜੀ ਉਹਨਾਂ ਦਾ ਇਲਤਾਂ। ਸੋ ਕਿੱਦਾਂ ਦੀਆਂ ਇਲਤਾਂ ਹੁੰਦੀਆਂ ਨੇ ਆਪਾਂ ਸੁਣਦੇ ਆ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ, ਤੇ ਗੀਤ ਨੂੰ ਲਿਖਿਆ ਵਾ ਗਿੱਲ ਰੌਂਤੇ ਵਾਲੇ ਨੇ।
ਨਾਲ ਬਹਿ ਕੇ ਪਾਉ ਮੈਂ ਤੈਨੂੰ ਟੱਕਣਾ, ਫੁੱਲਾ ਪੈ ਗਏ ਹੱਲ ਸੱਸ ਵਾਲਾ ਥੱਕਣਾ, ਬੜਾ ਕਿਹਾ ਸੀ ਬੰਦੇ ਦਾ ਪੁੱਤ ਬਣ ਜਾ, ਹੁਣ ਔਖਾ ਦੇਖੇ ਮੇਰੇ ਚੰਬੇ ਅੱਖ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਗੱਲ ਤੋਟ ਰੱਖ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਗੱਲ ਤੋਟ ਰੱਖ ਤੇ। ਮੋਰ ਲਾ ਕੇ ਮੇਰੀ ਸ਼ੱਕ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਗੱਲ ਤੋਟ ਰੱਖ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਗੱਲ ਤੋਟ ਰੱਖ ਤੇ।
ਗਾਣਾ ਸੁਣ ਰਹੇ ਸੀ ਤੁਸੀਂ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ। ਉਹ ਕਹਿੰਦੇ ਆ ਨਾ ਕਿ ਤੇਰੇ ਬਾਰੇ ਚ ਕੁਝ ਲਿਖਾਂ ਮੈਂ, ਤੇਰੇ ਬਾਰੇ ਚ ਕੁਝ ਲਿਖਾਂ ਮੈਂ, ਇੱਕ ਤਲਬ ਜਾਗਦੀ ਹੈ ਫਿਰ ਅੱਧ ਨੀਂਦੇ ਜਹੇ ਨੂੰ ਕਲਮ ਪੁਕਾਰਦੀ ਹੈ, ਤੇਰੇ ਨਾਲ ਗੁਜ਼ਰੇ ਪਲ ਕਿਸੇ ਜੰਨਤ ਤੋਂ ਕੰਮ ਨਹੀਂ, ਤੇਰੇ ਨਾਲ ਗੁਜ਼ਰੇ ਪਲ ਕਿਸੇ ਜੰਨਤ ਤੋਂ ਕੰਮ ਨਹੀਂ, ਲੇਕਿਨ ਮੇਰੀ ਖੁਦ ਗਰਜ਼ੀ ਰੋਜ਼ੀ ਜੰਨਤ ਪਾਲਦੀ ਹੈ। ਤੇ ਲਓ ਫਿਰ ਕਰਦੇ ਹਾਂ ਜੀ ਸ਼ਾਮਲ ਤੁਹਾਡੀਆਂ ਰਚਨਾਵਾਂ ਨੂੰ ਜੋ ਕਿ ਤੁਸੀਂ ਸਾਨੂੰ ਭੇਜ ਚੁੱਕੇ ਹੋ। ਤੇ ਤੁਸੀਂ ਜਿਹੜੇ ਹੁਣੇ ਹੁਣੇ ਜਿਨ੍ਹਾਂ ਨੇ ਰੇਡੀਓ ਆਨ ਕੀਤਾ ਵਾ, ਤੁਸੀਂ ਵੀ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਆਪਣੇ ਮਨ ਦੇ ਜਜ਼ਬਾਤ, ਜਜ਼ਬੇ ਜੋ ਵੀ ਤੁਸੀਂ ਕਲਮ ਦੇ ਨਾਲ ਕਾਗਜ਼ ਤੇ ਉਕਰਦੇ ਹੋ ਭੇਜ ਸਕਦੇ ਹੋ ਜੀ ਸਾਨੂੰ। ਸਾਡਾ ਨੰਬਰ ਆ +917580104489 ਤੇ ਕੁਲਦੀਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੇ ਬੇੜੇ ਵਿੱਚ ਬੈਠੇ ਸਾਰੇ ਲਿਸਨਰ ਨੂੰ ਤੇ ਹਰਮਨ ਰੇਡੀਓ ਦੀ ਟੀਮ ਨੂੰ, ਤੇ ਕਹਿ ਰਹੇ ਆ ਕਿ ਤੁਹਾਡਾ ਸਾਰਿਆਂ ਦਾ ਸਮਾਂ ਸੁੱਖਾਂ ਭਰਿਆ ਬਤੀਤ ਹੋਵੇ, ਇਹੀ ਅਰਦਾਸ ਕਰਦੇ ਆ। ਕਹਿੰਦੇ ਕਿ ਜਾਗਦਿਆਂ ਤੇ ਟੈਕਸ ਲੱਗੂ, ਸੁੱਤਿਆਂ ਤੇ ਵੀ ਟੈਕਸ ਲੱਗੂ, ਬਿੱਲੀਆਂ ਤੇ ਵੀ ਟੈਕਸ ਲੱਗੂ ਤੇ ਕੁੱਤਿਆਂ ਤੇ ਵੀ ਟੈਕਸ ਲੱਗੂ, ਤਗੜੀ ਤੇ ਵੀ ਟੈਕਸ ਲੱਗੂ, ਜੁੱਤੀਆਂ ਤੇ ਵੀ ਟੈਕਸ ਲੱਗੂ, ਮਰਿਆਂ ਤੇ ਵੀ ਟੈਕਸ ਲੱਗੂ ਤੇ ਭੁੱਖਿਆਂ ਤੇ ਵੀ ਟੈਕਸ ਲੱਗੂ। ਟੋਲਣ ਤੇ ਵੀ ਟੈਕਸ ਲੱਗੂ ਤੇ ਬੋਲਣ ਤੇ ਵੀ ਟੈਕਸ ਲੱਗੂ, ਅੱਖਾਂ ਮੀਟਣ ਤੇ ਟੈਕਸ ਲੱਗੂ, ਖੋਲਣ ਤੇ ਵੀ ਟੈਕਸ ਲੱਗੂ. ਕਿਆ ਬਾਤ ਆ ਜੀ, ਹਰ ਇੱਕ ਬੀਜ ਤੇ ਟੈਕਸ ਲੱਗੂ, ਹਰ ਇੱਕ ਚੀਜ਼ ਤੇ ਟੈਕਸ ਲੱਗੂ. ਟੈਕਸ ਵੇਖ ਕੇ ਡਰ ਜਾਵੇਂਗਾ, ਟੈਕਸ ਭਰਦਾ ਹੀ ਮਰ ਜਾਵੇਂਗਾ. ਆ ਵੇਖ ਤੇਰੀ ਹਾਰ ਆ ਮਿੱਤਰਾ, ਚੁਣੀ ਤੇਰੀ ਸਰਕਾਰ ਆ ਮਿੱਤਰਾ, ਸੱਪ ਵਾਂਗੂ ਵਿਸ਼ ਘੋਲੀ ਮਿੱਤਰਾ, ਸਰਕਾਰ ਖਿਲਾਫ ਨਾ ਬੋਲੀ ਮਿੱਤਰਾ. ਕਿਆ ਬਾਤ ਆ ਜੀ, ਨਾਲੇ ਦੱਸ ਵੀ ਦਿੱਤਾ ਤੇ ਨਾਲ ਅੱਗੇ ਇਹਨਾਂ ਨੇ ਸਾਨੂੰ ਹੋਰ ਇੱਕ ਆਪਣੀ ਲਿਖ ਕੇ ਭੇਜੀ ਜੀ ਰਚਨਾ. ਕਹਿੰਦੇ ਕਿ ਖੁਦਾ ਤਾਂ ਕਣ ਕਣ ਵਿੱਚ ਵਸਦਾ ਏ ਦੋਸਤਾ, ਇੱਕ ਵਾਰ ਤੂੰ ਸਿੱਧੀ ਆਪਣੀ ਨਜ਼ਰ ਤਾਂ ਕਰ, ਦੇਖ ਲਵੇਂ ਤੈਨੂੰ ਵੀ, ਵੇਖ ਲਵੇਂ ਤੈਨੂੰ ਵੀ ਕਿਤੇ ਸਤਿਕਾਰ ਮਿਲੇਗਾ. ਤੂੰ ਦਿਲੋ ਸਭਨਾ ਦੀ ਕਦੇ ਕਦਰ ਦਾ ਕਰ, ਕੋਈ ਨਾ ਇੱਕ ਦਿਨ ਮੰਜ਼ਲ ਵੀ ਮਿਲ ਜਾਵੇਗੀ. ਬਸ ਤੂੰ ਰੀਝਾਂ ਲਾ ਕੇ ਸ਼ੁਰੂ ਸਫ਼ਰ ਤਾਂ ਕਰ, ਚਮਕਦੇ ਸਿਤਾਰੇ ਵਾਂਗ ਚਮਕਾ ਸਕਦੀ ਏ ਤੈਨੂੰ ਦੋਸਤਾ. ਜ਼ਿੰਦਗੀ ਵਿਚਾਰੀ ਤੇ ਫਕਰ ਦਾ ਕਰ, ਕਿਸੇ ਮੋੜ ਤੇ ਖੜਾ ਮਿਲ ਜਾਵੇਗਾ ਦਿਲਵਰ ਤੇਰਾ, ਕਿਸੇ ਮੋੜ ਤੇ ਖੜਾ ਮਿਲ ਜਾਵੇਗਾ ਦਿਲਵਰ ਤੇਰਾ. ਦੀਪ ਫਿਲਹਾਲ ਥੋੜਾ ਜਿਹਾ ਸਬਰ ਤਾਂ ਕਰ. ਲਓ ਜੀ ਸਰ, ਸਬਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੀ ਜ਼ਰੂਰੀ ਆ. ਤੇ ਕਹਿੰਦੇ ਕਿ ਮੇਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਵੀ ਦਰਦਾਂ ਦੇ ਜਵਾਲਾਮੁਖੀ ਫਟਦੇ ਰਹੇ, ਕਦੇ ਨੈਣਾਂ ਵਿੱਚੋਂ ਕਦੇ ਹੰਝੂ ਬਣ ਕੇ ਵਗੇ ਨਹੀਂ, ਸਿਰਫ ਦਿਲ ਦੇ ਧਰਾਤਲ ਤੇ ਲਾਮਾ ਬਣ ਬਣ ਜੰਮਦੇ ਰਹੇ. ਤੇ ਅਜੋ ਹੀ ਲਾਮਾ ਬਣੇ, ਦਰਦ ਹੌਲੀ ਹੌਲੀ ਲਫ਼ਜ਼ਾਂ ਦਾ ਰੂਪ ਧਾਰ ਕੇ ਘੋੜੇ ਸਫ਼ਿਆਂ ਤੇ ਕਿਰ ਰਹੇ ਨੇ. ਜਿਉਂ ਹੀ ਇਹ ਕਿਰ ਰਹੇ ਨੇ ਤਿਉਂ ਹੀ ਦਿਲ ਤੋਂ ਭਾਰ ਘਟ ਰਿਹਾ, ਮੈਂ ਹੌਲਾ ਫੁੱਲ ਹੋ ਰਹੀ ਹਾਂ ਤੇ ਦਿਨ ਵੀ ਚੰਗੇ ਗੁਜ਼ਰ ਰਹੇ ਨੇ. ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਖੂਬ ਕੁਲਦੀਪ. ਤੇ ਅੱਗੇ ਜੀ ਮੇਰੀ ਭੈਣ ਅਤਿੰਦਰਪਾਲ ਕੌਰ, ਉਹ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਆ ਤੇ ਉਹਨਾਂ ਨੇ ਗੁੱਡ ਮਾਰਨਿੰਗ ਕਿਹਾ ਸਾਰਿਆਂ ਨੂੰ. ਕਹਿੰਦੇ ਆ ਅੱਛੀ ਕਿਤਾਬੇ ਤੇ ਅੱਛੇ ਲੋਕ ਤੁਰੰਤ ਸਮਝ ਮੇ ਨਹੀਂ ਆਤੇ, ਉਹਨੇ ਪੜ੍ਹਨਾ ਪੜਤਾ ਹੈ ਸ਼ੁਭ ਪ੍ਰਭਾਤ. ਕਿਆ ਬਾਤ ਹੈ ਜੀ, ਬਹੁਤ ਖੂਬ ਚਾਰ ਲਾਈਨਾਂ ਦੇ ਵਿੱਚ ਜ਼ਿੰਦਗੀ ਦਾ ਸਾਰ. ਕਿਸੇ ਨੂੰ ਸਮਝਣਾ ਕਹਿੰਦੇ ਹੁੰਦੇ ਆ ਨਾ, ਵੈਸੇ ਵੀ ਕਹਿੰਦੇ ਆ ਕਿਸੇ ਨੂੰ ਸਮਝਣ ਲਈ ਕਈ ਵਾਰੀ ਤਾਂ ਇੱਕ ਪਲ ਹੀ ਕਾਫੀ ਹੁੰਦਾ ਨੇ, ਨਹੀਂ ਤਾਂ ਫਿਰ ਸਦੀਆਂ ਲੱਗ ਜਾਂਦੀਆਂ ਨੇ. ਤੇ ਅੱਗੇ ਪ੍ਰੋਗਰਾਮ ਦੇ ਵਿੱਚ ਸੰਦੀਪ ਰਾਏ ਤੇ ਈਮੇਲ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਦੋਸਤ ਸ਼ਾਮਿਲ ਹੋਏ ਆ. ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਬੱਸ ਦੇ ਵਿੱਚ ਇੱਕ ਬਜ਼ੁਰਗ ਚੜਿਆ, ਨਾਲ ਦੀ ਸੀਟ ਤੇ ਇੱਕ ਬੀਬੀ ਬੱਚਾ ਫੜ ਕੇ ਬੈਠੀ ਸੀ. ਬੱਸ ਜਦ ਬੱਸ ਤੁਰੀ ਤਾਂ ਬੀਬੀ ਬੱਚੇ ਨੂੰ ਕਹਿੰਦੀ, ਪੁੱਤਰ ਬਿਸਕਟ ਖਾ ਲਾ, ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ. ਬਾਬਾ ਚੁੱਪ ਕਰ ਗਿਆ. ਫਿਰ ਜਗਰਾਵਾਂ ਆ ਕੇ ਬੀਬੀ ਫੇਰ ਕਹਿੰਦੀ, ਪੁੱਤ ਬਿਸਕੁਟ ਖਾ ਲਾ, ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ. ਬਾਬਾ ਫੇਰ ਚੁੱਪ. ਬੀਬੀ ਮੋਗੇ ਆ ਕੇ ਕਹਿੰਦੀ, ਪੁੱਤ ਬਿਸਕੁਟ ਖਾ ਲਾ, ਨਹੀਂ ਤਾਂ ਬਾਬੇ ਨੂੰ ਦੇ ਦੇਣਾ. ਤਾਂ ਬਾਬਾ ਗੁੱਸੇ ਚ ਆ ਗਿਆ, ਕਹਿੰਦਾ ਮੈਂ ਮੁੱਲਾਪੁਰ ਉਤਰਨਾ ਸੀ, ਤੇਰੇ ਬਿਸਕੁਟ ਦੇ ਚੱਕਰ ਵਿੱਚ ਮੈਂ ਮੋਗੇ ਆ ਗਿਆ. ਠੀਕ ਆ ਜੀ, ਠੀਕ ਆ, ਬਿਸਕੁਟ ਦੇ ਚੱਕਰ ਵਿੱਚ ਮੁੱਲਾਪੁਰ ਉਤਰਨਾ ਸੀ, ਮੋਗੇ ਆ ਗਿਆ. ਬਾਬਾ ਵੀ ਦੱਸ ਵੀ ਉੱਥੋਂ ਬਿਸਕੁਟ ਹੀ ਲੈ ਲੈਂਦਾ ਉਤਰ ਕੇ. ਲਓ ਜੀ, ਬਹੁਤ ਵਧੀਆ ਗੱਲ ਆ. ਸੋ ਜਗਤਾਰ ਬਾਜੀ ਨੇ ਤਾਂ ਮਾਹੌਲ ਹੀ ਥੋੜਾ ਚੇਂਜ ਕਰ ਦਿੱਤਾ. ਲਓ ਫਿਰ ਇੱਕ ਹੋਰ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਜੀ ਤੁਹਾਨੂੰ. ਦੇਖਦੇ ਸਰਬਜੀਤ ਭਾਜੀ ਕਿਹਦੀ ਪਸੰਦ ਆ, ਕਿਹੜਾ ਗਾਣਾ ਸੁਣਾਉਂਦੇ ਆ. ਵੈਸੇ ਅੱਜ ਮੂਵੀ ਵੀ ਰਿਲੀਜ਼ ਹੋ ਰਹੀ ਆ ਪਲਵੰਤ ਸਿੰਘ ਰਣਜੀਤ ਬਾਵਾ ਦੀ, ਸੋ ਸ਼ੋਰ ਤਾਂ ਨੀ, ਮੈਨੂੰ ਸਟੋਰੀ ਬਾਰੇ ਤਾਂ ਸ਼ੋਰ ਨੀ ਹੈਗਾ ਕਿ ਉਦਾਂ ਦੀ ਕਿੱਦਾਂ ਦੀ ਆ, ਤੇ ਪਰ ਜਿਹੜੀ ਮੂਵੀ ਆ ਉਸਦੇ ਗਾਣੇ ਬੜੇ ਹੀ ਪਿਆਰੇ ਆ. ਸੋ ਕੋਸ਼ਿਸ਼ ਕਰਦੇ ਆ ਜੀ, ਦੇਖਦੇ ਆ ਸ਼ਾਇਦ ਸਰਬਜੀਤ ਭਾਜੀ ਉਸੇ ਮੂਵੀ ਚੋਂ ਹੀ ਸਾਨੂੰ ਇੱਕ ਪਿਆਰਾ ਜਿਹਾ ਟਰੈਕ ਸੁਣਾ ਰਹੇ ਆ. ਸੋ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ.
ਨਿੱਕੇ ਨਿੱਕੇ ਚਾ ਮਾਰਦੇ ਨੇ ਕਿਲਕਾਰੀਆਂ, ਖਾਬਾ ਵਿੱਚ ਰਹਿਣ ਮੇਰੇ ਸਿਰੇ ਫੁਲਕਾਰੀਆਂ. ਨਿੱਕੇ ਚਾ ਮਾਰਦੇ ਨੇ ਕਿਲਕਾਰੀਆਂ, ਖਾਬਾ ਵਿੱਚ ਰਹਿ ਮੇਰੇ ਸਿਰੇ ਫੁਲਕਾਰੀਆਂ. ਉਹ ਪੱਬ ਨੱਚਦੇ, ਪੱਬ ਨੱਚਦੇ ਪੋਏ ਨਾ ਲੱਗਦੇ, ਨੀ ਉੱਡ ਉੱਡ ਚਿੱਤ ਕਰਦਾ. ਗੱਲ ਮੰਨ ਲੈ, ਗੱਲ ਮੰਨ ਲੈ, ਆਕੜ ਹੁਣ ਭੰਨ ਲੈ, ਨੀ ਤੇਰੇ ਬਾਜੋ ਨਹੀਂ ਸਰਦਾ ਹੈ, ਨੀ ਤੇਰੇ ਬਾਜੋ ਨਹੀਂ ਸਰਦਾ. ਚੁਬਰਾ
दिल तेरे तोड़ना ते तोड़ दे तू पन्ना फड़ के करावे पूरी पग दी कुड़े नी मेरा चित करदा गल मन ले गल मन ले आकड़ हुण भन ले नी तेरे बाजू नहीं सरदा तेरे बाजू नहीं सरदा
लो जी गाना सुन रहे सी तुसी पहलवान सिंह मूवी दे विचों आकड़ ते कहंदे हुंदे ना खुली हवा च दम कुत्ते दा की करेगा खुली हवा च दम कुत्ते दा की करेगा जग दी भीड़ च हाथ छुट्टे दा की करेगा लगी चोट मेरे चो निकले ने रंग सत्ते लगी चोट मेरे चो निकले ने रंग सत्ते शिंगार इस मन के टुटे दा की करेगा सो लो जी लाजमी दिया इना ਸਤਰਾਂ ਦੇ ਨਾਲ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਇਧਰ ਸੰਦੀਪ ਰਾਏ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਜੋ ਦੂਸਰੋਂ ਕੋਈ ਕੋ ਇੱਜ਼ਤ ਦੇਤਾ ਹੈ ਅਸਲ ਮੇ ਵੋ ਖੁਦ ਇੱਜ਼ਤਦਾਰ ਹੋਤਾ ਹੈ ਕਿਉਂਕਿ ਇਨਸਾਨ ਦੂਸਰੋਂ ਕੋ ਵਹੀ ਦੇ ਪਾਤਾ ਹੈ ਜੋ ਉਸਕੇ ਪਾਸ ਹੋਤਾ ਹੈ रिश्ते कम बनाए लेकिन उन्हें दिल से निभाएं अक्सर लोग बेहतर की तलाश में बेहतरीन को खो देते हैं शुभ प्रभात ते बड़े सोहने सोहने फुल भेजे जी उन्होंने उम्मीद करते हैं थोड़ा सारिया का दिन भी बहुत वधिया होगा ते धनी साहब आ गए जी ते मेनू लगता ए पक्का मूसे वाले दे शो ते गए सी तदी अज इन्हें लेट आया ओ भी आपां क्योंकि बार बार कहा ना भी भाई जी की सेवा हुई है वह अज नहीं आऊगा तो तां करके मेरे ख्याल तां करके थोड़ा लेट हो गया काफी ज्यादा थोड़ा नहीं काफी ज्यादा लेट हो गया चल कोई गल नहीं असीं समझदे आ हना फिर भी घर दी गल हुंदी है ना ते धानी साहब कह रहे जी हरमन रेडियो दा चेहरा हो जांदा लालो लाल साढ़े सारे ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਜੀ ਸਤਿ ਸ੍ਰੀ ਅਕਾਲ ਤੁਹਾਡੀ ਪਰਵਾਨ ਆ ਸਾਰਿਆਂ ਕੋਲ ਪਹੁੰਚ ਗਈ ਆ ਤੇ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੀ ਕਹਿੰਦੇ ਲਵ ਯੂ ਛੋਟੀਏ ਭੈਣੇ ਜਿਉਂਦੀ ਵਸਦੀ ਰਹੇ ਪਰਮਾਤਮਾ ਸਾਰੇ ਸੰਸਾਰ ਦੀਆਂ ਖੁਸ਼ੀਆਂ ਤੇਰੀ ਝੋਲੀ ਪਾਵੇ ਛੋਟੀਏ ਸੋ ਬਹੁਤ ਬਹੁਤ ਥੈਂਕ ਯੂ ਭਾਜੀ ਇਹਨਾਂ ਦੁਆਵਾਂ ਦੇ ਲਈ ਤੇਰੇ ਪਿਆਰ ਤੇਰੇ ਸਤਿਕਾਰ ਦੇ ਲਈ ਵੈਸੇ ਵੀ ਭੈਣਾਂ ਨੂੰ ਕੀ ਚਾਹੀਦਾ ਹੁੰਦਾ ਭਰਾਵਾਂ ਦਾ ਪਿਆਰ ਭਰਾਵਾਂ ਦਾ ਪਿਆਰ ਭਰਿਆ ਹੱਥ ਸਿਰ ਤੇ ਰਵੇ ਤਾਂ ਭੈਣ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਸੇਫ ਮਹਿਸੂਸ ਕਰਦੀ ਆ ਇਹੀ ਚੀਜ਼ ਆ ਜੀ ਜਿਹੜੀ ਕਿਤੋਂ ਨਾ ਕਿਤੋਂ ਸਾਡਾ ਜਿਹੜਾ ਅੱਜ ਦਾ ਯੂਥ ਆ ਜਾਂ ਅੱਜ ਦੇ ਜੋ ਵੀ ਸਾਡੀ ਜਨਰੇਸ਼ਨ ਆ ਮਿਸ ਹੋ ਰਹੀ ਆ ਕਿਉਂਕਿ ਪਿਆਰ ਤੇ ਆਪਣਾ ਉਹ ਜੋ ਪਹਿਲਾਂ ਰਿਸ਼ਤਿਆਂ ਦੇ ਵਿੱਚ ਹੁੰਦੀ ਸੀ ਉਹ ਕਿਤੇ ਨਾ ਕਿਤੇ ਖੁਸਦੀ ਜਾ ਰਹੀ ਆ ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਪਲੀਜ਼ ਪਹਿਲੇ ਸੌਂਗ ਕਰਮਾ ਵਾਲੀ ਲਓ ਜੀ ਫਿਰ ਕਰਮਾ ਵਾਲੀ ਸੌਂਗ ਦੀ ਫਰਮਾਇਸ਼ ਆਈ ਆ ਕਰਮਾ ਵਾਲੀ ਸੌਂਗ ਆਪਾਂ ਸਰਬਜੀਤ ਭਾਜੀ ਨੇ ਨੋਟ ਕਰ ਲਿਆ ਪਰ ਜਿਹੜੇ ਇਹਨਾਂ ਨੇ ਮੈਸੇਜ ਕੀਤਾ ਵਾ ਜੀ ਇਹਨਾਂ ਨੇ ਆਪਣਾ ਨਾਮ ਮੇਰੇ ਕੋਲ ਨਹੀਂ ਸ਼ੋ ਹੋਇਆ ਤੇ ਕਿਉਂਕਿ ਨਾਮ ਤੋਂ ਬਿਨਾ ਹੀ ਮੈਸੇਜ ਪਹੁੰਚਿਆ ਵਾ ਸੋ ਨਾਮ ਤਾਂ ਮੈਨੂੰ ਨੀ ਪਤਾ ਕਿ ਕੌਣ ਜੇ ਹੋ ਸਕੇ ਤਾਂ ਪਲੀਜ਼ ਤੁਸੀਂ ਆਪਣਾ ਨਾਮ ਜ਼ਰੂਰ ਦੱਸਿਓ ਤੇ ਗਾਣਾ ਤੁਸੀਂ ਸੁਣਨਾ ਚਾਹਿਆ ਜੀ ਕਰਮਾ ਵਾਲੀ ਤੇ ਕਰਮਾ ਵਾਲੀ ਸੌਂਗ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਇੱਧਰ ਜਗਤਾਰ ਭਾਜੀ ਨੇ ਸਾਨੂੰ ਸੁਬਾ ਸੁਬਾ ਇੱਕ ਵਿਚਾਰ ਭੇਜਿਆ ਸੀ ਕਿਉਂਕਿ ਮੈਸੇਜ ਅਪ ਡਾਊਨ ਚਲੇ ਜਾਂਦੇ ਆ ਜੀ ਤੁਹਾਡਾ ਜਦੋਂ ਇੱਕ ਮੈਸੇਜ ਆਉਂਦਾ ਤਾਂ ਦੂਸਰਾ ਪਿੱਛੇ ਚਲਾ ਜਾਂਦਾ ਉਹ ਕਿਤੇ ਨਾ ਕਿਤੇ ਮੇਰੇ ਤੋਂ ਰਹਿ ਗਿਆ ਸੀ ਕਹਿੰਦੇ ਕਿ ਹੰਝੂ ਰੰਜਿਸ਼ ਤੇ ਗਲਤ ਫਹਿਮੀਆਂ ਦਾ ਕੋਈ ਵਜ਼ਨ ਨਹੀਂ ਹੁੰਦਾ ਪਰ ਨਿਕਲ ਜਾਣ ਤੇ ਮਨ ਹਲਕਾ ਹੋ ਜਾਂਦਾ ਹੈ ਸ਼ੁਭ ਸਵੇਰ ਦੋਸਤੋ ਟੁੱਟੀ ਕੇ ਕਿਆ ਬਾਤ ਹੈ ਜੀ ਬਹੁਤ ਵਧੀਆ ਗੱਲ ਆ ਹੰਝੂ ਰੰਜਿਸ਼ ਤੇ ਗਲਤ ਫਹਿਮੀਆਂ ਇਹਨਾਂ ਦਾ ਕਲੀਅਰ ਹੋ ਜਾਣਾ ਹੀ ਬਹੁਤ ਵਧੀਆ ਵਰਨਾ ਹਰ ਦਾ ਮਨ ਤੇ ਬੋਝ ਰਹਿੰਦਾ ਵਾ ਇਹਨਾਂ ਦਾ ਸੋ ਬਹੁਤ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਇੱਕ ਹੋਰ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਰਾਜ ਬੱਸੀ ਜੀ ਦੀ ਲਿਖੀ ਹੋਈ ਰਚਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਤੁਸੀਂ ਵੀ ਕਰ ਸਕਦੇ ਹੋ ਆਪਣੇ ਮਨ ਦੇ ਜਜ਼ਬਾਤ ਆਪਣੇ ਮਨ ਦੇ ਬਲਬਲੇ ਸਾਡੇ ਨਾਲ ਸਾਂਝੇ ਉਹ ਕਹਿੰਦੇ ਹੁੰਦੇ ਹਨ ਕਿ ਆਇਨਾ ਫਿਰ ਅੱਜ ਰਿਸ਼ਵਤ ਲੈ ਤੇ ਪਕੜਾ ਗਿਆ ਆਇਨਾ ਫਿਰ ਅੱਜ ਰਿਸ਼ਵਤ ਲੈ ਤੇ ਪਕੜਾ ਗਿਆ ਦਿਲ ਮੇ ਦਰਦ ਥਾ ਫਿਰ ਵੀ ਚਿਹਰਾ ਹਸਤਾ ਹੁਆ ਦਿਖਾਈ ਦਿਆ ਬਿਲਕੁਲ ਆ ਜੀ ਤੇ ਬਾਕੀ ਜ਼ਿੰਦਗੀ ਆ ਕਈ ਵਾਰੀ ਏਦਾਂ ਹੁੰਦਾ ਕਿ ਆਪਣਾ ਦਰਦ ਆ ਜਿਹੜਾ ਉਹ ਲੁਕਾਉਣਾ ਪੈਂਦਾ ਤੇ ਚਿਹਰੇ ਤੇ ਮੁਸਕਰਾਹਟ ਲਿਆਉਣੀ ਪੈਂਦੀ ਹੈ ਪਰ ਅਸੀਂ ਇਹੀ ਦੁਆ ਕਰਾਂਗੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਤੇ ਤੁਹਾਡੇ ਦਿਲ ਦੇ ਅੰਦਰ ਖੁਸ਼ੀ ਹਮੇਸ਼ਾ ਬਰਕਰਾਰ ਰਹੇ ਕਾਇਮ ਰਹੇ ਤੇ ਲਓ ਫਿਰ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਤੁਸੀਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਵੀ ਮੈਂ ਸੱਚੀ ਮੱਚੀ ਵਾਰੀ ਲੱਗਦੀ ਨਾ ਨਾ ਪਰੀ ਤੇਰੇ ਪੈਰ ਵਰਗੀ, ਹਨਾ। ਕਿੰਨੀ ਸੋਹਣੀ ਫੀਲਿੰਗ ਆ ਨਾ ਗਾਣਿਆਂ ਦੇ ਵਿੱਚ, ਤੋ ਵਧੀਆ ਗੱਲ ਆ ਜੀ। ਤੇ ਉਹ ਕਹਿੰਦੇ ਹੁੰਦੇ ਨਾ ਕਿ ਤੇਰੇ ਹੁਸਨ ਨੇ ਸਾਨੂੰ ਰਸਵਾ ਕੀਤਾ, ਕਿਥੋਂ ਲੱਭ ਲਵੇ ਮਨ ਕਿਥੋਂ ਸਿਦਕ ਪੂਰੇ। ਤੇਰੇ ਹੁਸਨ ਨੇ ਸਾਨੂੰ ਰਸਵਾ ਕੀਤਾ, ਕਿਥੋਂ ਲੱਭ ਲਵੇ ਮਨ ਕਿਥੋਂ ਸਿਦਕ ਪੂਰੇ। ਜਿਸਮਾਂ ਵਾਲੇ ਹੀ ਕਰਨ ਮੁਹੱਬਤਾਂ ਨੀ, ਮਰਿਆ ਵਾਦ ਦੱਸ ਕਿਹੜਾ ਇਸ਼ਕ ਪੂਰੇ। ਸੋ ਇਹ ਦਿਲਾਂ ਦੇ ਸੌਦੇ ਹੁੰਦੇ ਆ ਜੀ, ਤੇ ਦਿਲਾਂ ਵਾਲੇ ਹੀ ਜਾਣਦੇ ਆ। ਤੇ ਆਪਾਂ ਇੱਧਰ ਗੱਲ ਕਰ ਰਹੀ ਸੀ, ਥੋੜੀ ਜੀ ਮੈਂ ਇੱਕ ਦੋ ਖ਼ਬਰਾਂ ਸਾਡੇ ਇੱਥੇ ਵਿਸਦਿਨ ਦੀਆਂ ਦੱਸ ਦਿੰਦੀ ਆ ਜੀ। ਸੋ ਬ੍ਰਿਸਬਨ ਦੇ ਵਿਚ ਸਾਡੇ ਇਥੇ ਐਸ਼ ਗਰੋਵ ਦੇ ਵਿਚ ਇਕ ਘਰ ਨੂੰ ਅੱਗ ਲੱਗੀ ਆ। ਸੋ ਘਰ ਅੱਗ ਲੱਗਣ ਦਾ ਰੀਜ਼ਨ ਤਾਂ ਨੀ ਪਤਾ ਲੱਗਾ ਗਾ, ਤੇ ਪਰ ਜਿਹੜੇ ਘਰ ਦੇ ਵਿਚ ਰਹਿਣ ਵਾਲਾ ਕਪਲ ਸੀ ਉਹ ਸਹੀ ਸਲਾਮਤ ਦਾ ਬਾਹਰ ਨਿਕਲ ਆਇਆ, ਪਰ ਘਰ ਡਬਲ ਸਟੋਰੀ ਸੀ ਤੇ ਘਰ ਟੋਟਲੀ ਹੀ ਖਤਮ ਹੋ ਗਿਆ ਅੱਗ ਲੱਗਣ ਦੇ ਕਾਰਨ। ਕਾਰਾਂ ਤੇ ਉਹਨਾਂ ਦਾ ਸਾਰਾ ਸਮਾਨ ਆ ਉਹ ਵੀ ਜਲ ਚੁੱਕਾ ਵਾ। ਤੇ ਇਧਰ ਐਂਡਰਿਊ ਫੋਰੈਸਟ ਨੇ ਇੱਕ ਬਿੱਲ ਜਾਣੀ ਕਿ ਪੇਸ਼ ਕਰਨ ਦੀ ਇੱਕ ਤਜਵੀਜ਼ ਪੇਸ਼ ਕੀਤੀ ਆ ਕਿ ਇਸ ਬਿੱਲ ਨੂੰ ਪਾਸ ਕੀਤਾ ਜਾਵੇ। ਉਹ ਆ ਜੀ ਸਮੋਕਿੰਗ ਏਜ, ਸੋ ਸਮੋਕਿੰਗ ਏਜ ਜਿਹੜੀ ਕਿ ਹੁਣ 18 ਸਾਲ ਦੀ ਆ, ਉਹਨੇ ਕਿਹਾ ਕਿ ਇਸ ਦੀ ਜਿਹੜੀ ਲਿਮਿਟ ਆ ਜੋ ਇਸਦਾ ਵਕਫਾ ਵਾ ਉਹਨੂੰ ਵਧਾ ਕੇ 21 ਸਾਲ ਕੀਤਾ ਜਾਵੇ। ਤੇ ਇਸ ਦੇ ਨਾਲ ਕੀ ਹੋਊਗਾ ਜੀ, ਇਹ ਤਜਵੀਜ਼ ਉਹਨਾਂ ਨੇ ਪੇਸ਼ ਕੀਤੀ ਆ ਸਾਊਥ ਆਸਟ੍ਰੇਲੀਆ ਦੇ ਵਿਚ। ਸੋ ਕਹਿੰਦੇ ਕਿ ਇਸ ਦੇ ਨਾਲ 15,000 ਲੋਕਾਂ ਦੀ ਜਿਹੜੀ ਲਾਈਫ ਆ ਉਹ ਬਚ ਜਾਵੇਗੀ, ਤੇ ਇੱਕ ਸਾਲ ਦੇ ਵਿਚ 20 ਬਿਲੀਅਨ ਦਾ ਜਿਹੜਾ ਪ੍ਰੋਫਿਟ ਆ ਉਹ ਗਵਰਨਮੈਂਟ ਨੂੰ ਹੋਵੇਗਾ। ਇੰਨਾ ਜ਼ਿਆਦਾ ਪੈਸੇ ਆ ਜਿਹੜੇ ਉਹ ਬਚ ਜਾਣਗੇ। ਸੋ ਸਾਰੀਆਂ ਪਾਰਟੀਆਂ ਨੇ ਇਸ ਤੇ ਆਪਣੀ ਸਹਿਮਤੀ ਦੇ ਦਿੱਤੀ ਆ। ਸੋ ਆਉਣ ਵਾਲੇ ਟਾਈਮ ਦੇ ਵਿਚ ਪਤਾ ਲੱਗਦਾ ਵਾ ਜੀ ਕਿ ਇਹ ਬਿੱਲ ਜਿਹੜਾ ਪਾਸ ਹੋ ਕੇ ਆਉਂਦਾ ਵਾ ਜਾਂ ਫਿਰ ਇਸ ਤੇ ਵੀ ਬਹਿਸ ਹੀ ਚੱਲੂਗੀ। ਜੇ ਸਿਟੀਜ਼ਨ ਦੇ ਰੂਲ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਕਿ ਉਹ ਜਿਹੜੀ ਸਿਟੀਜ਼ਨ ਆ ਪੁਰਾਣੀ ਹੀ ਰੂਲ ਜੋ ਚੱਲ ਰਹੇ ਆ ਉਹਨਾਂ ਤੇ ਹੀ ਪਏਗੀ, ਪਰ ਫਿਰ ਵੀ ਜਿੰਨੀ ਛੇਤੀ ਹੋ ਸਕੇ ਆਪਣੀ ਸਿਟੀਜ਼ਨਸ਼ਿਪ ਦਾ ਉਸ ਨੂੰ ਅਪਲਾਈ ਕਰ ਦੋ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿਚ ਕੁਝ ਨੀ ਪਤਾ, 4-5 ਮਹੀਨਿਆਂ ਬਾਅਦ ਡਟਨ ਜੀ ਫਿਰ ਲੈ ਕੇ ਆ ਰਹੇ ਆ ਇੱਕ ਨਵਾਂ ਕਾਨੂੰਨ ਇੱਕ ਨਵੀਂ ਸੋਧ ਦੇ ਨਾਲ, ਕਿਉਂਕਿ ਇਹ ਜਿਹੜੇ ਪੁਰਾਣੇ ਰੂਲਸ ਆ ਇਹ ਜ਼ਿਆਦਾ ਟਾਈਮ ਇਸੇ ਸਟੈਂਡ ਨਹੀਂ ਰਹਿਣਗੇ। ਸੋ ਜਿੰਨੀ ਛੇਤੀ ਹੋ ਸਕੇ ਆਪਣੀ ਸਿਟੀਜ਼ਨ ਦੀ ਜਿਹੜੀ ਐਪਲੀਕੇਸ਼ਨ ਆ ਉਹ ਲਾਂਚ ਕਰ ਦੋ, ਤੇ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੋਈ ਦੱਸ ਦਿਓ ਜੀ, ਹਰਮਨ ਰੇਡੀਓ ਹਮੇਸ਼ਾ ਤੁਹਾਡੀ ਹੈਲਪ ਕਰੇਗਾ। ਤੇ ਆਸਟ੍ਰੇਲੀਆ ਦੀਆਂ ਖ਼ਬਰਾਂ ਦੇ ਵਿਚ ਤਾਂ ਮੈਂ ਤੁਹਾਨੂੰ ਇੰਨਾ ਕੀ ਦੱਸਦੀ ਆ, ਤੇ ਇੱਧਰ ਮੇਰੀ ਭੈਣ ਕੁਲਦੀਪ ਕੌਰ ਉਹ ਕਹਿੰਦੇ ਕਿ ਟੈਕਸ ਵਾਲੀ ਆਪਣੀ ਨਹੀਂ ਭੈਣ। ਹਾਂਜੀ ਹਾਂਜੀ ਪਤਾ ਲੱਗ ਗਿਆ ਸੀ ਕੁਲਦੀਪ ਮੈਨੂੰ ਕਿ ਟੈਕਸ ਵਾਲੀ ਤੁਸੀਂ ਜਿਸ ਕਿਤੋਂ ਹੋਰ ਭੇਜੀ ਆ। ਸੋ ਅੱਗੇ ਤੁਹਾਡੀਆਂ ਜਿਹੜੀਆਂ ਰਚਨਾਵਾਂ ਮੇਰੇ ਕੋਲ ਪਹੁੰਚ ਚੁੱਕੀਆਂ ਨੇ। ਕਹਿੰਦੇ ਹੁੰਦੇ ਆ ਨਾ ਕਿ ਬੋਲੀ ਪਾਉਂਦੇ ਹੁੰਦੇ ਆ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੱਚ ਗਿਦੇ ਵਿੱਚ ਤੂੰ। ਸੋ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਵਲਬਲੇ ਆ, ਜਿਨ੍ਹਾਂ ਨੇ ਜ਼ਿੰਦਗੀ ਨੂੰ ਹੰਢਾਇਆ ਤੇ ਜ਼ਿੰਦਗੀ ਨੂੰ ਬੜੀ ਕਰੀਬ ਤੋਂ ਦੇਖਿਆ ਵਾ, ਉਹ ਕਿਤੇ ਨਾ ਕਿਤੇ ਕਾਗਜ਼ ਤੇ ਕੁਛ ਨਾ ਕੁਛ ਉੱਕਰ ਹੀ ਦਿੰਦੇ ਨੇ, ਤੇ ਉੱਕਰਿਆ ਹੋਇਆ ਫਿਰ ਸਾਡੇ ਕੋਲ ਪਹੁੰਚ ਜਾਂਦਾ। ਸੋ ਵਧੀਆ ਗੱਲ ਲੱਗਦਾ। ਤੇ ਨਾਲ ਹੀ ਕੁਲਦੀਪ ਨੇ ਭੇਜੀ ਆ ਇੱਕ ਸੋਚ, ਕਹਿੰਦੇ ਨਾ ਜੀ ਨਾ ਕਰਿਓ ਕਰੇ ਉਹਨਾਂ ਗੱਲ ਕੋਈ, ਰਲ ਕੇ ਇਸ ਮਸਲੇ ਦਾ ਲੱਭਦੇ ਹਾਂ ਹੱਲ ਕੋਈ, ਜਜ਼ਬਾਤਾਂ ਦੀ ਪੰਡ ਨੂੰ ਚੁੱਕੀ ਢੇਰੀ ਨਾ ਢਾਵੀ ਤੂੰ, ਤੁਰਿਆ ਮੰਜ਼ਲਾਂ ਦੇ ਵੱਲ ਨੂੰ ਜਾਵੀਂ ਤੂੰ, ਉਹਦੀ ਰਹਿਮਤ ਦੀ ਛਾਵੇਂ ਹੁੰਦਾ ਨਾ ਛੱਲ ਕੋਈ, ਨਾ ਜੀ ਨਾ ਕਰਿਓ ਕਰੇ ਉਹਨਾਂ ਗੱਲ ਕੋਈ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ। ਤੇ ਕਹਿੰਦੇ ਸਵਾਲ ਮੇਰੇ ਦਿਲ ਦੇ ਪਹਾੜਾਂ ਵਾਂਗ ਜਾਪਦੇ, ਲੱਭਦੀ ਜਵਾਬ ਹੁਣ ਥੱਕ ਜਹੀ ਗਈ ਹਾਂ, ਬਹੁਤਾ ਕੁਝ ਬੋਲ ਕੇ ਬਿਆਨ ਨਹੀਂ ਹੁੰਦਾ ਹੁਣ, ਦੁਨੀਆਂ ਦੀ ਭੀੜ ਵਿੱਚੋਂ ਅੱਕ ਜਹੀ ਗਈ ਹਾਂ, ਬੜੇ ਇਲਜ਼ਾਮ ਤੇਰੇ ਮੱਥੇ ਧਰ ਵੀ ਦੇਖ ਲਈ, ਹਰ ਵਾਰੀ ਹਾਰ ਦਾ ਮੂੰਹ ਦੇਖ ਟੁੱਟ ਚੂਰੋ ਚੂਰ ਹਾਂ, ਬਹੁਤ ਵਾਰ ਸੋਚਿਆ ਕਿ ਯਾਦ ਨਹੀਂ ਕਰਨਾ ਮੈਂ, ਦਿਲ ਕੀ ਦਿਮਾਗ ਕੀ ਲਹੂ ਕੀ ਨਾੜੀ ਕੀ ਕੋਨੇ ਕੋਨੇ ਸਰੀਰ ਤੇ ਤੂੰ ਵੀ ਹੋਈ ਮਜਬੂਰ ਹਾਂ, ਕਈ ਵਾਰ ਸੋਚਿਆ ਮੈਂ ਬਸ ਇੱਕ ਆਦਤ ਹੈ ਤੂੰ, ਕਈ ਵਾਰੀ ਸੋਚਿਆ ਮੈਂ ਬਸ ਇੱਕ ਆਦਤ ਹੈ ਤੂੰ, ਪਰ ਇਹ ਗੱਲ ਵੀ ਗਲਤ ਹੈ ਮੰਨਣ ਲਈ ਮਜਬੂਰ ਹਾਂ, ਤੇਰਾ ਮੇਰਾ ਸਾਥ ਨਹੀਂ ਨਾ ਸੀ ਨਾ ਹੋਣਾ ਕਦੇ, ਰੁਖਸਤ ਜਹਾਨ ਤੋਂ ਹੁਣ ਹੋਣ ਲਈ ਮਜਬੂਰ ਹਾਂ, ਗੱਲ ਤੇਰੀ ਯਾਦ ਨਹੀਂ ਰੋਕਣਾ ਤੂੰ ਮਾਰਦੀ ਨੂੰ, ਲੱਗੇ ਇਹ ਆਸਾਨ ਰਸਤਾ ਇਹੀ ਹੁਣ ਮੇਰੀ ਮੰਜ਼ਿਲ ਵੀ, ਵਾਦੇ ਵਫਾਵਾਂ ਕੋਲੋਂ ਲੱਖਾਂ ਕੋਹਾਂ ਦੂਰ ਹਾਂ, ਮਾਫ਼ ਕਰੀ ਯਾਰਾ ਦੁੱਖ ਲੱਗੇ ਜੇ ਇਹ ਫੈਸਲੇ ਤੋਂ, ਤੇਰੀ ਜ਼ਿੰਦਗੀ ਦੀ ਖੁਸ਼ੀ ਲਈ ਆ ਹਰ ਪਲ ਪਲ ਦਾ ਦੁੱਖ ਤੈਨੂੰ ਦੇਣ ਲਈ ਮਜ਼ਬੂਰ ਹਾਂ, ਉੱਡਣਾ ਤੇ ਚਾਹੁੰਦੀ ਸੀ ਮੈਂ ਬਹੁਤ ਉੱਚਾ, ਉੱਡਣਾ ਤੇ ਚਾਹੁੰਦੀ ਸੀ ਮੈਂ ਬਹੁਤ ਉੱਚਾ, ਦੁਨੀਆਂ ਤੋਂ ਦੁਨੀਆਂ ਹੀ ਤੂੰ ਬਣ ਗਿਆ ਹੁਣ, ਦੱਸ ਮੇਰਾ ਕੀ ਕਸੂਰ ਆ। ਕਿਆ ਬਾਤ ਆ ਜੀ, ਬਹੁਤ ਕੁਛ, ਤੈਨੂੰ ਇੰਨਾ ਕੁ ਪਿਆਰ ਬਸ ਕਰੇ ਕੁਲਦੀਪ, ਹਰ ਸਾਹ ਹਰ ਪਲ ਤੇਰੇ ਨਾਮ ਲਾ ਦਿੱਤਾ, ਹੰਝੂ ਹੋ ਕੇ ਆਨੂੰ ਗੱਲ ਨਾਲ ਲਾ ਕੇ ਗੱਲਾਂ ਕਰ ਲੈਂਦੀ, ਹਰ ਇੱਕ ਮੂਹਰੇ ਹੱਸਦਾ ਸਲਾਮ ਦੇ ਦਿੱਤਾ, ਕੱਲੀ ਤਾਰਿਆਂ ਨਾ ਕਦੇ ਰਾਤਾਂ ਕਾਲੀਆਂ ਦੀ ਗੋਦ, ਕਦੇ ਤੇਰੀ ਯਾਦਾਂ ਦੀ ਰਜਾਈ ਬਣ ਜਾਂਦੀ, ਹੱਸ ਦਿਨ ਲੰਘ ਜਾਵੇ ਸੋਚਾਂ ਰਾਤ ਦੇ ਹਵਾਲੇ, ਸੱਚੀ ਤੇਰੇ ਬਾਰੇ ਮੇਰੀ ਸਮਝ ਤਨਹਾਈ ਬਣ ਜਾਂਦੀ, ਪਰ ਭੈਣ ਅਸੀਂ ਮੈਨੂੰ ਕਹਿ ਰਿਹਾ ਕਿ ਪਰ ਭੈਣ ਹੁਣ ਅਸੀਂ ਇਹ ਵੀ ਨਹੀਂ ਇਹ ਪੁਰਾਣੇ ਬਲਬਲੇ ਨੇ ਬਸ ਓਏ ਹੋਏ ਹੋਏ ਕਿਆ ਬਾਤ ਆ ਜੀ ਚਲੋ ਕੋਈ ਗੱਲ ਨੀ ਪੁਰਾਣੇ ਤੇ ਨਵੇਂ ਬਲਬਲੇ ਚੱਲਦੇ ਆ ਜੀ ਕਹਿੰਦੇ ਤੇਰੀ ਮੇਰੇ ਲਈ ਬੇਪਰਵਾਹੀ ਨੂੰ ਨਹੀਂ ਦੋਸ਼ ਤੂੰ ਖੁਸ਼ੀ ਖੁਸ਼ੀ ਰਹਿ ਬਸ ਬੇਖੌਫ ਜਿਹਾ ਹੋ ਕੇ ਇੱਕ ਤਰਫ ਉਹ ਰੀਝ ਸਦਾ ਰਹਿੰਦੀ ਏ ਅਧੂਰੀ ਤੂੰ ਰੋਬ ਨਾਲ ਰਹਿ ਮਦਹੋਸ਼ ਜਿਹਾ ਹੋ ਕੇ ਦਿਲ ਦਬ ਦਬ ਕੇ ਸਮਝਾ ਲਵਾਂਗੀ ਆਪੇ ਫਰਕ ਨਾ ਚਾਹੁੰਦੇ ਹੋਏ ਵੀ ਦਿਮਾਗ ਵਿਚ ਪਾ ਲਵਾਂਗੀ ਆਪੇ ਤੂੰ ਖੁਸ਼ੀ ਬਸ ਵਸਣ ਤੇ ਮਾਪੇ ਪੇਕੇ ਖੁਸ਼ੀ ਮੈਂ ਤੱਤੜੀ ਦੇ ਲੇਖ ਮਟਾ ਲਵਾਂਗੀ ਆਪੇ ਕੀ ਹੋਇਆ ਜੇ ਸੁੱਤਿਆਂ ਵੀ ਸੁਪਨੇ ਚ ਆਵੇ ਤੇਰੀ ਖੁਸ਼ੀ ਵਿਚ ਨੀਂਦ ਵੀ ਉਡਾ ਲਵਾਂਗੀ ਆਪੇ ਮੁਕਦੀ ਗੱਲ ਮੁਕੱਦਰਾਂ ਚ ਸਾਥ ਨਹੀਂ ਸੀ ਤੇਰਾ ਤਾਂ ਨੇ ਰੱਬ ਦੀ ਕਚਹਿਰੀ ਚ ਪਵਾ ਲਵਾਂਗੀ ਆਪੇ ਤੇਰੀ ਖੁਸ਼ੀ ਨਹੀਂ ਆਪਣੀ ਖੁਸ਼ੀਆਂ ਦੀ ਬੱਲੀ ਹੱਸਦੇ ਹੱਸਦੇ ਸੂਲੀ ਲਟਕਾ ਲਵਾਂਗੀ ਆਪੇ ਜੇਕਰ ਜ਼ਰੂਰਤ ਪਈ ਤੇ ਦਿਲ ਤੇ ਨਾ ਗੱਲ ਲਾਵੀ ਇਸ ਤਰ੍ਹਾਂ ਆਪਣੀ ਕਬਰ ਵਿਚ ਆਪਣਾ ਬਲਾ ਲਵਾਂਗੀ ਆਪੇ ਵਾਹ ਜੀ ਵਾਹ ਕਿਆ ਬਾਤ ਹੈ ਕਲਦੀਪ ਬਹੁਤ ਖੂਬ ਬਹੁਤ ਸੋਹਣਾ ਲਿਖਿਆ ਮਾਸ਼ਾਅੱਲਾ ਇਹੀ ਆ ਕਿ ਤੁਸੀਂ ਇਸੇ ਤਰ੍ਹਾਂ ਹੀ ਲਿਖਦੇ ਰਹੋ ਤੇ ਸੁਣਦੇ ਹਾਂ ਜੀ ਇੱਕ ਹੋਰ ਗੀਤ ਤੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਪਾਂ ਸੁਣਾਵਾਂਗੇ ਤੁਹਾਨੂੰ ਇੱਕ ਕਹਾਣੀ ਵੈਸੇ ਤੁਸੀਂ ਸਾਰਿਆਂ ਨੇ ਪੜ੍ਹੀ ਵੀ ਹੋਵੇਗੀ ਰਾਜ ਬੱਸੀ ਜਿਹੜੇ ਕਿ ਮੇਰੇ ਖਿਆਲ ਕੈਨੇਡਾ ਤੋਂ ਲਿਖਦੇ ਬੜਾ ਸੋਹਣਾ ਲਿਖਦੇ ਆਏ ਵੀ ਮੈਂ ਇਹਨਾਂ ਦੀਆਂ ਤਕਰੀਬਨ ਆਲਮੋਸਟ ਸਾਰੀਆਂ ਰਚਨਾਵਾਂ ਪੜ੍ਹਦੀ ਹੁੰਦੀ ਆ ਸਬਜ਼ ਬਾਗ ਸੋ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੀ ਕਹਾਣੀ ਆ ਸਬਜ਼ ਬਾਗ ਕਈਆਂ ਨੇ ਤਾਂ ਇਹ ਹੰਡਾਈ ਹੋਈ ਆ ਤੇ ਕਈ ਇਸ ਨੂੰ ਦੂਸਰਿਆਂ ਤੇ ਅਪਲਾਈ ਕਰ ਰਹੇ ਨੇ ਸੋ ਜ਼ਰੂਰ ਸੁਣਾਉਂਗੀ ਜੀ ਸਬਜ਼ ਬਾਗ ਤੇ ਫਿਲਹਾਲ ਇੱਕ ਗਾਣਾ ਸੁਣਦੇ ਆ ਮੈਨੂੰ ਵੀ ਥੋੜਾ ਜਿਹਾ ਸਾਹ ਆਜੂਗਾ ਤੇ ਬਾਕੀ ਤੁਸੀਂ ਦੱਸ ਦੋ ਜੀ ਤੁਹਾਡੀਆਂ ਸ਼ਾਇਰੋ ਸ਼ਾਇਰੀ ਤੇ ਲਾਈਨਾਂ ਕੀ ਕਹਿੰਦੀਆਂ ਨੇ ਸੋ ਅੱਜ ਸਾਡੇ ਕਈ ਲਿਸਨਰ ਆ ਜਿਹੜੇ ਵੈਸੇ ਮੈਲਬਨ ਤੋਂ ਨਹੀਂ ਜੁੜ ਪਾਏ ਸੋ ਮੈਨੂੰ ਲੱਗ ਗਿਆ ਪਤਾ ਕਿ ਮੂਸੇ ਵਾਲੇ ਦਾ ਸ਼ੋਅ ਤੁਸੀਂ ਦੇਖ ਕੇ ਆਏ ਸੀ ਚਲੋ ਕੋਈ ਗੱਲ ਨੀ ਤੁਹਾਡੀ ਖੈਰ ਸੁੱਖੀ ਪੁੱਛਣੀ ਸੀ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੁੰਦਾ ਵਾ ਨਾ ਖੈਰ ਸੁੱਖ ਪੁੱਛਣ ਦਾ ਕੋਈ ਸਿੱਧੇ ਢੰਗ ਨਾਲ ਪੁੱਛ ਲੈਂਦਾ ਵਾ ਕਹਿੰਦੇ ਹੁੰਦੇ ਨਾ ਕੰਨ ਫੜਨਾ ਚਾਹੇ ਕੰਨ ਘੁਮਾ ਕੇ ਫੜ ਲੋ ਤੇ ਚਾਹੇ ਫਿਰ ਸਿੱਧੇ ਤੌਰ ਤੇ ਫੜ ਲੋ ਸੋ ਮਕਸਦ ਸੀ ਜੀ ਸਾਡਾ ਤੁਹਾਡਾ ਹਾਲ ਪੁੱਛਣਾ ਕਿ ਕਿਵੇਂ ਹੋ ਕਾਫੀ ਜ਼ਿਆਦਾ ਜੋਸ਼ ਵਾਲਾ ਸ਼ੋਅ ਸੀਗਾ ਤੇ ਜੋਸ਼ ਜਦੋਂ ਹੁੰਦਾ ਵਾ ਤਾਂ ਫਿਰ ਹੋਸ਼ ਰਹਿੰਦੀ ਨੀ ਹੈਗੀ ਤੇ ਚਲੋ ਕੋਈ ਗੱਲ ਨੀ ਪਤਾ ਲੱਗ ਗਿਆ ਸਾਨੂੰ ਤੁਹਾਡੀ ਖਬਰਸਾਰ ਦਾ ਖਬਰਸਾਰ ਮਿਲ ਗਈ ਆ ਤੇ ਗਾਣੇ ਅਸੀਂ ਤੁਹਾਨੂੰ ਸੁਣਾ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਦੱਸਦੀ ਆ ਜੀ ਸਬਜ਼ ਬਾਗ ਕੀ ਆ ਸਬਜ਼ ਬਾਗ ਤੇ ਕਿਹੜਾ ਸਬਜ਼ ਬਾਗ ਅਸੀਂ ਦੇਖਿਆ ਤੇ ਕਿਹੜਾ ਸਾਡੇ ਚੋਂ ਬਹੁਤ ਸਾਰੇ ਲੋਕ ਆ ਜਿਹੜਾ ਇਹ ਸਬਜ਼ ਬਾਗ ਦੂਸਰਿਆਂ ਨੂੰ ਦਿਖਾ ਰਹੇ ਆ ਤੇ ਪਰ ਇਸ ਸਬਜ਼ ਬਾਗ ਦੀ ਜਿਹੜਾ ਅੰਤ ਹੁੰਦਾ ਵਾ ਉਹ ਬਹੁਤ ਦੁਖਦਾਈ ਹੁੰਦਾ ਵਾ ਤੇ ਬਹੁਤ ਭੈੜਾ ਹੁੰਦਾ ਵਾ ਸੋ ਕਦੇ ਵੀ ਏਦਾਂ ਦਾ ਸਬਜ਼ ਬਾਗ ਕਿਸੇ ਨੂੰ ਨਾ ਦਿਖਾਇਓ ਕਿਉਂਕਿ ਕਿਸੇ ਦੀ ਜ਼ਿੰਦਗੀ ਇਸ ਸਬਜ਼ ਬਾਗ ਦੇ ਸਹਾਰੇ ਵੀ ਚੱਲ ਸਕਦੀ ਆ ਤੇ ਬਿਨਾਂ ਸਹਾਰੇ ਤੋਂ ਵੀ ਚੱਲ ਸਕਦੀ ਆ ਸੋ ਜ਼ਰੂਰ ਸਾਂਝੀ ਕਰਾਂਗੇ ਇਹ ਸਟੋਰੀ ਰਾਜ ਬੱਸੀ ਵੀ ਲਿਖੀ ਹੋਈ ਪਰ ਫਿਲਹਾਲ ਇੱਕ ਗਾਣਾ ਸੁਣਦੇ ਹਾਂ
ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ ਜਿਹੜੀ ਲੈਂਦੀ ਸਾਨੂੰ ਤਾਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਜਿਹੜੀ ਲੈਂਦੀ ਸਾਨੂੰ ਤੱਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਦਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਭੈਣ
ਮਿਲ ਗਏ
ਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ ਨਾਮ ਰੱਬਦਾ ਤੇ ਆਉਂਦਾ ਸੁਭਾ ਉੱਠ ਕੇ
ਲਓ ਜੀ ਗਾਣਾ ਸੁਣ ਰਹੇ ਸੀ ਕਰਮਾ ਵਾਲੀ ਕਿ ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾਂ ਸੁੱਖ ਸੁੱਖ ਕੇ ਉਹ ਕਹਿੰਦੇ ਹੁੰਦੇ ਨਾ ਕਿ ਸਮੇਂ ਨਾਲੋਂ ਕਾਲੇ ਆਵੇ ਬਹੁਤੇ ਕੰਮਾਂ ਵਾਲਿਆ ਸਮੇਂ ਨਾਲੋਂ ਕਾਲੇ ਆਵੇ ਬਹੁਤੇ ਕੰਮਾਂ ਵਾਲਿਆ ਬੋਲ ਦੋ ਬੋਲ ਸਾਡੀ ਪਹਿਲੀ ਨਹੀਂ ਉਤਾਰਦਾ ਕੋਈ ਨਾ ਤੂੰ ਹੁਣ ਸਾਨੂੰ ਯਾਦ ਨਹੀਂ ਉਹ ਕਰਦਾ ਤੇ ਲਓ ਜੇ ਹੁਣ ਬੇਬੇ ਨੂੰ ਸੁੱਖਾਂ ਸੁੱਖ ਸੁੱਖ ਕੇ ਮਿਲੇ ਆ ਤਾਂ ਫਿਰ ਪਤਾ ਹੀ ਆ ਜੀ ਫਿਰ ਅੱਗੇ ਲੜ ਲੜਾਈ ਕਿੱਦਾਂ ਕੰਮ ਆਉਂਦੇ ਆ ਤੇ ਗਾਣਾ ਕਰਮਾ ਵਾਲੀ ਤੁਸੀਂ ਸੁਣ ਲਿਆ ਤੇ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਰਾਜ ਬੱਸੀ ਦੀ ਲਿਖੀ ਹੋਈ ਸਬਜ਼ ਬਾਗ ਕੀ ਕਹਿੰਦੇ ਆ ਕਹਿੰਦੇ ਕਿ ਹੱਥ ਵਿੱਚ ਫੜੇ ਡੇਢ ਕੁ ਫੁੱਟ ਦੇ ਡੰਡੇ ਨਾਲ ਉਹਨੇ ਟਾਇਰ ਹੱਕਦੇ ਨੇ ਲਾਲੇ ਦੀ ਕਰਿਆਨੇ ਦੀ ਦੁਕਾਨ ਮੂਹਰੇ ਬਰੇਕਾਂ ਖਿੱਚ ਦਿੱਤੀਆਂ ਮਤਲਬ ਹੀਰੋ ਜੈੱਟ ਦਾ ਟਾਇਰ ਸਮੇਤ ਸੋਟੀ ਲੰਮੀ ਪਾ ਦਿੱਤੀ ਤਾਇਆ ਮੈਂ ਟੋਫੀਆਂ ਲੈ ਲਵਾਂ ਮਾਤਮਾਨ ਚੋਂ ਕਮਲੇ ਝਿਲਮਣ ਨੇ ਹੱਟੀ ਵਾਲੇ ਮੂਹਰੇ ਅਰਜ਼ ਗੁਜ਼ਾਰੀ ਲੈਲਾ ਸ਼ੇਰਾ ਇੱਕ ਦੋ ਸੁਣਦੇ ਸਾਲ ਚਲਮਣ ਰੁੱਗ ਭਰ ਕੇ ਲੈ ਗਿਆ ਤੇ ਅੱਧੀਆਂ ਸੁੱਟ ਗਿਆ ਖੜਜਾ ਮੇਰੇ ਸਾਲੇ ਦਿਆ ਤੈਨੂੰ ਮੈਂ ਕਰਾਉਣਾ ਚੋਰੀਆਂ ਦੁਕਾਨ ਅੰਦਰੋਂ ਗੇਜੂ ਭੱਜਾ ਆਇਆ ਜੋ ਲਾਲੇ ਦੇ ਨਾਲ ਕਈ ਸਾਲਾਂ ਤੋਂ ਦੁਕਾਨ ਤੇ ਕੰਮ ਕਰਦਾ ਸੀ ਤਫਾ ਕਰ ਗੇਜੂ ਮਾਨਸਿਕ ਬਿਮਾਰ ਏ ਵਿਚਾਰਾ ਅੱਛਾ ਸੇਠਾ ਇਹਦੇ ਤੇ ਕੀ ਚੱਕਰ ਚੱਲਿਆ ਸੀ ਸ਼ਦਾਈ ਕਿਵੇਂ ਹੋ ਗਿਆ ਤੇ ਲਓ ਜੀ ਫਿਰ ਸੁਣੋ ਕਿੱਦਾਂ ਸ਼ਦਾਈ ਹੋਇਆ ਤਾਂ ਅੱਗੋ ਕਹਿੰਦਾ ਲੈ ਸੁਣ ਫਿਰ ਲਾਲੇ ਨੇ ਗੱਦੀ ਤੇ ਬੈਠੇ ਬੈਠੇ ਨੇ ਚੌਂਕੜੀ ਹੋਰ ਕੁੱਟ ਲਈ ਇਹਦੇ ਮਿੱਤਰ ਦਾ ਅੱਗੋ ਮਿੱਤਰ ਆਇਆ ਸੀ ਪੰਜਾਬ ਘੁੰਮਣ ਕੇਰਾ ਉਦੋਂ ਝਿਲਮਨ ਟਾਟਾ ਸਮੋ ਚਲਾਉਂਦਾ ਸੀ ਕਿਸੇ ਦੀ ਕਿਰਾਏ ਤੇ ਵਲੈਤੀ ਮਿੱਤਰ ਨੇ ਸਬਜ਼ ਬਾਗ ਬਹੁਤ ਵਿਖਾ ਦਿੱਤੇ ਵਲੈਤ ਦੇ ਅਤੇ ਰਹਿੰਦੀ ਕਸਰ ਉਹਦੇ ਪਿਓ ਦੇ ਭੂਆ ਦੇ ਮੁੰਡੇ ਨੇ ਕੱਢ ਦਿੱਤੀ ਅਖੀ ਮੈਂ ਏਜੰਟ ਹਾਂ ਥੋੜੀ ਵਾਲੀ ਜੋ ਜ਼ਮੀਨ ਇਸ ਨੂੰ ਆਉਂਦੀ ਸੀ ਉਹ ਵਿਕ ਗਈ ਤੇ ਪੈਸੇ ਇਸ ਦਾ ਉਹ ਘੁੰਮਣ ਆਇਆ ਮਿੱਤਰ ਤੇ ਦੂਜਾ ਪਿਓ ਅਤੇ ਭੂਆ ਨੇ ਰਲ ਮਿਲ ਕੇ ਖਾ ਲਈ ਤੇ ਬਲੈਤ ਕਿਹਨੇ ਲੈ ਕੇ ਜਾਣਾ ਸੀ ਇਹਨੂੰ ਜਨਾਨੀ ਆਪਦੀ ਪੇਕੇ ਚਲੇ ਗਈ ਅਤੇ ਇਹ ਏਦਾਂ ਹਿੱਲ ਗਿਆ ਹੁਣ ਇਹ ਸਾਰੀ ਦਿਹਾੜੀ ਜਵਾਕਾਂ ਦੇ ਨਾਲ ਕਦੇ ਟਾਇਰ ਰੋੜੀ ਖੇਡਦਾ ਕਦੇ ਬੰਟੇ ਖੇਡੀ ਜਾਂਦਾ ਤਾਇਆ ਗਿਰੀ ਪਕੌੜਾ ਦੇ ਤਾਂ ਚਿਲਮਣ ਕਮਲਿਆ ਕਮਲਾ ਕਦੇ ਗੇਜੇ ਵੱਲ ਵੇਖ ਰਿਹਾ ਸੀ ਤੇ ਕਦੇ ਲਾਲੇ ਵੱਲ ਲੈਲਾ ਪੁੱਤ ਦੱਸ ਕਿੰਨੇ ਕਪਾਵਾਂ ਇਸ ਵਾਰ ਲਫਾਫਾ ਗੇਚੂ ਦੇ ਹੱਥ ਸੀ ਸੋ ਲਓ ਜੀ ਇਹ ਸੀ ਸਬਜ਼ ਬਾਗ ਸੋ ਸਾਡਾ ਦਿਖਾਇਆ ਹੋਇਆ ਸਬਜ਼ ਬਾਗ ਕਿਸੇ ਦੀ ਜ਼ਿੰਦਗੀ ਨੂੰ ਕਿਸ ਹੱਦ ਤੱਕ ਲਿਜਾ ਸਕਦਾ ਵਾ ਜਾਣੀ ਕਿ ਇੱਕ ਝੂਠੀ ਆਸ ਇਨਸਾਨ ਨੂੰ ਜ਼ਿੰਦਗੀ ਦੇ ਵੀ ਸਕਦੀ ਹੈ ਤੇ ਉਸਦੀ ਜ਼ਿੰਦਗੀ ਲੈ ਵੀ ਸਕਦੀ ਆ ਤੇ ਮੇਰੇ ਖਿਆਲ ਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਛੇਵੀਂ ਸੱਤਵੀਂ ਦੇ ਵਿੱਚ ਮੇਰੇ ਇੱਕ ਲੈਸਨ ਵੀ ਹੁੰਦਾ ਸੀਗਾ ਡਾਕਟਰ ਰਮਨਸ ਵਰਡ ਉਹ ਡਾਕਟਰ ਦੇ ਵਰਡ ਸੀ ਕਿ ਉਹ ਡਾਕਟਰ ਕਦੇ ਵੀ ਕਿਸੇ ਨੂੰ ਝੂਠ ਨਹੀਂ ਸੀ ਬੋਲਦਾ ਉਹਦੇ ਆਪਣੇ ਜਿੰਨੇ ਵੀ ਪੇਸ਼ੈਂਟ ਹੁੰਦੇ ਸੀ ਉਹ ਸਟੇਟ ਫਾਰਵਰਡ ਦੱਸ ਦਿੰਦਾ ਸੀ ਕਿ ਤੂੰ ਬਚੇਗਾ ਜਾਂ ਤੂੰ ਮਰ ਜਾਵੇਗਾ ਤੇਰੀ ਜ਼ਿੰਦਗੀ ਕਿੰਨੀ ਆ ਕਿੰਨੀ ਬਾਕੀ ਰਹਿ ਗਈ ਆ ਤੇ ਡਾਕਟਰ ਉਹ ਬਹੁਤ ਵਧੀਆ ਸੀ ਤੇ ਲੋਕ ਉਹਦੇ ਕੋਲ ਆਉਂਦੇ ਵੀ ਬਹੁਤ ਸੀ ਪਰ ਇੱਕ ਵਾਰੀ ਕੀ ਹੁੰਦਾ ਕਿ ਉਸਦੇ ਦੋਸਤ ਨੂੰ ਇੱਕ ਬਿਮਾਰੀ ਹੋ ਜਾਂਦੀ ਆ ਜਿਹੜੀ ਕਿ ਲਾ ਇਲਾਜ ਸੀ ਤੇ ਡਾਕਟਰ ਰਮਨ ਦਾ ਉਸਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਵਾ ਤੇ ਉਹ ਸੋਚਦਾ ਵਾ ਕਿ ਮੈਂ ਹੁਣ ਆਪਣੇ ਮਿੱਤਰ ਨੂੰ ਕਿਵੇਂ ਕਵਾਂ ਕਿ ਵੀ ਤੂੰ ਜ਼ਿਆਦਾ ਦਿਨਾਂ ਦਾ ਮਹਿਮਾਨ ਨਹੀਂ ਤੇਰੀ ਜਿਹੜੀ ਜ਼ਿੰਦਗੀ ਆ ਉਹ ਖਤਮ ਹੋਣ ਵਾਲੀ ਆ ਤੇ ਉਹ ਸੋਚਦਾ ਵਾ ਆਪਣੇ ਮਿੱਤਰ ਨੂੰ ਦਵਾਈ ਦਿੰਦਾ ਕਿਉਂਕਿ ਉਸਦੇ ਮਿੱਤਰ ਨੂੰ ਵੀ ਉਸ ਤੇ ਵਿਸ਼ਵਾਸ ਹੁੰਦਾ ਕਿ ਇਹ ਜੋ ਕਹੂਗਾ ਸੋ ਸੱਚ ਹੀ ਹੋਊਗਾ ਤੇ ਉਹ ਆਪਣੇ ਮਿੱਤਰ ਨੂੰ ਦਵਾਈ ਦਿੰਦਾ ਤੇ ਨਾਲ ਹੀ ਕਹਿ ਦਿੰਦਾ ਵਾ ਕਹਿੰਦੇ ਕਿ ਵੀ ਨਹੀਂ ਕੁਛ ਨੀ ਹੋਇਆ ਤੂੰ ਠੀਕ ਹੋ ਜਾਣਾ ਵਾ ਪਰ ਉਸਨੂੰ ਆਪ ਨੂੰ ਪਤਾ ਹੁੰਦਾ ਕਿ ਜਿਹੜਾ ਮੇਰਾ ਮਿੱਤਰ ਹੈ ਇਹਦੀ ਜਿਹੜੀ ਬਿਮਾਰੀ ਆ ਉਹ ਕਾਫੀ ਹੱਦ ਤੱਕ ਬਚ ਚੁੱਕੀ ਆ ਤੇ ਸ਼ਾਇਦ ਇਹ ਠੀਕ ਨਹੀਂ ਹੋਊਗਾ ਤੇ ਬਸ ਜੀ ਇਸੇ ਤਰ੍ਹਾਂ ਟਾਈਮ ਚੱਲਦਾ ਰਹਿੰਦਾ ਡਾਕਟਰ ਦੇ ਮਨ ਵਿੱਚ ਇੱਕ ਸ਼ੰਕਾ ਹੁੰਦੀ ਆ ਪਰ ਉਸਦੇ ਮਿੱਤਰ ਨੂੰ ਆਪਣੇ ਦੋਸਤ ਤੇ ਯਕੀਨ ਹੁੰਦਾ ਕਿ ਇਹਨੇ ਜੋ ਵੀ ਕਿਹਾ ਸੱਚ ਕਿਹਾ ਜੇ ਇਹਨੇ ਕਿਹਾ ਮੈਂ ਠੀਕ ਹੋ ਜਾਊਂਗਾ ਤਾਂ ਮਤਲਬ ਕਿ ਮੈਂ ਠੀਕ ਹੋ ਜਾਊਂਗਾ ਤਾਂ ਬਸ ਫਿਰ ਉਹ ਆਪਣੀ ਉਨੀ ਹੀ ਕੇਅਰ ਕਰਦਾ ਵਾ, ਦਵਾਈ ਟਾਈਮ ਤੇ ਲੈਂਦਾ, ਆਪਣੀ ਸਿਹਤ ਵੱਲ ਧਿਆਨ ਦਿੰਦਾ, ਤੇ ਟਾਈਮ ਟੂ ਟਾਈਮ ਜਦੋਂ ਟਾਈਮ ਲੰਘਦਾ ਤੇ ਜਦੋਂ ਉਸਦੇ ਦੁਬਾਰਾ ਤੋਂ ਟੈਸਟ ਹੁੰਦੇ ਆ ਤਾਂ ਉਹਦੇ ਵਿੱਚ ਉਹਨੂੰ ਪ੍ਰੋਗਰੈਸ ਦੇਖਦੀ ਆ ਡਾਕਟਰ ਨੂੰ, ਤੇ ਡਾਕਟਰ ਬੜਾ ਹੈਰਾਨ ਹੁੰਦਾ ਕਿ ਵੀ ਇਹ ਏਦਾਂ ਕਿੱਦਾਂ ਹੋ ਗਿਆ, ਤੇ ਫਿਰ ਉਹ ਚੁੱਪ ਰਹਿੰਦਾ ਕਿ ਦਵਾਈ ਕੰਟੀਨਿਊ ਰਹਿੰਦੀ ਆ ਤੇ ਉਸਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਂਦਾ ਵਾ। ਤਾਂ ਫਿਰ ਉਹ ਜਦੋਂ ਆਪਣੇ ਮਿੱਤਰ ਨੂੰ ਵੀ ਦੱਸ ਦਿੰਦਾ ਤੇ ਆਪ ਵੀ ਸੋਚਦਾ ਵਾ ਕਿ ਕਿਸ ਤਰ੍ਹਾਂ ਮੈਂ ਲੋਕਾਂ ਨੂੰ ਸ਼ਰੇਆਮ ਹੀ ਏਦਾਂ ਕਹਿ ਦਿੰਦਾ ਸੀ ਕਿ ਹਾਂ ਤੂੰ ਠੀਕ ਹੋਏਗਾ ਜਾਂ ਨਹੀਂ ਹੋਏਗਾ, ਪਰ ਇੱਕ ਮੇਰਾ ਆਪਣਾ ਆਇਆ ਤੇ ਮੈਂ ਉਹਨੂੰ ਇਹ ਕਹਿ ਨਹੀਂ ਸਕਿਆ ਕਿ ਤੂੰ ਖਤਮ ਹੋਣ ਵਾਲਾ ਵਾ। ਸੋ ਉਸ ਤੋਂ ਮੀਨਿੰਗ ਇਹ ਸੀ ਕਿ ਡਾਕਟਰ ਦੀ ਦਿੱਤੀ ਆਸ ਨੇ ਉਹਨੂੰ ਇੱਕ ਨਵੀਂ ਜ਼ਿੰਦਗੀ ਵੀ ਦਿੱਤੀ, ਤੇ ਸਾਡੀ ਦਿੱਤੀ ਆਸ ਕਦੇ ਨਾ ਕਦੇ ਕਿਸੇ ਤੋਂ ਜ਼ਿੰਦਗੀ ਲੈ ਵੀ ਸਕਦੀ ਆ। ਸੋ ਇਹ ਹੁੰਦਾ ਵਾ ਜੀ ਆਸ ਦੇ ਵਿਚਲਾ ਫਰਕ। ਦੋਨੋਂ ਗੱਲਾਂ ਮੈਂ ਤੁਹਾਨੂੰ ਤਾਂ ਦੱਸੀਆਂ ਕਿ ਸਬਜ਼ ਬਾਗ ਤੇ ਕਿਸੇ ਨੂੰ ਇਹ ਵੀ ਨਾ ਹੋਵੇ ਕਿ ਕੋਈ ਵੀ ਗੱਲ ਅਸੀਂ ਟੂ ਦੀ ਫਰੇਂਗ ਸਾਰਾ ਕੁਛ ਦੱਸ ਦਈਏ, ਕਿਉਂਕਿ ਕਈ ਗੱਲਾਂ ਦੇ ਵਿੱਚ ਬਾਹਲੇ ਸੱਚੇ ਹੋਣਾ ਵੀ ਠੀਕ ਨਹੀਂ ਹੁੰਦਾ, ਪਰ ਕਿਸੇ ਨੂੰ ਏਦਾਂ ਦਾ ਝੂਠਾ ਸਬਜ਼ ਬਾਗ ਵੀ ਨਹੀਂ ਦਿਖਾਉਣਾ ਚਾਹੀਦਾ। ਸੋ ਦੋਨਾਂ ਗੱਲਾਂ ਦੇ ਵਿੱਚ ਫਰਕ ਆ, ਡਿਫਰੈਂਸ ਆ, ਉਹ ਤੁਸੀਂ ਸਮਝ ਸਕਦੇ ਹੋ ਕਿ ਇਸ ਦੇ ਵਿਚਲਾ ਫਰਕ ਕੀ ਆ। ਇੱਕ ਡਾਕਟਰ ਨੇ ਇੱਕ ਆਪਣੇ ਮਰੀਜ਼ ਨੂੰ ਆਸ ਦਿੱਤੀ, ਕਿਉਂਕਿ ਕਹਿੰਦੇ ਹੁੰਦੇ ਨਾ ਕਿ ਡਾਕਟਰ ਦੂਸਰਾ ਰੱਬ ਆ। ਸੋ ਉਹਨੇ ਕਿਹਾ ਕਿ ਤੂੰ ਠੀਕ ਹੋ ਜਾਏਗਾ, ਤੇ ਉਹਦੀ ਵੈਲ ਪਾਵਰ ਸੀ ਜਿਹੜੀ ਉਸਦੇ ਫਰੈਂਡ ਦੀ, ਉਹ ਮਰੀਜ਼ ਸੀ ਜਿਹੜਾ, ਉਸਦੀ ਜਿਹੜੀ ਵੈਲ ਪਾਵਰ ਸੀ ਉਹ ਹੋਰ ਸਟਰੋਂਗ ਹੋਈ ਤੇ ਉਹਨੇ ਆਪਣੇ ਆਪ ਨੂੰ ਹੋਰ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਆਪਣੇ ਆਪ ਨੂੰ ਠੀਕ ਕਰ ਲਿਆ। ਠੀਕ ਕੀਤਾ ਜਾਣੀ ਕਿ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਸੰਭਾਲ ਕੇ, ਖਾਣ ਪੀਣ ਦਾ ਤੇ ਆਉਣ ਜਾਂਦਾ, ਜਾਂ ਇਸ ਦੇ ਓਪੋਜ਼ਿਟ ਅਗਰ ਉਹ ਡਾਕਟਰ ਉਹਨੂੰ ਸਿੱਧਾ ਹੀ ਕਹਿ ਦਿੰਦਾ ਕਿ ਨਾ ਤੇਰੀ ਜ਼ਿੰਦਗੀ ਆ ਜਿਹੜੀ ਖਤਮ ਹੋਣ ਵਾਲੀ ਆ, ਤੇਰੀ ਜਿਹੜੀ ਬਿਮਾਰੀ ਆ ਉਹ ਕਾਫੀ ਅਗਲੀ ਸਟੇਜ ਤੱਕ ਪਹੁੰਚ ਚੁੱਕੀ ਆ, ਤਾਂ ਸ਼ਾਇਦ ਉਹਦੀ ਜਿਹੜੀ ਵੈਲ ਪਾਵਰ ਸੀ ਉਹ ਉਸ ਲੈਵਲ ਤੱਕ ਕੰਮ ਨਾ ਕਰਦੀ ਜਿਹੜੀ ਕਿ ਉਸਨੇ ਨਾ ਦਿਖਾ ਦਿੱਤੀ ਉਸਦੀ ਵੈਲ ਪਾਵਰ ਨੇ। ਸੋ ਉਹ ਕਿਤੇ ਨਾ ਕਿਤੇ ਡਿਪਰੈਸ਼ਨ ਵਿੱਚ ਚਲਾ ਜਾਂਦਾ ਤੇ ਸੋਚਦਾ ਕਿ ਮੈਂ ਤਾਂ ਮਰਨ ਵਾਲਾ ਹੀ ਹਾਂ, ਤੇ ਉਹਦੀ ਜ਼ਿੰਦਗੀ ਦੇ ਜਿਹੜੇ ਬਚੇ ਦਿਨ ਸੀ ਉਹ ਵੀ ਉਸਨੂੰ ਘੱਟ ਹੀ ਲੱਗਦੇ। ਸੋ ਇਹ ਹੁੰਦਾ ਵਾ ਜੀ ਕਿਸੇ ਨੂੰ ਕਿੱਦਾਂ ਦੀ ਆਸ ਦੇਣੀ ਹੈ, ਟਾਈਮ ਦੇ ਹਿਸਾਬ ਨਾਲ, ਮੌਕੇ ਦੇ ਹਿਸਾਬ ਨਾਲ, ਪਰ ਕਦੇ ਵੀ ਕਿਸੇ ਨੂੰ ਇਹ ਝੂਠਾ ਸਬਜ਼ ਬਾਗ ਨਹੀਂ ਦਿਖਾਉਣਾ ਚਾਹੀਦਾ, ਕਿਉਂਕਿ ਤੁਹਾਡਾ ਦਿਖਾਇਆ ਸਬਜ਼ ਬਾਗ ਕਿਸੇ ਦੀ ਜ਼ਿੰਦਗੀ ਲੈ ਸਕਦਾ ਵਾ। ਸੋ ਲਓ ਜੀ ਫਿਰ ਬਾਕੀ ਫਰਕ ਤੁਸੀਂ ਆਪਣੇ ਆਪ ਹੀ ਦੱਸ ਦਿਓ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਪਿੰਦਰ ਬਰਾੜ ਪ੍ਰੋਗਰਾਮ ਦੇ ਵਿੱਚ ਕੀ ਕਹਿ ਰਹੇ ਆ ਜੀ, ਕਹਿੰਦੇ ਕਿ ਇੱਕ ਕਹਾਵਤ ਆ ਕਿ ਜਿਹੋ ਜਿਹਾ ਮਰਨ ਵਾਲਾ ਉਹੋ ਜਿਹਾ ਫੂਕਣ ਵਾਲਾ। ਉਹੀ ਕਹਾਵਤ ਮੂਸੇ ਵਾਲੇ ਤੇ ਲਾਗੂ ਹੁੰਦੀ ਆ ਕਿ ਜਿਹੋ ਜਿਹੇ ਤੁਸੀਂ ਗਾਣੇ ਗਾ ਰਹੇ ਹੋ ਉਹੋ ਜਿਹੀ ਫੇਸਬੁੱਕ ਉਹਨਾਂ ਨੂੰ ਆਪਣੇ ਸਾਹਮਣੇ ਹੀ ਮਿਲ ਰਹੀ ਹੈ। ਫੀਡਬੈਕ ਉਹੋ ਜਿਹੀ ਫੀਡਬੈਕ ਕਹਿੰਦੇ ਉਹਨਾਂ ਨੂੰ ਆਪਣੇ ਸਾਹਮਣੇ ਹੀ ਮਿਲ ਰਹੀ ਆ। ਬਾਕੀ ਮੈਂ ਤਾਂ ਨੀ ਗਿਆ ਬੋਬੀ ਜੀ, ਲਓ ਜੀ ਇਹਦਾ ਪਹਿਲਾਂ ਹੀ ਨਿਕਲ ਗਏ ਕਹਿੰਦੇ ਕਹਾਵਤ ਕਿਹੜੀ ਆ, ਜਿਹੋ ਜਿਹਾ ਮਰਨ ਵਾਲਾ ਉਹੋ ਜਿਹਾ ਹੋਕਣ ਵਾਲੇ। ਸੋ ਵਾਕਈ ਜੀ ਗਾਣੇ ਜਿੱਦਾਂ ਦੇ ਸੀਗੇ ਤੇ ਫਿਰ ਉੱਥੇ ਤੈਸ਼ ਵਿੱਚ ਆ ਕੇ ਥੋੜੀ ਬਹੁਤੀ ਏਦਾਂ ਦਾ ਕੁਛ ਤਾਂ ਹੋਣਾ ਹੀ ਸੀ, ਪਰ ਥੋੜਾ ਨੀ ਜੀ ਕਾਫੀ ਹੋਇਆ, ਕਿਉਂਕਿ ਉਹ ਜਿਹੜੀਆਂ ਵੀਡੀਓਜ ਆ ਫੇਸਬੁੱਕ ਤੇ ਵੀ ਆ ਗਈਆਂ ਤੇ ਜਿੰਨੀ ਕੁ ਸੁਣ ਮੁੱਕੀ ਉੱਥੇ ਹੋਈ ਆ ਮੇਰੇ ਖਿਆਲ ਦੇ ਵਿੱਚ, ਹੋਰ ਇੰਨੇ ਸ਼ੋਆਂ ਤੇ ਕਦੇ ਇੱਥੇ ਨਹੀਂ ਹੋਈ ਬ੍ਰਿਸਬੇਨ ਦੇ ਵਿੱਚ। ਤੇ ਲਓ ਜੀ ਫਿਰ ਧਾਨੀ ਸਾਹਿਬ ਲਿਖਦੇ ਆ, ਅਸਰ ਹੈ ਅੱਖ ਦੀ ਮਾਰ ਅੰਦਰ, ਨਾ ਤੀਰ ਤੇ ਨਾ ਤਲਵਾਰ ਅੰਦਰ, ਇੱਕ ਸਾਫ਼ ਜਿਹੀ ਗੱਲ ਦੋ ਲਫ਼ਜ਼ਾਂ ਵਿੱਚ ਤੈਨੂੰ ਕਰਦੇ ਆ, ਫੀਲਿੰਗ ਨੂੰ ਸਮਝੋ ਜੀ, ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ। ਵਾਹ ਜੀ ਵਾਹ, ਇੰਨਾ ਨਾ ਵਿੱਚ ਸੱਚ ਨਾ ਨੂਰ ਹੋਣਾ ਚਾਹੀਦਾ, ਹੋਵੇ ਜੇ ਪਿਆਰ ਤੇ ਭਰੋਸਾ ਵੀ ਜ਼ਰੂਰ ਹੋਣਾ ਚਾਹੀਦਾ। ਸੌਂਗ ਲਾ ਦਿਓ, ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵੱਲੋਂ ਭੇਜੇ ਫੁੱਲ ਸੱਜਣਾ। ਕਿਆ ਬਾਤ ਆ, ਗਾਣਾ ਤੁਹਾਡਾ ਜੀ ਜ਼ਰੂਰ ਬੜਾ ਪਿਆਰਾ ਜਿਹਾ ਸੌਂਗ ਆ। ਸੋ ਜ਼ਰੂਰ ਆਪਾਂ ਤੁਹਾਨੂੰ ਗਾਣਾ ਸੁਣਾਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ। ਕਲਵਿੰਦਰ ਸਿੰਘ ਢਿੱਲੋਂ ਕਹਿੰਦੇ ਕਿ ਹੈਲੋ ਪਵੀ ਜੀ, ਮੈਨੂੰ ਲੱਗਦਾ ਇਹਨਾਂ ਨੂੰ ਲੇਟ ਪਤਾ ਲੱਗਾ ਹਨਾ, ਤੇ ਪ੍ਰੋਗਰਾਮ ਵਿੱਚ ਆਏ ਹੋ ਜੀ, ਬਹੁਤ ਬਹੁਤ ਥੈਂਕ ਯੂ। ਤੇ ਹਾਲੇ ਮੈਸੇਜ ਉਹ ਲਿਖ ਰਹੇ ਨੇ, ਸੋ ਦੇਖਦੇ ਹਾਂ ਜੀ ਕੀ ਮੈਸੇਜ ਆਉਂਦਾ ਵਾ ਸਾਨੂੰ ਉਹਨਾਂ ਦਾ ਅਗਲਾ। ਪਰ ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ। ਤੇ ਬਾਕੀ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਉਹ ਵੀ ਜੀ ਖਤਮ ਹੋਣ ਵਾਲਾ, ਪਰ ਕੋਸ਼ਿਸ਼ ਕਰੂੰਗੀ ਸਾਨੂੰ ਲਾਸਟ ਵੀਕ ਜਾਂ ਉਸ ਤੋਂ ਪਹਿਲਾਂ ਇੱਕ ਸਾਡੇ ਮੈਸੇਜ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਫੇਸਬੁੱਕ ਤੇ ਵੀ ਲਾਈਵ ਹੋਇਆ ਕਰੋ ਜਦੋਂ ਸ਼ੋ ਕਰਦੇ ਹੁੰਦੇ ਆ। ਸੋ ਮਾਫੀ ਚਾਹੂੰਗੀ ਜੀ, ਫੇਸਬੁੱਕ ਤੇ ਲਾਈਵ ਨਹੀਂ ਹੋ ਸਕਦੀ ਕਿਉਂਕਿ ਜਦੋਂ ਗਾਣੇ ਹੁਣ ਨੱਚਣ ਗਾਉਣ ਵਾਲੇ ਚੱਲਣੇ ਹੁੰਦੇ ਆ ਤਾਂ ਫਿਰ ਉਦੋਂ ਬੰਦਾ ਟੇਕ ਕੇ ਥੋੜਾ ਬਹਿ ਸਕਦਾ ਨੱਚਣ ਗਾਉਣ, ਤਾਂ ਜੇ ਤੁਸੀਂ ਇੰਜੋਏ ਕਰਦੇ ਹੋ ਤਾਂ ਮੈਨੂੰ ਵੀ ਇੰਜੋਏ ਕਰਨਾ ਚਾਹੀਦਾ ਵਾ ਨਾ, ਕਿਉਂਕਿ ਪ੍ਰੋਗਰਾਮ ਉਹੀ ਆਪਾਂ ਵਧੀਆ ਪ੍ਰੈਜੈਂਟ ਕਰ ਸਕਦੇ ਹੋ ਅਗਰ ਤੁਸੀਂ ਖੁਦ ਉਸਨੂੰ ਇੰਜੋਏ ਕਰਦੇ ਹੋ। ਸੋ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਵਾ ਜੀ ਤੁਹਾਡੇ ਸਾਰਿਆਂ ਨਾਲ ਗੱਲਾਂ, ਕੁਝ ਤੁਹਾਡੀਆਂ ਤੇ ਕੁਝ ਆਪਣੀਆਂ ਗੱਲਾਂ ਸੁਣਾਉਣੀਆਂ। ਤੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਐਵੇਂ ਫੋਨ ਤੇ ਤੂੰ ਬੁੱਕੇ ਮੂਰੇ ਆ ਤਾਂ ਜ਼ਰਾ ਆਪਿਆ ਮੈਂ ਟਾਈਮ ਪਾ ਤਾਂ ਜ਼ਰਾ ਜੱਟ ਸ਼ੁਰੂ ਤੋਂ ਹੀ ਚੁੱਪ ਜੇ ਸਬਾਦਾ ਮੱਖਣਾ ਸ਼ੁਰੂ ਤੋਂ ਹੀ ਚੁੱਪ ਜੇ ਸਬਾਦਾ ਮੱਖਣਾ ਆਕੜੇ ਤੂੰ ਐਵੇਂ ਕਮਜ਼ੋਰ ਜਾਣ ਕੇ
ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵੈਨ ਤੇਰਾ
ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਡੋਲਿਆਂ ਚ ਠਾਠਾ ਮਾਰੀ ਜ਼ੋਰ ਜੱਟ ਦੇ ਡੋਲਿਆਂ ਚ ਠਾਠਾ ਮਾਰੀ ਜ਼ੋਰ ਜੱਟ ਦੇ ਖਾਣੇ ਵਿੱਚ ਬੜੇ ਥਾਪੀ ਮਾਰ ਪੱਟ ਦੇ ਖਾਣੇ ਵਿੱਚ ਬੜੇ ਥਾਪੀ ਮਾਰ ਪੱਟ ਦੇ ਜਿਹੜੇ ਪਹਿਲਵਾਨਾਂ ਨਾਲ ਖੇਡਦਾ ਫਿਰੇ ਕਾਕਾ ਜਿਹੜੇ ਪਹਿਲਵਾਨਾਂ ਨਾਲ ਖੇਡਦਾ ਫਿਰੇ ਕਾਕਾ ਤੇਰੇ ਵਰਗੇ ਨੂੰ ਵਿੱਚ ਨੇ ਭਜਾਉਂਦੇ ਬਾਣ ਦੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਉਹ ਜਾ ਕੁੱਤੇ ਬਿੱਲੇ ਤੇਰੇ ਜਿਹੇ ਲੱਖ ਭੋਂਕਦੇ ਉਹ ਸ਼ੇਰ ਖੇਡਦਾ ਸ਼ਿਕਾਰ ਜਦੋਂ ਨਾਲ ਸ਼ੌਂਕ ਦੇ ਹੋ ਰੱਖੀ ਬੋਚ ਬੋਚ ਪੈਰ ਕਿਤੇ ਗਿੱਟੇ ਨਾ ਤੜਾਲੀ ਬੋਚ ਬੋਚ ਪੈਰ ਕਿਤੇ ਗਿੱਟੇ ਨਾ ਤੜਾਲੀ ਸਾਡੇ ਲੱਗੇ ਹੱਥ ਜਿਨ੍ਹਾਂ ਨੂੰ ਉਹ ਸਭ ਜਾਣਦੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ
ਪਿਓ ਪਿਓ ਹੁੰਦਾ ਤੇ ਪੁੱਤ ਪੋਤੀ ਹੁੰਦਾ ਓਏ ਘੋੜਾ ਘੋੜਾ ਹੁੰਦਾ ਤੇ ਗਧਾ ਗਧਾ ਹੀ ਹੁੰਦਾ
ਚਾਹ ਵਾਲੇ ਟਾਈਮ ਚੱਲੇ ਲਾਣੇ ਅਜੇ ਵੀ ਚਾਹ ਵਾਲੇ ਟਾਈਮ ਚੱਲੇ ਲਾਣੇ ਅਜੇ ਵੀ ਉਹ ਮੁੰਡੇ ਏਕਲ ਗੱਡੇ ਦੇ ਪੈਂਦੇ ਖਾਣੇ ਅਜੇ ਵੀ ਹਾਂ ਚਾਹ ਵਾਲੇ ਟਾਈਮ ਚੱਲੇ ਲਾਣੇ ਅਜੇ ਵੀ ਉਹ ਮੁੰਡੇ ਏਕਲ ਗੱਡੇ ਦੇ ਪੈਂਦੇ ਖਾਣੇ ਅਜੇ ਵਾੜ ਅੰਦਰ ਆਤੀ ਅਸੀਂ ਕਦੇ ਕੁੰਡੇ ਨਹੀਂ ਲਾਏ ਖੜ ਜਾਈਦਾ ਬੰਦੂਖਾਂ ਅੱਗੇ ਕਾਤਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ
ਪ੍ਰੋਗਰਾਮ ਦੇ ਵਿੱਚ ਲੈ ਕੇ ਆਇਆ ਕਰੇ ਹੁੰਦੀ ਪਰ ਜੇ ਗਾਣਾ ਪਸੰਦ ਆਇਆ ਤੇ ਇਹ ਵੀ ਦੱਸਿਓ ਕਿਉਂ ਆਇਆ ਤੇ ਜੇ ਗਾਣਾ ਪਸੰਦ ਨਾ ਆਇਆ ਤਾਂ ਇਹ ਵੀ ਦੱਸਿਓ ਕਿ ਕਾਹਤੋਂ ਨਹੀਂ ਆਇਆ ਉਹ ਕਹਿੰਦੇ ਹੁੰਦੇ ਨਾ ਦੋਸਤੀ ਕਰੋ ਤੋਂ ਹਮਸੇ ਹਮੇਸ਼ਾ ਮੁਸਕਰਾ ਕੇ ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ ਕਿਸੀ ਕੋ ਦੁਖਾ ਨਾ ਦੇਣਾ ਆਪਣਾ ਬਣਾ ਕੇ ਕਰ ਲੋ ਯਾਦ ਜਬ ਤੱਕ ਹਮ ਹੈ ਫਿਰ ਨਾ ਕਹਿਣਾ ਚਲੇ ਗਏ ਦਿਲ ਮੇ ਯਾਦੇ ਮਨਾ ਕੇ ਸੋ ਬਈ ਮੈਸੇਜ ਮੁਸੇਜ ਕਰ ਲੋ ਜਦੋਂ ਤੱਕ ਅਸੀਂ ਹੈਗੇ ਆ ਫਿਰ ਤੁਸੀਂ ਕਹੋਗੇ ਓ ਹੋ ਅੱਜ ਤਾਂ ਆਹ ਮੈਸੇਜ ਕਰਨਾ ਸੀ ਆਹ ਗੱਲ ਕਹਿਣੀ ਸੀ ਆਹ ਕੁਛ ਲਿਖ ਕੇ ਭੇਜਣਾ ਸੀ ਫਿਰ ਦਿਲ ਦੀ ਗੱਲ ਦਿਲ ਚ ਹੀ ਰਹਿ ਜਾਣੀ ਆ ਤੇ ਹਫਤਾ ਬਾਅਦ ਹੀ ਅਗਲੇ ਫਰਾਈਡੇ ਨੂੰ ਆਪਾਂ ਤੁਹਾਡੇ ਦੁਬਾਰਾ ਨਾਲ ਗੱਲਾਂ ਬਾਤਾਂ ਕਰਨ ਲਈ ਆਵਾਂਗੇ ਜੀ ਪਰ ਬਾਕੀ ਦੇ ਪ੍ਰੋਗਰਾਮ ਤਾਂ ਸਾਡੇ ਹਰਮਨ ਰੇਡੀਓ ਤੇ ਹਮੇਸ਼ਾ ਚੱਲਦੇ ਹੀ ਰਹਿੰਦੇ ਆ ਸਾਡੇ ਨੀ ਕਿਤੇ ਕਿਤੇ ਨਿਕਲ ਜਾਂਦਾ ਇੱਦਾਂ ਨੂੰ ਆਪਣੇ ਹਰਮਨ ਰੇਡੀਓ ਤੇ ਚੱਲਦੇ ਹੀ ਰਹਿੰਦੇ ਆ ਸੋ ਤੁਹਾਨੂੰ ਵੀ ਕੋਈ ਗੀਤ ਵਧੀਆ ਲੱਗਦਾ ਹੁੰਦਾ ਵਾ ਜ਼ਰੂਰ ਫਰਮਾਇਸ਼ ਕਰਿਆ ਕਰੋ ਆਪਾਂ ਪਤਾ ਆਪਾਂ ਉਹ ਗਾਣਾ ਜ਼ਰੂਰ ਸੁਣਾਇਆ ਕਰਾਂਗੇ ਤੇ ਜਗਤਾਰ ਭਾਜੀ ਨੇ ਆਪਣੇ ਵਾਲਾ ਕਹਿੰਦੇ ਕੁੜੀ ਗੀਤ ਸੁਣਾ ਦੇ ਉਹਦੀ ਫਰਮਾਇਸ਼ ਕੀਤੀ ਸੀ ਉਹ ਵੀ ਜਾਵੇ ਜੀ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਅੱਗੇ ਜੀ ਕੁਲਵਿੰਦਰ ਸਿੰਘ ਢਾਲੀਵਾਲ ਕਹਿੰਦੇ ਹੈਲੋ ਬਾਬੀ ਜੀ ਕੱਲ ਨੂੰ ਗੋਲਡ ਕੋਸਟ ਪ੍ਰੋਗਰਾਮ ਤੇ ਬ੍ਰਿਸਟਨ ਤੋਂ ਗਿੱਧਾ ਪਾਉਣ ਲਈ ਕੋਈ ਟੀਮ ਆ ਰਹੀ ਹੈ ਅਮਨਦੀਪ ਕੌਰ ਦੀ ਟੀਮ ਹੈ ਗੋਲਡ ਕੋਸਟ ਕਿਹੜਾ ਪ੍ਰੋਗਰਾਮ ਆ ਜੀ ਕੱਲ ਨੂੰ ਜ਼ਿਆਦਾ ਤੁਸੀਂ ਸਾਨੂੰ ਉਸਦੀ ਪੂਰੀ ਡਿਟੇਲ ਭੇਜ ਦਿਓ ਜ਼ਰੂਰ ਅਸੀਂ ਉਸ ਨੂੰ ਸਾਰੇ ਸਾਡੇ ਲਿਸਨਰ ਨੂੰ ਵੀ ਦੱਸ ਦਿੰਦੇ ਹਾਂ ਤੇ ਜੇ ਕੋਈ ਜਾਣਾ ਚਾਹੁੰਦਾ ਵਾ ਤਾਂ ਜ਼ਰੂਰ ਉੱਥੇ ਪਹੁੰਚੂਗਾ ਜੀ ਫਿਲਹਾਲ ਮੈਨੂੰ ਇਸ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਕਿ ਕੱਲ ਨੂੰ ਤੁਹਾਡੇ ਗੋਲਡ ਕੋਸਟ ਦੇ ਵਿੱਚ ਕਿਹੜਾ ਪ੍ਰੋਗਰਾਮ ਹੋ ਰਿਹਾ ਤੇ ਅਨਦੀਪ ਕੌਰ ਦੀ ਟੀਮ ਆ ਜੀ ਗਿੱਧੇ ਦੀ ਮੇਰੇ ਖਿਆਲ ਚ ਅਮਨਦੀਪ ਦੀਦੀ ਉਹ ਬਹੁਤ ਵਧੀਆ ਉਹਨਾਂ ਦੀ ਟੀਮ ਆ ਜੀ ਜਿਹੜੀ ਪਰਫੋਰਮ ਕਰਦੀ ਆ ਸੋ ਬਹੁਤ ਵਧੀਆ ਟੈਲੈਂਟਡ ਕੁੜੀਆਂ ਨੇ ਸਾਰੀਆਂ ਉਹਨਾਂ ਦੇ ਨਾਲ ਸੋ ਹੋਪਫੁਲੀ ਅਗਰ ਤੁਸੀਂ ਮੈਨੂੰ ਜ਼ਿਆਦਾ ਵਧੀਆ ਡਿਟੇਲ ਭੇਜ ਦੋ ਤਾਂ ਬਾਲੀ ਵਧੀਆ ਗੱਲ ਆ ਸੋ ਅਸੀਂ ਦੱਸ ਦਾਂਗੇ ਸਾਡੇ ਸਾਰੇ ਲਿਸਨਰ ਨੂੰ ਕਿ ਕੱਲ ਗੋਲਡ ਕੋਸਟ ਦੇ ਵਿੱਚ ਜਿਹੜਾ ਵੀ ਪ੍ਰੋਗਰਾਮ ਹੋ ਰਿਹਾ ਵਾ ਸੋ ਬਹੁਤ ਬਹੁਤ ਥੈਂਕ ਯੂ ਜੀ। ਤੇ ਅੱਗੇ ਜੀ ਸੰਦੀਪ ਰਾਏ ਕਹਿੰਦੇ ਬੋਬੀ ਜੀ ਇਹੀ ਸਿੰਗਰ ਨੇ ਗਾਇਆ ਸੀ ਪੰਜਾਬ ਚ ਨਾ ਆ ਨਸ਼ਾ ਬਹੁਤ, ਮੇਰੇ ਵੱਲੋਂ ਡਬਲ ਸਟੈਂਡਰਡ, ਮੇਰੇ ਵੱਲੋਂ ਡਬਲ ਸਟੈਂਡਰਡ ਆ। ਲਓ ਜੀ ਦੱਸ ਦਿੱਤਾ ਸੰਦੀਪ ਰਾਏ ਨੇ ਕਿ ਗਾਣਾ ਕਿੱਦਾਂ ਦਾ ਲੱਗਾ। ਤੇ ਅੱਗੇ ਜੀ ਮਨਕੀਰਤ ਪਹਿਲਾਂ ਆਪਣੇ ਆਪ ਨੂੰ ਸ਼ੇਰ ਕਹਿ ਰਿਹਾ ਸੀ, ਫੇਰ ਘੋੜਾ ਤੇ ਬੰਦਾ ਵਾ ਜਾਂ ਜਾਨਵਰ। ਧਾਨੀ ਸਾਹਿਬ ਕਹਿ ਰਹੇ ਆ ਕਹਿੰਦੇ ਕਿ ਪਹਿਲਾਂ ਆਪਣੇ ਆਪ ਨੂੰ ਸ਼ੇਰ ਕਹਿ ਰਿਹਾ ਸੀ, ਫੇਰ ਘੋੜਾ ਵੀ ਇਹ ਬੰਦਾ ਵਾ ਕਿ ਜਾਨਵਰ ਆ। ਤੇ ਨਾਲ ਜੀ ਹੱਸ ਰਹੇ ਆ ਤੇ ਸਮਾਈਲੀਆਂ ਬਣਾ ਕੇ ਭੇਜੀਆਂ ਨੇ। ਸੋ ਵਧੀਆ ਲੱਗਦਾ ਜੀ ਜਦੋਂ ਤੁਸੀਂ ਏਦਾਂ ਦੀ ਫੀਡਬੈਕ ਦਿੰਦੇ ਹੋ, ਤੇ ਸਾਨੂੰ ਵੀ ਵਧੀਆ ਲੱਗਦਾ, ਪਤਾ ਲੱਗ ਜਾਂਦਾ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਕਿੱਦਾਂ ਦੇ ਗਾਣੇ ਸੁਣਨੇ ਚਾਹੁੰਦੇ ਹੋ ਤੇ ਕਿੱਦਾਂ ਦੀ ਗੱਲ ਕਰਨੇ ਚਾਹੁੰਦੇ ਹੋ। ਵੈਸੇ ਸ਼ਾਇਰੋ ਸ਼ਾਇਰੀ ਤੁਹਾਨੂੰ ਕਾਫੀ ਜ਼ਿਆਦਾ ਹੁੰਦੀ ਆ, ਤੇ ਅੱਜ ਵਾਲੀਆ ਭਾਜੀ ਵੀ ਨਹੀਂ ਆਏ ਹੈਗੇ, ਉਹ ਹਮੇਸ਼ਾ ਕੁਛ ਨਾ ਕੁਛ ਲਿਖ ਕੇ ਭੇਜਦੇ ਆ। ਪਤਾ ਕਰਿਓ ਕਿਤੇ ਉਹ ਮੈਲਬੋਰਨ ਮੂਸੇ ਵਾਲੇ ਦਾ ਸ਼ੋਅ ਦੇਖਣ ਦਾ ਨੀ ਚਲੇ ਗਏ ਸੀ, ਉਹਨਾਂ ਦਾ ਜੇ ਕੋਈ ਯਾਰ ਦੋਸਤ ਸੁਣਦਾ ਵਾ ਤਾਂ ਵੀ ਹਾਲ ਚਾਲ ਪੁੱਛ ਲਿਓ। ਫਿਰ ਵੀ ਕਹਿੰਦੇ ਹੁੰਦੇ ਨਾ ਕਿ ਬਗਾਨੇ ਮੁਲਕਾਂ ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਵਾ। ਸੋ ਹਾਲ ਚਾਲ ਆਪਣੇ ਨਾਲ ਦਿਆਂ ਦਾ ਪੁੱਛ ਲਿਓ ਜੀ, ਜਿਹਨਾਂ ਨਾਲ ਤੁਹਾਡੀ ਪਿਛਲੇ ਦੋ ਤਿੰਨ ਦਿਨਾਂ ਤੋਂ ਗੱਲ ਨਹੀਂ ਹੋਈ ਹੈ ਨਾ। ਅੱਗੇ ਜੀ ਕੁਲਵਿੰਦਰ ਸਿੰਘ ਉਹਨਾਂ ਨੇ ਦੱਸ ਦਿੱਤਾ ਵਾ, ਕਹਿੰਦੇ ਗੋਲਡ ਕੋਸਟ ਦੇ ਵਿੱਚ ਕਹਿੰਦੇ ਪੱਗਾਂ ਅਤੇ ਪੰਜਾਬੀ ਪ੍ਰੋਗਰਾਮ ਹੈ। ਸੋ ਬਿਲਕੁਲ ਜੀ ਪੰਜਾਬੀ ਪ੍ਰੋਗਰਾਮ ਕੱਲ ਨੂੰ ਆ, ਸੈਟਰਡੇ ਨੂੰ ਗੋਲਡ ਕੋਸਟ ਦੇ ਵਿੱਚ। ਤੇ ਜੇ ਤੁਹਾਡੇ ਕੋਲ ਕੋਈ ਪੋਸਟਰ ਆ ਜਾਂ ਕਿੰਨੇ ਤੋਂ ਕਿੰਨੇ ਉਹ ਸ਼ੋਅ ਹੋ ਰਿਹਾ ਵਾ ਤਾਂ ਪਲੀਜ਼ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਭੇਜ ਦਿਓ। ਅਗਰ ਹੁਣ ਤੁਹਾਡੇ ਕੋਲ ਹੈ ਨਹੀਂ ਤਾਂ ਡੇ ਟਾਈਮ ਸਾਡੇ ਜਿੰਨੇ ਵੀ ਸ਼ੋਅ ਚੱਲਦੇ ਆ ਉਹਨਾਂ ਦੇ ਵਿੱਚ ਤੁਸੀਂ ਕੁਲਵਿੰਦਰ ਜੀ ਇਹ ਇਨਫੋਰਮੇਸ਼ਨ ਜ਼ਰੂਰ ਭੇਜ ਦਿਓ ਤਾਂ ਜੋ ਅਸੀਂ ਉਹ ਦੱਸ ਵੀ ਦੇਵਾਂਗੇ, ਤੇ ਜਿਸ ਕਿਸੇ ਨੇ ਵੀ ਜੋ ਵੀ ਜਾਣਾ ਚਾਹੇ ਤੇ ਉੱਥੇ ਗੋਲਡ ਕੋਸਟ ਦੇ ਵਿੱਚ ਪਹੁੰਚ ਸਕਦਾ ਵਾ। ਤੇ ਅੱਗੇ ਜੀ ਹਮਪਿੰਦਰ ਬਰਾੜ ਕਹਿੰਦੇ ਆਹ ਸੌਂਗ ਬਾਰੇ ਇਹੋ ਕੀ ਕਹਿਣਾ ਕਹਾਂਗਾ ਕਿ ਪਹਿਲਾਂ ਇੱਕ ਮੂਸੇ ਵਾਲੇ ਨੂੰ ਰੋਂਦੇ ਸੀ, ਹੁਣ ਇੱਕ ਹੋਰ ਜੰਮ ਪਿਆ। ਪਿੰਦਰ ਬਰਾੜ ਕਹਿ ਰਹੇ ਆ ਕਹਿੰਦੇ ਇੱਕ ਮੂਸੇ ਵਾਲੇ ਨੂੰ ਰੋਂਦੇ ਸੀ, ਇੱਕ ਹੋਰ ਜੰਮ ਪਿਆ। ਲਓ ਜੀ ਗਾਣੇ ਦੀ ਫੀਡਬੈਕ ਆਪਾਂ ਨੂੰ ਮਿਲ ਗਈ ਆ, ਸੋ ਵਧੀਆ ਲੱਗਦਾ ਵਾ। ਤੇ ਕਹਿੰਦੇ ਕੁੜੀਏ ਤੇਰੇ ਸਟੈਂਡਰਡ ਦਾ ਗੀਤ ਨਹੀਂ, ਇਹ ਕੋਈ ਵਧੀਆ ਸੁਨੇਹਾ ਨਹੀਂ ਦਿੰਦਾ। ਹਾਂਜੀ ਬਿਲਕੁਲ, ਇਸੇ ਲਈ ਤਾਂ ਜੀ ਆਪਾਂ ਇਹ ਗਾਣਾ ਲਾਇਆ ਸੀ, ਕਿਉਂਕਿ ਇਸੇ ਲਈ ਮੈਂ ਦੱਸ ਦਿੱਤਾ ਸੀ ਕਿ ਇਸ ਗਾਣੇ ਦੀ ਫੀਡਬੈਕ ਜ਼ਰੂਰ ਦਿਓ, ਕਿਉਂਕਿ ਮੈਨੂੰ ਤਾਂ ਇਹ ਗਾਣਾ ਵੈਸੇ ਹੀ ਨਹੀਂ ਸੀ ਪਸੰਦ, ਪਰ ਫਿਰ ਵੀ ਮੈਂ ਦੇਖਣਾ ਚਾਹੁੰਦੀ ਸੀਗੀ ਕਿ ਸਾਡੇ ਜਿਹੜੇ ਲਿਸਨਰ ਆ ਕਿੰਨੇ ਕੁ ਕੌਨਸ਼ੀਅਸ ਆ ਤੇ ਕਿੱਦਾਂ ਦੇ ਗਾਣੇ ਸੁਣਨਾ ਚਾਹੁੰਦੇ ਆ, ਕਿਉਂਕਿ ਅਸੀਂ ਕਹਿ ਦਿੰਨੇ ਆ ਕਿ ਹਾਂ ਵੀ ਇਹ ਚੀਜ਼ ਮਾੜੀ ਆ ਜਾਂ ਮਾੜੀ ਆ, ਪਰ ਉਸ ਚੀਜ਼ ਨੂੰ ਭੰਡਣ ਦੀ ਹਿੰਮਤ ਵੀ ਹੋਣੀ ਚਾਹੀਦੀ ਆ, ਕਿਉਂਕਿ ਇਹ ਗਾਣਾ ਅਸੀਂ ਨਹੀਂ, ਪਤਾ ਲੱਗ ਗਿਆ ਕਿ ਨਹੀਂ ਪਸੰਦ ਹੈਗਾ ਸਾਡੇ ਲਿਸਨਰ ਨੂੰ। ਸੋ ਮੈਨੂੰ ਬਹੁਤ ਵਧੀਆ ਲੱਗਾ ਸੁਣ ਕੇ, ਵੀ ਬੜੀ ਖੁਸ਼ੀ ਹੋਈ। ਤੇ ਅੱਗੇ ਜੀ ਕਹਿੰਦੇ ਪਲੀਜ਼ ਅਵੋਇਡ ਦਿਸ ਸਿੰਗਰ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਹਮੇਸ਼ਾ ਜਿਵੇਂ ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਅਸੀਂ ਤਾਂ ਵਧੀਆ ਲੋਕ ਤੇ ਵਧੀਆ ਸਿੰਗਰ ਨੂੰ ਹੀ ਤਰਜੀਹ ਦੇਵਾਂਗੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗਾਣੇ ਦੀ ਫਰਮਾਇਸ਼ ਕੀਤੀ ਸੀ ਲਵਲੀ ਦਾ ਗਾਣਾ। ਸੋ ਬਾਕੀ ਉਹ ਬੜਾ ਪਿਆਰਾ ਗਾਣਾ ਵਾ, ਤੇ ਲਵਲੀ ਨੂਰ ਉਹਨਾਂ ਦੀਆਂ ਵੀਡੀਓਜ਼ ਮੈਂ ਬਹੁਤ ਦੇਖਦੀ ਹਾਂ, ਬਹੁਤ ਦੇਖੀਆਂ ਨੇ, ਉਹਨਾਂ ਦੇ ਵਿੱਚ ਹਮੇਸ਼ਾ ਹੀ ਇੱਕ ਮੈਸੇਜ ਹੁੰਦਾ ਵਾ, ਤੇ ਉਹ ਮੋਸਟਲੀ ਟਰੂ ਸਟੋਰੀਜ਼ ਹੁੰਦੀਆਂ ਨੇ ਜੋ ਲੋਕਾਂ ਦੇ ਨਾਲ ਬੀਤਦੀ ਆ, ਕਿਸੇ ਦੀ ਹੱਡ ਬੀਤੀ ਤੇ ਕਿਸੇ ਦੀ ਜੱਗ ਬੀਤੀ, ਤੇ ਬੜੇ ਦਿਲ ਤੋਂ ਉਹ ਮੁੰਡਾ ਗਾਉਂਦਾ ਵਾ, ਉਸ ਚੀਜ਼ ਨੂੰ ਨਿਭਾਉਂਦਾ ਵਾ, ਉਸ ਕਿਰਦਾਰ ਦੇ ਵਿੱਚ ਵੜ ਕੇ, ਉਹ ਕਿਸੇ ਨੂੰ ਜਲੀਲ ਨਹੀਂ ਕਰਦਾ, ਕੁਛ ਨਹੀਂ ਕਰਦਾ, ਉਸਦੀਆਂ ਵੀਡੀਓਜ਼ ਦੇ ਵਿੱਚ ਹਮੇਸ਼ਾ ਹੀ ਇੱਕ ਸਿੱਖਿਆ ਮਿਲਦੀ ਆ, ਇੱਕ ਮੈਸੇਜ ਹੁੰਦਾ ਵਾ। ਸੋ ਬਹੁਤ ਵਧੀਆ ਲੱਗਾ ਜੀ ਮੈਨੂੰ ਤੁਹਾਡੇ ਸਾਰਿਆਂ ਦੀ ਫੀਡਬੈਕ ਸੁਣ ਕੇ। ਕਹਿੰਦੇ ਕਿ ਕੁਲਦੀਪ ਕੌਰ ਲਓ ਜੀ ਕਹਿੰਦੇ ਮੈਨੂੰ ਇਹ ਸੌਂਗ ਬਕਵਾਸ ਲੱਗਾ ਜੀ, ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ, ਥੈਂਕ ਯੂ ਹਨਾ। ਅਗਰ ਤੁਸੀਂ ਕਹਿ ਦਿੰਦੇ ਕਿ ਇਹ ਗਾਣਾ ਬਹੁਤ ਸੋਹਣਾ ਲੱਗਾ ਤਾਂ ਫਿਰ ਤਕਲੀਫ਼ ਹੋਣੀ ਸੀ ਕਿ ਹਾਈ ਤੁਸੀਂ ਕਿੱਦਾਂ ਦੇ ਗਾਣੇ ਸੁਣਨਾ ਲਾਈਕ ਕਰਦੇ ਹੋ, ਸੁਣਨਾ ਕਿੱਦਾਂ ਦੇ ਗਾਣੇ ਚਾਹੁੰਦੇ ਹੋ। ਤੇ ਚਲੋ ਜੀ ਬਹੁਤ ਵਧੀਆ, ਮੈਨੂੰ ਵੀ ਖੁਸ਼ੀ ਹੋਈ ਕਿ ਤੁਸੀਂ ਹਮੇਸ਼ਾ ਚੰਗੇ ਤੇ ਸੋਹਣੇ ਗੀਤਾਂ ਨੂੰ ਤਰਜੀਹ ਦਿੰਦੇ ਆ। ਸੋ ਏਦਾਂ ਦੀ ਮਾਰ ਧਾੜ ਤੇ ਜਿਹੜੇ ਨਸ਼ੇ ਵਾਲੇ ਗਾਣੇ ਆ ਜਾਂ ਏਦਾਂ ਦੀ ਜਿਹੜੇ ਕਿ ਸਾਡੀ ਜਨਰੇਸ਼ਨ ਨੂੰ ਗੁੰਮਰਾਹ ਕਰਦੇ ਆ, ਇਹਨਾਂ ਗਾਣਿਆਂ ਤੋਂ ਤੁਸੀਂ ਪਾਸਾ ਬਣਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੀ, ਜਿੰਨੇ ਜਾਣਿਆਂ ਨੇ ਵੀ ਮੈਨੂੰ ਫੀਡਬੈਕ ਦਿੱਤੀ ਆ ਇਸ ਗਾਣੇ ਦੇ ਲਈ। ਇਸੇ ਲਈ ਹੀ ਮੈਂ ਇਹ ਗਾਣਾ ਵਾ ਜਿਹੜਾ ਇਹ ਪਲੇ ਕੀਤਾ ਸੀ, ਕਿਉਂਕਿ ਅਸੀਂ ਪੂਰਾ ਨੀ ਕੀਤਾ, ਸ਼ਾਇਦ ਗਾਣਾ ਵੀ ਅਸੀਂ ਅੱਧ ਦੇ ਵਿੱਚੋਂ ਹੀ ਹਟਾ ਲਿਆ ਸੀ। ਤੇ ਅੱਗੇ ਜੀ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਖਤਮ ਹੋ ਚੁੱਕਾ ਵਾ, ਕਿਉਂਕਿ ਮੈਨੂੰ ਵੀ ਜਾਣਾ ਪੈਣਾ ਵਾ ਹੁਣ, ਪਰ ਅਗਲੇ ਹਫਤੇ ਆਪਾਂ ਫਿਰ ਤੋਂ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਸ਼ਾਮਿਲ ਹੋਵਾਂਗੇ। ਫਰਾਈਡੇ ਨੂੰ ਸਾਡੇ ਬ੍ਰਿਸਬੇਨ ਦੇ 7 ਤੋਂ 9 ਵਜੇ ਤੱਕ, ਪਰ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ। ਤੇ ਬਾਕੀ ਵਧੀਆ ਸੁਣਦੇ ਰਹੋ ਤੇ ਵਧੀਆ ਬੋਲਦੇ ਰਹੋ ਤੇ ਵਧੀਆ ਵਧੀਆ ਗੱਲਾਂ, ਵਧੀਆ ਵਧੀਆ ਵਿਚਾਰ ਤੁਹਾਡੇ ਮਨਾਂ ਦੇ ਵਿੱਚ ਹਮੇਸ਼ਾ ਹੀ ਪਲਪਦੇ ਰਹਿਣ, ਇਸੇ ਹੀ ਦੁਆ ਦੇ ਨਾਲ। ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਤੇ ਗਾਣੇ ਆ ਜਿਹੜੇ ਉਹ ਆਪਾਂ ਛੱਡ ਕੇ ਜਾ ਰਹੇ ਹਾਂ, ਤੇ ਜਗਤਾਰ ਭਾਜੀ ਅੱਗੇ ਹੋਰ ਵੀ ਮੈਸੇਜ ਭੇਜ ਰਹੇ ਆ। ਕਿਹੜਾ ਮੈਸੇਜ ਭੇਜ ਤਾ ਕਿਰਲੀ, ਕਿਰਲੀ ਭੇਜੀ ਆ ਜੀ, ਦੇਖੋ ਇਹ ਤਾਂ ਵੈਸੇ ਹੀ ਡਰ ਲੱਗਦਾ ਹੈਗਾ, ਇੱਕ ਫੋਟੋ ਵੀ ਬੜੀ ਫਲੋਟ ਹੋਈ ਸੀਗੀ ਫੇਸਬੁੱਕ ਤੇ ਕਿ ਉਹ ਵਿਚਾਰੀ ਕਿਰਲੀ ਤੋਂ ਡਰਦੀ ਬੈਠੀ ਕਿੱਥੇ ਸੀਗੀ, ਦਰਵਾਜੇ ਦੇ ਕੁੰਡਿਆਂ ਦੇ ਉੱਪਰ ਬੈਠੀ ਸੀਗੀ ਹਨਾ, ਤੇ ਚਲੋ ਬਹੁਤ ਵਧੀਆ ਲੱਗਦਾ ਹਾਂਜੀ ਭਾਜੀ, ਐਡੀਆਂ ਡਰਾਉਣੀਆਂ ਡਰਾਉਣੀਆਂ ਫੋਟੋਆਂ ਨਾ ਭੇਜਿਆ ਕਰੋ ਤੁਸੀਂ। ਤੇ ਅੱਗੇ ਜੀ ਧਾਨੀ ਸਾਹਿਬ ਕਹਿੰਦੇ ਕਿ ਇੱਕ ਨਵੀਂ ਐਪ ਆਈ ਆ, ਜੇਕਰ ਇੱਕ ਘੰਟਾ ਮੋਬਾਈਲ ਨੂੰ ਹੱਥ ਨਾ ਲਾਈਏ ਤਾਂ ਮੋਬਾਈਲ ਵਿੱਚੋਂ ਆਵਾਜ਼ ਆਉਂਦੀ ਹੈ, ਮਾਲਿਕ ਚਿੰਤਾ ਹੋ ਕੇ ਚੱਲ ਬਸੇ। ਮੈਨੂੰ ਲੱਗਦਾ ਤੁਸੀਂ ਅੱਜ ਮੈਸੇਜ ਲੇਟ ਕੀਤਾ, ਤੁਹਾਡੇ ਫੋਨ ਨੇ ਤੁਹਾਨੂੰ ਆਵਾਜ਼ ਦਿੱਤੀ ਹੋਊਗੀ ਪੱਕਾ। ਉਹਨਾਂ ਨੇ ਕਿਹਾ ਕਿ ਮਾਲਿਕ ਜ਼ਿੰਦਾ ਹੋ, ਕਿ ਮੈਸੇਜ ਕੀਤਾ ਹੀ ਨਹੀਂ ਹੈ ਨਾ, ਰੇਡੀਓ ਤੇ ਪ੍ਰੋਗਰਾਮ ਚੱਲ ਲਿਆ ਲੈਣਾ ਹੈ ਨਾ। ਬਹੁਤ ਵਧੀਆ ਗੱਲ ਆ ਜੀ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਮੈਨੂੰ ਇਹ ਮਿਲਿਆ ਸਵੇਰੇ ਸਵੇਰੇ, ਉਹ ਇਹ ਸਵੇਰੇ ਸਵੇਰੇ ਸਾਡੇ ਨਾ ਇੱਥੇ ਜਿੱਥੇ ਮੈਂ ਕੰਮ ਕਰਦੀ ਉਹਦੇ ਪਿੱਛੇ ਨਾ ਥੋੜਾ ਜਿਹਾ ਗਾਰਡਨ ਆ, ਉੱਥੇ ਇੱਕ ਬੜਾ ਵੱਡਾ ਸਾਰਾ ਕੇਰਲਾ ਵਾ, ਕੇਰਲਾ ਜਿਹਾ ਵਾ, ਉਥੋਂ ਤਾਂ ਮੈਨੂੰ ਇੰਨਾ ਡਰ ਲੱਗਦਾ। ਇੱਕ ਅੱਗੇ ਤਾਂ ਇੱਕ ਹੁੰਦਾ ਸੀ, ਹੁਣ ਦੋ ਆ। ਉਹ ਪਿੱਛੇ ਜਦੋਂ ਮੈਂ ਜਾਵਾਂ ਨਾ, ਪਹਿਲਾਂ ਮੈਂ ਸੋਟੀ ਲੱਭਦੀ ਹਾਂ ਇੱਥੇ ਵੀ ਕਿਤੇ ਸੋਟੀ ਹੈਗੀ ਆ, ਫੇਰ ਹੀ ਪਿੱਛੇ ਜਾਵਾਂ। ਉਹ ਵਿਚਾਰਾ ਮੈਨੂੰ ਦੇਖ ਕੇ ਡਰ ਕੇ ਭੱਜਦਾ ਹੁੰਦਾ, ਮੈਂ ਉਹਨੂੰ ਦੇਖ ਕੇ ਡਰਦੀ ਹਾਂ। ਸੋ ਉਹ ਮਤਲਬ ਬੜੀ ਡਰਾਉਣੀ ਜੀ ਸ਼ਕਲ ਆ ਉਹਦੀ ਭਾਜੀ, ਇਹ ਤਾਂ ਕੁਛ ਵੀ ਨੀ ਹੈਗਾ। ਤੁਸੀਂ ਤਾਂ ਨਿੱਕੀ ਜੀ ਫੋਟੋ ਭੇਜੀ ਆ, ਉਹ ਤਾਂ ਏਦੂ 5 ਗੁਣਾ ਜਾ ਵੱਡਾ ਹੋਊਗਾ, ਮਤਲਬ ਕਿ ਮਤਲਬ ਐਡੀ ਇੰਨਾ ਹੈਗੀ ਆ ਉਹਦਾ, ਤੇ ਕਾਫੀ ਵੱਡਾ ਜਿੱਦਾਂ ਆਪਣੇ ਸੱਪ ਹੁੰਦਾ ਏਦਾਂ ਦਾ ਵਾ, ਤੇ ਉਹ ਗਿਰਲਾ ਜਿਹਾ ਉਹ ਉੱਥੇ ਰਹਿੰਦਾ ਵਾ। ਪਰ ਇਹ ਲੋਕ ਨੀ ਡਰਦੇ ਹੈਗੇ, ਉਹਨੂੰ ਫੀਡ ਕਰੀ ਜਾਣਗੇ, ਉਹਨੂੰ ਖਾਣ ਨੂੰ ਪਾਈ ਜਾਂਦੇ ਰਹਿੰਦੇ ਆ ਕੁਛ ਨਾ ਕੁਛ। ਸੋ ਮੈਂ ਬਹੁਤ ਵਾਰੀ ਇਹਨਾਂ ਨੂੰ ਕਹਿੰਦੀ ਹੁੰਦੀ ਹਾਂ ਜਿੱਥੇ ਕੰਮ ਤੇ ਕਿ ਇਹਨੂੰ ਫੀਡ ਨਾ ਕਰਿਆ ਕਰੋ, ਪਰ ਹਟਦੇ ਨੀ ਹੈਗੇ, ਕਹਿੰਦੇ ਨਹੀਂ ਇਹ ਬਹੁਤ ਫਰੈਂਡਲੀ ਆ, ਇਹ ਹੰਗਰੀ ਹੋਊਗਾ। ਮੈਂ ਕਹਿੰਦੀ ਆਪ ਖਾ ਲਿਆ ਕਰੋ, ਇਹਨੂੰ ਹੰਗਰੀ ਕਰਨ ਨੂੰ ਰਹਿਣ ਦੋ, ਹੰਗਰੀ ਫਿਰਦਾ ਰਹਿਣ ਦੋ। ਤੇ ਇੱਕ ਸਾਡੇ ਇੱਥੇ ਖਰਗੋਸ਼ ਆ, ਉਹ ਏਡਾ ਖਰਾਬ ਆ, ਖਰਗੋਸ਼ ਗਵਾਂਢੀਆਂ ਦਾ ਵਾ, ਤੇ ਨਾ ਜਿਹੜੀ ਸਬਜ਼ੀ ਹੁੰਦੀ ਉਹ ਸਾਡੀ ਸਾਰੀ ਆ ਕੇ ਖਾ ਜਾਂਦਾ, ਪਾਲਕ ਵੀ ਸਾਰੀ ਖਾ ਗਿਆ ਹਨਾ, ਸਾਗ ਵੀ ਖਾ ਗਿਆ, ਧਨੀਏ ਦੇ ਪੱਤੇ ਵੀ ਖਾ ਗਿਆ, ਮਤਲਬ ਉੱਥੇ ਹੁਣ ਛੱਡੇ ਹੀ ਕੁਛ ਨੀ। ਸੋ ਏਦਾਂ ਵਾ ਜੀ, ਕੇਰਲੀਆਂ ਤੇ ਸਾਡੇ ਵੀ ਗੁਆਂਢ ਚ ਬੜੇ ਰਹਿੰਦੇ ਆ। ਅੱਗੇ ਧਾਨੀ ਸਾਹਿਬ ਫਿਰ ਕਹਿੰਦੇ ਬੋਬੀ ਨੂੰ ਕਹਿ ਰਹੀ ਕਿਰਲੀ, ਬੋਬੀ ਨੂੰ ਕਹਿ ਰਹੀ ਕਿਰਲੀ, ਮੈਨੂੰ ਨੀ ਕਹਿ ਰਹੀ ਕਿਰਲੀ, ਤੁਹਾਨੂੰ ਕਹਿ ਰਹੀ ਆ, ਤੁਸੀਂ ਅੱਜ ਬਹੁਤ ਲੇਟ ਮੈਸੇਜ ਕੀਤਾ ਜੀ ਤਾਂ ਕਰਕੇ। ਤੇ ਲਓ ਜੀ ਫਿਰ ਹੁਣ ਹਾਂ, ਗੋਲਡ ਕੋਸਟ ਦੇ ਵਿੱਚ ਟਰਬਨ ਫੀਸਟ ਇਸ ਬੈਕ ਐਟ ਗੋਲਡ ਕੋਸਟ ਇਨ ਜੰਕਸ਼ਨ ਵਿਦ ਜਸਟਿਸ ਇਨ ਦਾ ਪਾਰਕ ਇਵੈਂਟ, ਇਟ ਵਿਲ ਬੀ ਬਿਗਰ ਐਂਡ ਕਲਰਫੁਲ, ਵੀ ਵਿਲ ਹੈਵ ਟਰਬਨ ਡਰਾਇੰਗ ਬਾਲੀਵੁੱਡ। ਉਹਨਾਂ ਨੇ ਜੀ ਸਾਨੂੰ ਇਹ ਲਿੰਕ ਤਾਂ ਭੇਜ ਦਿੱਤਾ ਵਾ, ਪਰ ਚਲੋ ਜੀ ਜਿਨ੍ਹਾਂ ਨੇ ਵੀ ਇਸ ਮੁਕਾਬਲੇ ਵਿੱਚ ਟਰਬਨ ਮੁਕਾਬਲੇ ਦੇ ਵਿੱਚ ਫੇ ਜਾਣਾ ਚਾਹੁੰਦੇ ਆ ਤਾਂ ਗੋਲਡ ਕੋਸਟ ਦੇ ਵਿੱਚ ਇਹ ਇਵੈਂਟ ਆ ਜੀ ਜਿਹੜੀ ਹੋ ਰਹੀ ਆ 28th ਨੂੰ, ਟਰਬਨ ਫੀਸਟ ਗੋਲਡ ਕੋਸਟ। ਤੇ ਇਹਦੇ ਵਿੱਚ ਇਵੈਂਟ ਦਾ ਟਾਈਮ ਸ਼ਾਮ ਦਾ ਵਾ, ਤੇ ਜੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਜੀ ਪਹੁੰਚੋ, ਉੱਥੇ ਗੀਤ ਸੰਗੀਤ ਵੀ ਚੱਲ ਰਿਹਾ, ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸ ਦਿੱਤਾ ਵਾ ਕਿ ਜਿਹੜਾ ਗਿੱਧੇ ਦੀ ਥੀਮ ਆ ਅਮਨਦੀਪ ਕੌਰ ਉਹ ਲੈ ਕੇ ਜਾ ਰਹੇ ਆ। ਸੋ ਜ਼ਰੂਰ ਜੀ ਤੁਸੀਂ ਇੰਜੋਏ ਕਰੋ, ਤੇ ਹੋਪਫੁਲੀ ਤੁਹਾਡਾ ਇਹ ਜਿਹੜਾ ਉਪਰਾਲਾ ਵਾ ਬਹੁਤ ਹੀ ਕਾਮਯਾਬ ਹੋਵੇ। ਸੋ ਇਸੇ ਦੁਆ ਦੇ ਨਾਲ ਮੈਨੂੰ ਦਿਓ ਇਜਾਜ਼ਤ, ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ, ਤੇ ਪਰ ਅਗਲੇ ਹਫ਼ਤੇ ਆਪਾਂ ਜ਼ਰੂਰ ਮਿਲਾਂਗੇ। ਤੇ ਜੇ ਕਿਸੇ ਦਾ ਮੈਸੇਜ ਜਾਂ ਕਿਸੇ ਦੀ ਫਰਮਾਇਸ਼ ਰਹਿ ਗਈ ਹੋਵੇ ਤਾਂ ਮਾਫ ਕਰਨਾ ਜੀ, ਬਹੁਤ ਬੋਲਦੇ ਗਲਦੇ ਬਹੁਤ ਗਲਤੀਆਂ ਵੀ ਹੋ ਜਾਂਦੀਆਂ ਨੇ ਮੇਰੇ ਤੋਂ, ਕੋਸ਼ਿਸ਼ ਕਰਦੀ ਹੁੰਦੀ ਆ, ਪਰ ਮੈਂ ਕਦੇ ਵੀ ਤੁਹਾਨੂੰ ਬਗਾਨੇ ਸਮਝ ਕੇ ਨਹੀਂ, ਆਪਣੇ ਵਾਂਗੂ ਗੱਲ ਕਰਦੀ ਹੁੰਦੀ ਆ, ਕਿਉਂਕਿ ਅਗਰ ਕੋਈ ਗਲਤੀ ਹੋ ਵੀ ਜਾਂਦੀ ਆ ਤਾਂ ਤੁਸੀਂ ਮਾਫ ਕਰ ਦਿੰਦੇ ਹੋ, ਤੇ ਜਾਂ ਫਿਰ ਮੈਨੂੰ ਦੱਸ ਦਿੰਦੇ ਹੋ ਹੌਲੀ ਕੁ ਦੇ ਕੇ, ਹਨਾ ਰੌਲਾ ਨੀ ਪਾਉਣਾ ਹੈਗਾ ਵੀ ਕੁੜੀਏ ਤੂੰ ਇਹ ਚੀਜ਼ ਗਲਤ ਬੋਲੀ ਆ, ਹੌਲੀ ਕੁ ਦੇ ਕੇ ਦੱਸ ਦਿਆ ਕਰੋ, ਆਪਸੀ ਗੱਲ ਆ ਆਪਸ ਦੇ ਵਿੱਚ ਹੀ ਰਹਿਣੀ ਚਾਹੀਦੀ ਆ। ਤੇ ਲਓ ਜੀ ਫਿਰ ਹੁਣ ਜਿਸ ਤਰ੍ਹਾਂ ਪ੍ਰੋਗਰਾਮ ਖਤਮ ਹੋ ਰਿਹਾ ਵਾ ਤੇ ਮੈਸੇਜ ਆ ਜਿਹੜੇ ਲਗਾਤਾਰ ਆ ਰਹੇ ਆ ਜੀ। ਅੱਗੇ ਫਿਰ ਧਾਨੀ ਸਾਹਿਬ ਕਹਿੰਦੇ ਕਿ ਪਤੀ ਅੱਜ ਬਾਹਰ ਰੋਟੀ ਖਾਵਾਂਗੇ, ਘਰ ਵਾਲੀ ਕਹਿੰਦੀ ਖੁਸ਼ੀ ਨਾਲ, ਕਹਿੰਦੀ ਠੀਕ ਆ, ਮੈਂ 2 ਮਿੰਟਾਂ ਚ ਤਿਆਰ ਹੋ ਕੇ ਆਈ, ਤਾਂ ਘਰ ਵਾਲਾ ਕਹਿੰਦਾ ਠੀਕ ਆ, ਮੈਂ ਬਾਹਰ ਵਿਹੜੇ ਵਿੱਚ ਕਹਿੰਦਾ ਚਟਾਈ ਵਿਛਾਉਣਾ ਵਾ, ਠੀਕ ਆ ਜੀ ਬਾਹਰ ਰੋਟੀ ਖਾਣੀ ਆ ਤਾਂ ਖਾਓ, ਇਹ ਆਪਦੀਆਂ ਹੱਡ ਬੀਤੀਆਂ ਬਹੁਤ ਦੱਸਦੇ ਆ ਧਾਨੀ ਸਾਹਿਬ, ਮੈਨੂੰ ਤੁਹਾਡੇ ਤੇ ਕਿਤੇ ਕਿਤੇ ਸੱਚੀ ਤਰਸ ਹੀ ਆ ਜਾਂਦਾ ਵਾ। ਚਲੋ ਕੋਈ ਗੱਲ ਨੀ ਜੀ, ਮਿਲਦੇ ਆ ਫਿਰ ਬਾਕੀ ਗੱਲਾਂ ਦੇ ਨਾਲ ਅਗਲੇ ਹਫ਼ਤੇ 8 ਤੋਂ 10 ਇਤਨੇ ਸਮੇਂ ਮੁਤਾਬਕ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਜਵਾਨੀਆਂ ਮਾਣੋ, ਤੇ ਗਾਣੇ ਛੱਡ ਕੇ ਜਾ ਰਹੀ ਆ ਜੀ ਇੱਕ ਜਗਤਾਰ ਭਾਜੀ ਦੀ ਫਰਮਾਇਸ਼ ਤੇ ਬਾਕੀ ਕੁਝ ਗਾਣੇ ਮੇਰੀ ਫਰਮਾਇਸ਼ ਤੇ ਵੀ ਰਹਿੰਦੇ ਆ, ਤੇ ਬਾਕੀ ਸਰਬਜੀਤ ਭਾਜੀ ਨੇ ਆਪਣੀ ਪਸੰਦ ਦੇ ਗਾਣੇ ਲਾ ਦੇਣੇ ਆ। ਤੇ ਲਓ ਜੀ ਫਿਰ ਸਾਨੂੰ ਦਿਓ ਇਜਾਜ਼ਤ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ, ਤੇ ਮੈਨੂੰ ਬ੍ਰਿਸਬੇਨ ਤੋਂ। ਮਿਲਦੇ ਹਾਂ ਜੀ ਅਗਲੇ ਹਫ਼ਤੇ, ਤਦ ਤੱਕ ਲਈ ਰੱਬ ਰਾਖਾ।
ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੋਂਦੇ ਹੋਣਗੇ, ਡੋਬ ਕੇ ਦੋ ਦਿਲਾਂ ਨੂੰ ਚਨਾਬ ਰੋਂਦੇ ਹੋਣਗੇ, ਪਾਗਲਾਂ ਦੇ ਵਾਂਗੂ ਕਰ ਖੁਦ ਨਾਲ ਗੱਲਾਂ, ਉੱਚੀ ਉੱਚੀ ਹੱਸ ਕੇ ਜਨਾਬ ਰੋਂਦੇ ਹੋਣਗੇ। ਕੱਲੇ ਕਿਤੇ ਬੈਠ ਉਹ ਕਰ ਕਰ ਯਾਦ ਸਾਨੂੰ ਮੁੱਖ ਉੱਤੇ ਰੱਖ ਕੇ ਕਿਤਾਬ ਰੋਂਦੇ ਹੋਣਗੇ। ਮੁੱਖ ਉੱਤੇ ਰੱਖ ਕੇ ਕਿਤਾਬ ਰੋਂਦੇ ਹੋਣਗੇ।
ਕੋਈ ਪਹਿਲੇ ਪਹਿਲੇ ਪਿਆਰ ਦੀਆਂ ਕੋਈ ਪਹਿਲੇ ਪਹਿਲੇ ਪਿਆਰ ਦੀਆਂ ਗੱਲਾਂ ਕਿੰਜ ਸਕਦਾ ਭੁੱਲ ਸਜਣਾ ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਫਿਰ ਵੱਲੋਂ ਭੇਜੇ ਭੁੱਲ ਸਜਣਾ ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇ ਵੱਲੋਂ ਭੇਜੇ ਭੁੱਲ ਸਜਣਾ